ਦੋਨਾਂ ਹੀ ਟੀਵੀ ਵਾਲਿਆਂ ਦੇ ਸਾਰੀ ਮੈਨੇਜਮੈਂਟ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਅਤੇ ਉਹਨਾਂ ਨੂੰ ਇੱਥੇ ਜੀਆਂ ਕਰਕੇ ਜਦੋਂ ਜਦੋਂ ਵੀ ਕੋਈ ਗੁਰਦੁਆਰਾ ਸਾਹਿਬ ਦੇ ਪ੍ਰੋਗਰਾਮ ਹੁੰਦੇ ਹਨ ਇਹਨਾਂ ਨੇ ਵੱਧ ਤੋਂ ਵੱਧ ਯੋਗਦਾਨ ਪਾਇਆ ਅਤੇ ਨਾਲ ਹੀ ਮੈਂ ਸ਼ੁਕਰਗੁਜ਼ਾਰ ਹਾਂ ਸਾਰੇ ਸੇਵਾਦਾਰ ਲੰਗਰ ਦੇ ਵਿੱਚ ਬਾਹਰ ਪਾਰਕਿੰਗ ਲਾਟ ਦੇ ਵਿੱਚ ਭੈਣਾਂ ਮਾਤਾਵਾਂ ਜੋ ਲੰਗਰ ਸੇਵਾ ਕਰਦੀਆਂ ਸਾਰਿਆਂ ਨੂੰ ਸਤਿਗੁਰ ਚੜ੍ਹਦੀਆਂ ਕਲਾਂ 'ਚ ਰੱਖਣ। ਗੁਰੂ ਪਿਆਰਿਓ, ਆਪਾਂ ਕਰਮਾਂ ਭਾਗਾਂ ਵਾਲੇ ਹਾਂ, ਜਿਸ ਇੱਕ ਵਧੀਆ ਮੁਲਕ ਦੇ ਵਿੱਚ ਬੈਠੇ ਹਾਂ ਆਪਾਂ, ਅਤੇ ਜਦੋਂ ਭਾਈ ਸਾਹਿਬ ਵਰਗੇ ਪ੍ਰਚਾਰਕ ਆਉਂਦੇ ਆ ਅਤੇ ਆਪਾਂ ਇਹਨਾਂ ਦਾ ਵੱਧ ਤੋਂ ਵੱਧ ਲਾਹਾ ਲਈਏ। ਗੱਲ ਲੜੀਵਾਰ ਚੱਲੀ ਜਾਣੀ ਆ, ਜਿੱਥੇ ਆਪਾਂ ਨਵੰਬਰ ਦਾ ਮਹੀਨਾ 550 ਸਾਲਾ ਸ਼ਤਾਬਦੀ ਮਨਾਈ, ਦੁਨੀਆ ਭਰ ਦੇ ਵਿੱਚ ਬੜੇ ਜ਼ੋਰਾਂ ਸ਼ੋਰਾਂ ਨਾਲ ਮਨਾਈ, ਪਰ ਅੱਜ ਮੇਰੇ ਹਮ ਉਮਰ ਵੀਰ ਇੱਥੇ ਬੈਠੇ ਆ। ਸਰਦਾਰੋ, ਇੱਕ ਵੇਲਾ ਸੀ ਜਦੋਂ ਗੁਰਦੁਆਰਾ ਸਾਹਿਬਾਨਾਂ ਦੀਆਂ ਸਟੇਜਾਂ, ਚਾਹੇ ਡਿਕਸੀ ਗੁਰਦੁਆਰਾ ਸਾਹਿਬ ਦੀ ਸਟੇਜ ਸੀ, ਸਟੇਜ 'ਤੇ ਬੋਲਣ ਲਈ ਲੜਾਈਆਂ ਹੁੰਦੀਆਂ ਸਨ ਵੀ ਮੈਂ ਪੰਜਾਬ ਦੇ ਵਿੱਚ ਜੋ ਕਤਲੇਆਮ ਵਾਰਦਾਤਾਂ ਹੋਈਆਂ ਉਹਨਾਂ ਬਾਰੇ ਬੋਲਣਾ। ਅੱਜ ਮੈਂ ਦੁਖੀ ਮਨ ਦੇ ਨਾਲ ਸਤਿਗੁਰਾਂ ਦੀ ਹਜ਼ੂਰੀ 'ਚ ਸੰਗਤਾਂ ਦੇ ਰੂਬਰੂ ਇੱਕ ਗੱਲ ਰੱਖਣੀ ਚਾਹੁੰਦਾ ਕਿ ਅੱਜ ਮੈਂ ਕਿਸੇ ਜਥੇਬੰਦੀ ਦਾ, ਕਿਸੇ ਕੈਨੇਡਾ ਦੇ ਗੁਰ ਦਾ ਨਾਂ ਨਹੀਂ ਲੈਣਾ ਚਾਹੁੰਦਾ, ਪਰ ਜਿੱਥੇ ਆਪਾਂ ਸ਼ਤਾਬਦੀ ਮਨਾਈ ਅੱਜ 1984 ਦਿੱਲੀ ਦੇ ਵਿੱਚ ਜੋ ਜੈਨੋਸਾਈਡ ਹੋਇਆ, ਸਿੱਖਾਂ ਨੂੰ ਚੁਣ ਚੁਣ ਕੇ ਮਾਰਿਆ ਗਿਆ, ਸਿਰਾਂ 'ਚ ਹੋਲ ਕਰਕੇ ਤੇਲ ਪਾ ਕੇ ਸਾੜ ਕੇ ਜਿਉਂਦੇ ਸਾੜਿਆ ਗਿਆ, ਅਤੇ ਭੰਗੜਾ ਪਾ ਰਹੇ ਸਨ ਦੇਖੋ ਸਿਖੜਾ ਡਾਂਸ ਕਰ ਰਿਹਾ, ਸਾਡੀਆਂ 7 ਸਾਲ ਦੀਆਂ ਬੱਚੀਆਂ ਤੋਂ ਲੈ ਕੇ 90 ਸਾਲ ਤੱਕ ਸਾਡੀਆਂ ਮਾਵਾਂ ਨੂੰ ਉਹਨਾਂ ਨੇ ਰੇਪ ਕੀਤਾ। ਗੁਰੂ ਪਿਆਰੇ, ਸਾਨੂੰ ਇਨਸਾਫ਼ ਨਹੀਂ ਮਿਲਿਆ। ਇਨਸਾਫ ਤਾਂ ਮਿਲਦਾ ਜੇ ਸਾਡੀ ਲੀਡਰਸ਼ਿਪ ਪੰਜਾਬ ਦੀ ਕਿਤੇ ਹਾਂ ਦਾ ਨਾਰਾ ਮਾਰਦੀ ਆ, ਪਰ ਉੱਥੋਂ ਦੇ ਸਿੱਖ ਨੇ ਉਹਨਾਂ ਨੂੰ ਭੁਲਾ ਕੇ, ਚਾਹੇ 1984 ਨਵੰਬਰ ਦਾ ਵਾਰਦਾਤ ਜਾਂ ਪੰਜਾਬ ਦੀ ਧਰਤੀ 'ਤੇ 1984 ਤੋਂ ਲੈ ਕੇ 91-92 ਤੱਕ ਜੋ ਖੂਨ ਦੀ ਹਨੇਰੀ ਝੁੱਲੀ, ਅੱਜ ਉਹ ਸੱਚ ਜਾਣਿਓ, ਉਹ ਪਰਿਵਾਰ ਬਾਹਰ ਬੈਠੇ ਸਿੱਖ ਵੱਲ ਮੂੰਹ ਕਰਕੇ ਦੇਖ ਰਹੇ ਆ, ਜੇ ਸਾਡੀ ਕੋਈ ਬਾਂਹ ਫੜੂ ਤਾਂ ਬਾਹਰਲੇ ਸਿੱਖ ਨੇ ਫੜਨੀ ਆ, ਅਤੇ ਫੜੀ ਵੀ ਆ, ਮਾਣ ਆ ਸਾਨੂੰ ਕੈਨੇਡਾ 'ਚ ਬੈਠਿਆਂ। ਅਤੇ ਮੈਂ ਇੱਕੋ ਹੀ ਬੇਨਤੀ ਕਰਨੀ ਆ, ਜਿੱਥੇ ਜਿੱਥੇ ਵੀ ਬੈਠੇ ਹੋ ਟੀਵੀ ਦੇ ਥਰੂ, ਸਿਰ ਜੋੜ ਕੇ ਗੁਰਨ ਚਰਨਾਂ 'ਚ ਅਰਦਾਸ ਕਰੀਏ, ਸਤਿਗੁਰ ਸੱਚੇ ਪਾਤਸ਼ਾਹ ਜੀਓ, ਸਾਨੂੰ ਆਪਣੇ ਗਿਲਵੇ ਸ਼ਿਕਵੇ ਭੁਲਾ ਕੇ ਗੁਰਚਰਨਾਂ 'ਚ ਜੁੜ ਕੇ ਕਿਤੇ ਬੈਠ ਕੇ ਬਾਣੀ ਦਾ ਆਨੰਦ ਤਾਂ ਮਾਣੀਏ, ਗੁਰੂ ਨੂੰ ਮੰਨ ਤਾਂ ਲਈਏ, ਸਤਿਗੁਰਾਂ ਦਾ ਜੋ ਸੁਨੇਹਾ ਉਹਨੂੰ ਮੰਨ ਤਾਂ ਲਈਏ, ਪੱਲੇ ਤਾਂ ਬੰਨ ਲਈਏ। ਮੇਰੇ ਵਰਗਾ ਇੱਕ ਭੇਖੀ ਬਾਹਰ ਦੁਨੀਆਂ ਨੂੰ ਤਾਂ ਬਹੁਤ ਕੁਝ ਦਿਖਾਉਂਦਾ, ਪਰ ਸੱਚ ਜਾਣੇ ਜਦੋਂ ਪਰਿਵਾਰਾਂ ਦਾ ਹਾਲ ਦੇਖਦੇ ਨਾ, ਕਿਉਂਕਿ ਮੈਂ ਇੱਕ ਮੇਰੀ ਭੈੜੀ ਆਦਤ ਕਹਿ ਲਓ, ਕਹਿਣ ਲੱਗਾ ਝਿਜਕਦਾ ਨਹੀਂ ਮੈਂ, ਉਹ ਕਈ ਇੱਥੇ ਲੀਡਰ ਇੰਨਾ ਦੇ ਦੇਖੇ ਆ ਬਾਹਰ ਤਾਂ ਆ ਕੇ ਬੜੇ ਡਰਾਉਂਦੇ ਆ, ਪਰ ਘਰ ਜਿਹੜੀ ਮਾਂ ਰੱਬ ਆ ਅਤੇ ਜੋ ਉਹਨਾਂ ਮਾਵਾਂ ਦਾ ਹਾਲ ਕਰਦੇ ਆ, ਮੈਂ ਇੱਥੇ ਕਹਿੰਦਾ ਵੀ ਸਤਿਗੁਰੂ ਨਾਲ ਵੀਰਾਂ ਨੂੰ ਸਮੱਤ ਬਖਸ਼ੇ, ਗੁਰੂ ਦੇ ਭਾਓ 'ਚ ਗੁਰੂ ਦੇ ਭਾਣੇ 'ਚ ਰਹਿ ਕੇ ਕਿਤੇ ਗੁਰੂ ਨਾਲ ਪਿਆਰ ਕਰਕੇ ਦੇਖੋ, ਬਾਣੀ ਨਾਲ ਪਿਆਰ ਕਰਕੇ ਦੇਖੋ, ਬਾਣੀ ਦਾ ਸਤਿਕਾਰ ਕਰਨਾ ਸਿੱਖੋ, ਫਿਰ ਜੀਵਨ ਅਸਲੀ ਬਣਦਾ, ਵਿਖਾਵੇ ਵਾਲਾ ਜੀਵਨ ਨਹੀਂ। ਮੈਂ ਬਹੁਤਾ ਚਿਰ ਨਹੀਂ ਕੁਛ ਕਹਿਣਾ, ਭਾਈ ਸਾਹਿਬ ਜੀ ਉਹਨਾਂ ਨੂੰ ਜੀਵਾਂ ਕਹਿੰਦੇ ਹਾਂ, ਅੱਜ ਉਹਨਾਂ ਦਾ ਦੂਜਾ ਦੀਵਾਨ ਆ ਅਤੇ ਕੱਲ੍ਹ ਤੀਸਰਾ ਦੀਵਾਨ 6:30 ਤੋਂ 8:30, ਅਤੇ ਐਤਵਾਰ ਨੂੰ 2-4 ਸਮੁੱਚੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਵੀ ਹੋਰ 2 ਦਿਨ ਆ ਉਹਨਾਂ ਦਾ ਲਾਹਾ ਲਈਏ, ਵੱਧ ਤੋਂ ਵੱਧ ਜਿੱਥੇ ਵੀ ਟੀਵੀ ਪ੍ਰੋਗਰਾਮ ਦੇਖ ਰਹੇ ਹੋ ਅਤੇ ਤੁਸੀਂ ਆ ਕੇ ਵੱਧ ਤੋਂ ਵੱਧ ਗੁਰਦੁਆਰਾ ਸਾਹਿਬ ਪਹੁੰਚੋ ਅਤੇ ਲਾਹਾ ਲਓ ਵੱਧ ਤੋਂ ਵੱਧ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।
ਧੰਨ ਵਾਹਿਗੁਰੂ ਕਰਮ ਧਰਮ ਪਖੰਡ ਜੋ ਦਿਸ ਹੈ ਤਿਨ ਜਮ ਜਗਤੀ ਲੁਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ ਸੰਤ ਹੋ ਸਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਸੋ ਗੁਰ ਪ੍ਰਸਾਦੀ ਤਰੀਐ
ਸਭ ਤੋਂ ਵੱਡੀ ਗੱਲ ਹੈ ਗਿਆਨ ਲੈਣਾ ਤੇ ਉਹਨੂੰ ਕਮਾਉਣਾ, ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ, ਸਮਝਣਾ ਤੇ ਗੁਰਬਾਣੀ ਨੂੰ ਸਮਝ ਸਮਝ ਕੇ ਬੰਦਾ ਸਮਝਦਾਰ ਬਣ ਜਾਏ। ਤੇ ਸਮਝਦਾਰ ਕਿਹਨੂੰ ਕਹਿੰਦੇ ਆ ਜੀ? ਜਿਹੜਾ ਹਾਲਾਤਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੋਵੇ। ਜੇ ਸਮਝਦਾਰ ਦੀ ਡੈਫੀਨੇਸ਼ਨ ਵੇਖੀਏ ਵੀ ਸਮਝਦਾਰ ਕਿਹਨੂੰ ਕਹਿੰਦੇ, ਹਰ ਬੰਦਾ ਹੀ ਆਪਣੇ ਆਪ ਨੂੰ ਕਹਿੰਦਾ ਮੈਂ ਵੀ ਸਮਝਦਾਰ ਹੀ ਹਾਂ, ਮੈਂ ਵੀ ਸਮਝਦਾਰ ਹੀ ਹਾਂ। ਪਰ ਹਾਲਾਤਾਂ ਨੂੰ ਚੰਗੀ ਤਰ੍ਹਾਂ ਜਿਹੜਾ ਸਮਝਦਾ ਹੈ ਅਸਲ ਵਿੱਚ ਉਹ ਸਮਝਦਾਰ ਹੁੰਦਾ। ਕਿਸ ਸਿਚੁਏਸ਼ਨ ਵਿੱਚ ਕਿੱਦਾਂ ਫੈਸਲੇ ਲੈਣੇ ਹੈ, ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਹੱਲ ਕਿੱਦਾਂ ਕਰਨਾ, ਜਿਹੜੀ ਪ੍ਰੋਬਲਮ ਹੈ ਜ਼ਿੰਦਗੀ ਵਿੱਚ ਉਹਨੂੰ ਹੈਂਡਲ ਕਿਵੇਂ ਕਰੀਏ, ਇਹ ਹੈ ਅਸਲ ਵਿੱਚ ਸਮਝਦਾਰੀ ਦੀ ਨਿਸ਼ਾਨੀ। ਤੇ ਗੁਰਬਾਣੀ ਨੂੰ ਸਮਝ ਸਮਝ ਕੇ ਅਸੀਂ ਸਮਝਦਾਰ ਬਣਨਾ ਹੁੰਦਾ, ਤਾਂ ਜੋ ਆਪਣੀ ਜ਼ਿੰਦਗੀ ਦੇ ਵਿੱਚ ਜੋ ਕੁਛ ਵੀ ਹੋਏਗਾ ਹਾਲਾਤਾਂ ਨੂੰ ਅਸੀਂ ਸਮਝ ਸਕੀਏ। ਕਿਉਂਕਿ ਵੀਰੋ ਭਾਈਓ ਭੈਣੋ, ਤੁਹਾਡੀ ਜ਼ਿੰਦਗੀ ਦੇ ਹਾਲਾਤ ਤੁਹਾਡੇ ਕੁਝ ਹੋਰ ਨੇ, ਮੇਰੇ ਕੁਝ ਹੋਰ ਨੇ। ਮੇਰੀ ਜ਼ਿੰਦਗੀ ਦੀਆਂ ਪ੍ਰੋਬਲਮਾਂ ਕੁਝ ਹੋਰ ਟਾਈਪ ਦੀਆਂ, ਤੁਹਾਡੀਆਂ ਕੁਝ ਹੋਰ ਟਾਈਪ। ਹਰ ਬੰਦੇ ਦੀ ਜ਼ਿੰਦਗੀ ਵੱਖਰੀ ਵੱਖਰੀ ਹੈ, ਹਰ ਬੰਦਾ ਯੂਨੀਕ ਹੈ, ਤਾਂ ਕਰਕੇ ਮੁਸ਼ਕਲਾਂ ਵੀ ਸਭ ਦੀਆਂ ਵੱਖੋ ਵੱਖਰੀਆਂ ਹੁੰਦੀਆਂ ਹਨ ਤੇ ਹੈਂਡਲ ਕਰਨੀਆਂ ਪੈਣੀਆਂ ਆਪਣੇ ਆਪ। ਜੇ ਮੇਰੇ ਤੋਂ ਕੁਝ ਪੁੱਛੇਗਾ ਤੇ ਮੈਂ ਤੇਰੀ ਜ਼ਿੰਦਗੀ ਬਾਰੇ ਨਹੀਂ ਜਾਣਦਾ, ਮੈਂ ਨਹੀਂ ਦੱਸ ਸਕਦਾ ਤੇ ਮੈਨੂੰ ਤੂੰ ਨਹੀਂ ਸਮਝਾ ਸਕਦਾ ਵੀ ਇਹਨੂੰ ਇੱਦਾਂ ਹੈਂਡਲ ਕਰੋ। ਹਰ ਬੰਦੇ ਦੀਆਂ ਮੁਸ਼ਕਲਾਂ ਆਪੋ ਆਪਣੀਆਂ ਨੇ ਤੇ ਆਪਣੇ ਆਪ ਸਾਨੂੰ ਹੱਲ ਕਰਨਾ ਪੈਣਾ ਹੈ, ਔਰ ਨਵੇਂ ਨਵੇਂ ਤਰੀਕੇ ਉਹਦੇ ਲਈ ਚਾਹੀਦੇ ਹੈ ਉਹਨਾਂ ਮੁਸ਼ਕਲਾਂ ਨੂੰ ਹੱਲ ਕਰਨ ਲਈ। ਕਿਉਂਕਿ ਸਿਚੁਏਸ਼ਨ ਸਦਾ ਸੇਮ ਨਹੀਂ ਰਹਿੰਦੀ, ਬਦਲਦੀ ਰਹਿੰਦੀ ਹੈ, ਹਾਲਾਤ ਬਦਲਦੇ ਰਹਿੰਦੇ ਹਨ ਤੇ ਸਮਝਦਾਰ ਉਹ ਹੈ ਜਿਹੜਾ ਹਰ ਹਾਲਤ ਨੂੰ, ਹਰ ਤਰ੍ਹਾਂ ਦੀ ਹਾਲਤ ਨੂੰ, ਹਾਲਾਤਾਂ ਨੂੰ ਸਮਝ ਸਕੇ। ਅਸਲ ਸਮਝਦਾਰ ਉਹਨੂੰ ਕਹਿੰਦੇ। ਇਸ ਕਰਕੇ ਗੁਰੂ ਸਾਹਿਬ ਤੋਂ ਗਿਆਨ ਲੈ ਕੇ ਅਸੀਂ ਸਮਝਦਾਰ ਬਣਨਾ ਹੈ, ਇਹੋ ਹੀ ਗੁਰੂ ਦਾ ਸਤਿਕਾਰ ਹੈ। ਕਿਸੇ ਵੀ ਟੀਚਰ ਦਾ ਰਿਸਪੈਕਟ ਜਿਹੜੀ ਹੈ ਅਸਲ ਤੁਹਾਡੇ ਟੀਚਰ ਦੀ, ਤੁਹਾਡੇ ਗੁਰੂਆਂ ਦੀ। ਟੀਚਰਾਂ ਨੂੰ ਭਾਰਤ ਵਿੱਚ ਗੁਰੂ ਕਹਿੰਦੇ ਆ। ਭਾਰਤ ਵਿੱਚ, ਭਾਰਤੀ ਸੱਭਿਅਤਾ ਵਿੱਚ ਟੀਚਰ ਨੂੰ ਲੋਕ ਗੁਰੂ ਕਹਿੰਦੇ। ਹੁਣ ਫੋਰਮੈਲਿਟੀ ਤੇ ਹੈ ਕਿ ਪੈਰੀ ਹੱਥ ਲਾਓ ਜੀ, ਇਹ ਤੇ ਫੋਰਮੈਲਿਟੀ ਹੈ, ਪਰ ਟੀਚਰ ਦਾ ਰਿਸਪੈਕਟ ਜਿਹੜੀ ਹੈ ਪੈਰੀ ਹੱਥ ਲਾਉਣ ਨਾਲ ਹੈ ਕਿ ਜੋ ਪੜ੍ਹਾਇਆ ਪੜ੍ਹ ਕੇ ਚੰਗੇ ਅਹੁਦੇ ਤੇ ਪਹੁੰਚੀਏ ਤੇ ਫਿਰ ਟੀਚਰ ਦੀ ਰਿਸਪੈਕਟ। ਜੋ ਪੜ੍ਹਾਇਆ ਪੜ੍ਹੀਏ ਤੇ ਕਿਸੇ ਟਿਕਾਣੇ ਲੱਗੀਏ, ਕਿਸੇ ਥਾਂ ਤੇ ਪਹੁੰਚੀਏ, ਤੁਹਾਡੇ ਟੀਚਰਾਂ ਦੀ, ਤੁਹਾਡੇ ਜਿੱਥੇ ਕਾਲਜਾਂ ਵਿੱਚ ਪੜ੍ਹੇ ਹੈ, ਜਿਨ੍ਹਾਂ ਯੂਨੀਵਰਸਿਟੀਆਂ 'ਚ ਪੜ੍ਹੇ ਹੈ, ਇਹ ਰਿਸਪੈਕਟ ਹੈ ਅਸਲ। ਤਾਂ ਕਰਕੇ ਗੁਰੂ ਦੇ ਗਿਆਨ ਦੀ ਰਿਸਪੈਕਟ ਉਹੀ ਹੈ ਜਦੋਂ ਅਸੀਂ ਆਪਣੀ ਜ਼ਿੰਦਗੀ 'ਚ ਲਾਗੂ ਕਰੀਏ, ਗੁਰੂ ਸਾਹਿਬ ਦੇ ਬਚਨਾਂ ਨੂੰ ਮੰਨੀਏ। ਇਹ ਗੁਰੂ ਸਾਹਿਬ ਜੀ ਦੀ ਅਸਲ ਰਿਸਪੈਕਟ ਹੈ ਜਿਹੜੀ ਸਾਨੂੰ ਪਾਤਸ਼ਾਹ ਸਿਖਾਉਂਦੇ ਹੈ।
ਪੂਜਾ ਕੀਚੈ ਨਾਮ ਧਿਆਈਐ।
ਪੂਜਾ ਕਰਨੀ ਕੀ ਹੈ? ਕਹਿੰਦੇ ਗਿਆਨ ਨੂੰ ਧਿਆਨ ਵਿੱਚ ਰੱਖੋ, ਇਹੀ ਪੂਜਾ। ਗੁਰੂ ਦੇ ਗਿਆਨ ਨੂੰ ਧਿਆਓ, ਧਿਆਨ ਚ ਰੱਖਿਓ। ਜੇ ਤੁਸੀਂ ਮੰਨਣਾ ਨਹੀਂ, ਅਕਲ ਆਈ ਨਹੀਂ, ਤੇ ਫਿਰ ਕੋਈ ਪੂਜਾ ਨਹੀਂ, ਕੋਈ ਰਿਸਪੈਕਟ ਨਹੀਂ, ਸਭ ਦਿਖਾਵਾ। ਗੁਰੂ ਸਾਹਿਬ ਕਹਿੰਦੇ ਪੂਜਾ ਕੀਚੈ, ਕਿਵੇਂ? ਨਾਮ ਧਿਆਈਐ। ਪੂਜਾ ਕੀਚੈ ਨਾਮ ਧਿਆਈਐ।
ਬਿਨ ਨਾਵੈ ਪੂਜ ਨਾ ਹੋਵੇ, ਬਿਨ ਨਾਵੈ ਪੂਜ ਨਾ
ਕਰਨੀ ਕੁੰਭੂ ਜੇ ਲੈ
ਜੀ ਪੂਜਾ ਕੀਚੈ ਨਾਮ ਧਿਆਈਐ ਤਿਨ ਨਾਮੈ ਪੂਜਨਾ Oh,
ਵਾਹਿਗੁਰੂ 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 ਵਾਹਿਗੁਰੂ
ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ
ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ
ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਦੂਰੋਂ ਨੇੜਿਓਂ ਚੱਲ ਕੇ ਆਪਾਂ ਸਾਰੇ ਸਤਿਗੁਰੂ ਦੇ ਦਰਬਾਰ ਵਿੱਚ ਹਾਜ਼ਰੀ ਭਰ ਰਹੇ ਹਾਂ ਅੱਜ ਆਪਾਂ ਸਾਰੇ ਦੂਸਰੇ ਦੀਵਾਨ ਵਿੱਚ ਆਏ ਕੁਛ ਵੀਰਾਂ ਨੇ ਕੱਲ੍ਹ ਵੀ ਹਾਜ਼ਰੀ ਭਰੀ ਕੁਛ ਅੱਜ ਦੂਜੇ ਦੀਵਾਨ ਵਿੱਚ ਪਹਿਲੀ ਵਾਰੀ ਆਏ ਸਾਰੀ ਸੰਗਤ ਨੂੰ ਬੇਨਤੀ ਹੈ ਬਹੁਤ ਟਿਕਾ ਨਾਲ ਹਾਜ਼ਰ ਹੋ ਕੇ ਬੈਠਣਾ ਹੈ ਸੁਣਨਾ ਹੈ ਸਮਝਣਾ ਹੈ ਵਿਚਾਰਨਾ ਹੈ ਸੋਚਣਾ ਹੈ ਆਪਣੇ ਦਿਮਾਗ 'ਤੇ ਵਜਨ ਪਾਉਣਾ ਹੈ ਜ਼ਰਾ ਜ਼ੋਰ ਲਾਉਣਾ ਸਮਝਣ ਦੀ ਟਰਾਈ ਕਰਨੀ ਹੈ ਸਮਝਣ ਦਾ ਯਤਨ ਕਰਨਾ ਫਿਰ ਹੋ ਸਕੇ ਤੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਵੀ ਕੋਸ਼ਿਸ਼ ਕਰਨੀ ਹੈ। ਸੁਣਨਾ ਔਖਾ ਨਹੀਂ ਤੇ ਸੁਣਾ ਲੈਣਾ ਵੀ ਕੋਈ ਬਹੁਤੀ ਵੱਡੀ ਗੱਲ ਨਹੀਂ, ਪੜ੍ਹ ਲਿਆ ਸੁਣਾ ਦਿੱਤਾ ਇਹ ਵੀ ਔਖੀ ਗੱਲ, ਸੁਣਨਾ ਸੁਣਾਉਣਾ ਪੜ੍ਹਨਾ ਪੜ੍ਹਾਉਣਾ ਇਹ ਔਖਾ ਨਹੀਂ। ਔਖਾ ਹੁੰਦਾ ਜਦੋਂ ਅਸੀਂ ਜ਼ਿੰਦਗੀ 'ਚ ਲਾਗੂ ਕਰਨਾ, ਉਦੋਂ ਪ੍ਰੈਸ਼ਰ ਪੈਂਦਾ, ਉਦੋਂ ਜ਼ੋਰ ਪੈਂਦਾ। ਜੇ ਮੈਂ ਕਮਾਉਣਾ ਹੋਇਆ ਤਾਂ ਮੇਰਾ ਜ਼ੋਰ ਲੱਗਣਾ, ਜੇ ਵੀਰੋ ਤੁਸੀਂ ਕਮਾਉਣਾ ਤਾਂ ਤੁਹਾਡਾ ਜ਼ੋਰ ਲੱਗਣਾ, ਉਦੋਂ ਫਿਰ ਜ਼ੋਰ ਲਾਉਣਾ ਪੈਂਦਾ, ਉਦੋਂ ਧੱਕਾ ਕਰਨਾ ਪੈਂਦਾ। ਕਿਹਦੇ ਨਾਲ ਜੀ? ਆਪਣੇ ਆਪ ਨਾਲ। ਇੱਕ ਪਾਸਾ ਕਹਿੰਦਾ ਠੀਕ ਹੈ, ਅੰਦਰ ਹੀ ਇੱਕ ਪਾਸੇ ਕੁਛ ਹੋਰ ਹਾਵੀ ਹੋ ਜਾਂਦਾ, ਆਪਣੇ ਅੰਦਰ ਲੜਾਈ ਚੱਲਦੀ ਹੈ, ਜੱਦੋ ਜਹਿਦ ਚੱਲਦੀ ਹੈ, ਗਿਆਨ ਤੇ ਸਾਡੀਆਂ ਆਦਤਾਂ ਲੜਦੇ ਆ ਆਪਸ ਵਿੱਚ, ਆਪਸ 'ਚ ਲੜਦੇ ਆ, ਸਮਝ ਤੇ ਆਦਤਾਂ ਸਾਡੀਆਂ, ਇਮੋਸ਼ਨ ਤੇ ਇੰਟੈਲੀਜੈਂਸ, ਜਿਹੜਾ ਸਾਡਾ ਇੰਟੈਲੀਜੈਂਟ ਮਾਈਂਡ ਹੈ, ਇਮੋਸ਼ਨ ਕਈ ਵਾਰੀ ਹਾਵੀ ਹੋ ਜਾਂਦੇ, ਜ਼ਿਆਦਾ ਹਾਵੀ ਹੋ ਕੇ ਫਿਰ ਨੁਕਸਾਨ ਹੁੰਦਾ। ਉੱਥੇ ਫਿਰ ਜਿਹੜੀ ਜੱਦੋ ਜਹਿਦ ਹੈ, ਜਿਹੜਾ ਝਗੜਾ ਹੁੰਦਾ ਅੰਦਰ, ਉਹ ਸਾਡੇ ਅੰਦਰ ਹੋਣਾ ਹੈ, ਤੇ ਉੱਥੇ ਵੇਖਾਂਗੇ ਬੰਦਾ ਫਤਿਹ ਪਾ ਸਕਦਾ ਨਹੀਂ ਕਿ ਨਹੀਂ ਪਾ ਸਕਦਾ। ਬੋਲ ਲੈਣਾ, ਸੁਣਾ ਲੈਣਾ, ਸੁਣ ਲੈਣਾ ਬੜਾ ਸੌਖਾ ਹੈ, ਪੜ੍ਹ ਲੈਣਾ, ਪੜ੍ਹਾ ਲੈਣਾ ਬੜਾ ਸੌਖਾ, ਪਰ ਜਿਹੜਾ ਮੋਰਚਾ ਫਤਿਹ ਕਰ ਲਏ, ਆਪਣੇ ਆਪ ਨਾਲ ਲੜੇ ਤੇ ਆਪਣੇ ਆਪ ਤੋਂ ਜਿੱਤ ਕੇ ਵਿਖਾਏ, ਆਪਣੇ ਆਪ ਨਾਲ ਝਗੜਾ ਹੈ, ਆਪਣੇ ਆਪ ਨਾਲ ਲੜਾਈ ਹੈ, ਆਪਣੇ ਆਪ ਤੋਂ ਜਿੱਤ ਕੇ ਵਿਖਾਏ, ਉਹ ਹੈ ਸੂਰਮਾ। ਪਾਤਸ਼ਾਹ ਦਾ ਬਚਨ ਪੜ੍ਹਦੇ ਹਾਂ, ਲੋ ਸਾਰੇ ਪੜ੍ਹੋ। ਜਾਂ ਕਉ ਹਰ ਰੰਗ ਲਾਗੋ ਇਸ ਯੁਗ,
ਜਾਂ ਕਉ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ, ਆਤਮ ਜਿਨੈ ਸਗਲ ਵਸਤਾ ਕੇ, ਜਾਂ ਕਾ ਸਤਿਗੁਰ ਪੂਰਾ।
ਆਤਮ ਜਿਨੈ, ਜਿਣੈ ਦਾ ਮਤਲਬ ਹੁੰਦਾ ਜੀ ਜਿੱਤੇ, ਜਿੱਤੇ ਕਿਹਨੂੰ? ਆਤਮ ਜਿਣੈ, ਆਤਮ ਜਿਣੈ ਦਾ ਮਤਲਬ ਆਪਣੇ ਆਪ ਨੂੰ ਜਿੱਤੇ, ਮੋਰਚਾ ਫਤਿਹ ਕਰੇ, ਆਪਣੇ ਆਪ ਨੂੰ ਸਮਝਾਵੇ, ਆਪਣੇ ਆਪ ਨੂੰ ਬਦਲੇ। ਹੁਣ ਜਿਹੜਾ ਸਾਡਾ ਝਗੜਾ ਦੁਨੀਆਂ ਵਿੱਚ ਇਹ ਹੈ ਵੀ ਦੁਨੀਆਂ ਨਹੀਂ ਬਦਲਦੀ, ਸਮਾਜ ਨਹੀਂ ਬਦਲਦਾ, ਲੋਕ ਨਹੀਂ ਬਦਲਦੇ, ਤੇ ਆਪਾਂ ਕੱਲ੍ਹ ਵੀ ਗੱਲ ਕਰਦੇ ਸੀ ਬਦਲਣਗੇ ਉਹ ਜਿਹੜੇ ਬਦਲਣਾ ਚਾਹੁੰਦੇ ਆ, ਸਮਝਣਗੇ ਉਹ ਜਿਹੜੇ ਸਮਝਣਾ ਚਾਹੁੰਦੇ ਆ, ਉਹਦੇ ਲਈ ਜ਼ੋਰ ਬੜਾ ਲੱਗਦਾ ਹੈ। ਗਿਆਨ ਦੀਆਂ ਗੱਲਾਂ ਤੇ ਹੁਣ ਕਿੰਨਾ ਕੁ, ਮੈਂ ਕੱਲ੍ਹ ਵੀ ਕਿਹਾ ਸੀ ਵੀ ਮੈਂ ਇੰਨਾ ਕਿੰਨਾ ਕੁ ਮੇਰਾ ਜ਼ੋਰ ਲੱਗਿਆ ਬੋਲਣ ਦੇ, ਵੀ ਜਿੰਮ ਕਰਿਆ ਕਰੋ, ਮੇਰਾ ਕਿੰਨਾ ਕੁ ਜ਼ੋਰ ਲੱਗਿਆ, ਸਿਹਤ ਲਈ ਐਕਸਰਸਾਈਜ਼ ਬੜੀ ਜ਼ਰੂਰੀ ਆ, ਮੇਰਾ ਕਿੰਨਾ ਕੁ ਜ਼ੋਰ ਲੱਗਿਆ ਹੈ, ਤੇ ਤੁਹਾਡਾ ਸੁਣਨ ਤੇ ਕਿੰਨਾ ਕੁ ਜ਼ੋਰ ਲੱਗਿਆ। ਪਰ ਜੇ ਆਪਾਂ ਸਵੇਰੇ ਐਕਸਰਸਾਈਜ਼ ਕਰਨੀ ਪਵੇ, ਭੱਜਣਾ ਪਵੇ, ਜਿੰਮ ਜਾਣਾ ਪਵੇ, ਚਾਹੇ ਮੈਂ ਆ ਚਾਹੇ ਤੁਸੀਂ, ਉਹ ਜ਼ੋਰ ਤੇ ਉੱਥੇ ਪਤਾ ਲੱਗਣਾ ਵੀ ਇਹਨੂੰ ਕਮਾਉਣਾ ਕਿੱਦਾਂ, ਇਹਨੂੰ ਲਾਗੂ ਕਿੱਦਾਂ ਕਰਨਾ। ਤੇ ਸੋਹਣੀਆਂ ਸੋਹਣੀਆਂ ਗੱਲਾਂ ਤੇ ਭਾਈ ਹਰੇਕ ਨੂੰ ਹੀ ਆਉਂਦੀਆਂ, ਜਗ ਗਿਆਨੀ ਵਿਰਲਾ ਆਚਾਰੀ, ਇੱਥੇ ਜਗਤੀ ਗਿਆਨੀਆਂ ਦਾ ਆ, ਸੋਹਣੀਆਂ ਸੋਹਣੀਆਂ ਗੱਲਾਂ ਤੁਹਾਨੂੰ ਮੇਰੇ ਤੋਂ ਜ਼ਿਆਦਾ ਆਉਂਦੀਆਂ। ਅੱਜ ਦੇ ਨਿਆਣਿਆਂ ਕੋਲ ਬਹਿ ਜਾਓ, ਜਿੰਨੀ ਜਾਣਕਾਰੀ ਨਿਆਣਿਆਂ ਕੋਲ ਹੈ, ਬੱਚਿਆਂ ਕੋਲ ਹੈ, ਇੰਨੀ ਜਾਣਕਾਰੀ ਸਾਡੇ ਕੋਲ ਥੋੜ੍ਹਾ ਹੈ, ਫੋਨ ਹੱਥ ਵਿੱਚ ਹੈ। ਪੁਰਾਣੇ ਵੇਲਿਆਂ ਦੇ ਵਿੱਚ ਓਨੀ ਕੁ ਇਨਫੋਰਮੇਸ਼ਨ ਹੁੰਦੀ ਸੀ ਜਿੰਨੀ ਕੁ ਮਾਂ ਪਿਓ ਤੋਂ, ਰਿਸ਼ਤੇਦਾਰਾਂ ਤੋਂ ਮਿਲਦੀ ਸੀ। ਇਸ ਏਜ 'ਚ ਜਾ ਕੇ 15 ਸਾਲ ਦੇ ਬੱਚੇ ਕੋਲ ਓਨੀ ਕੁ ਜਾਣਕਾਰੀ ਹੁੰਦੀ ਸੀ ਜਿੰਨੀ ਕੁ ਉਹਦੇ ਮਾਪੇ ਦਿੰਦੇ ਆ, ਜਿੰਨੀ ਕੁ ਜਾਣਕਾਰੀ ਰਿਸ਼ਤੇਦਾਰਾਂ ਤੋਂ ਆਲੇ ਦੁਆਲੇ ਤੋਂ ਮਾੜੀ ਮੋਟੀ ਜਾਣਕਾਰੀ ਮਿਲਦੀ ਸੀ। ਅਤੇ ਅੱਜ 15 ਸਾਲ ਦਾ ਨਿਆਣਾ ਅਤੇ 45 ਸਾਲ ਦੀ, 50 ਸਾਲ ਦੀ ਮਾਂ ਅਤੇ ਜਾਂ ਪਿਓ, ਅੱਜ ਜਾਣਕਾਰੀ ਤਾਂ ਸਾਰੀ ਦੁਨੀਆ ਦੀ ਫੋਨ ਵਿੱਚ ਰੱਖੀ ਬੈਠਾ, ਹਰ ਚੀਜ਼ ਦਾ ਪਤਾ ਹੈ, ਸੋਹਣਾ ਕੀ ਹੈ, ਸਹੀ ਕੀ ਹੈ, ਗਲਤ ਕੀ ਹੈ, ਸਭ ਪਤਾ ਲੱਗ ਰਿਹਾ। ਪਰ ਜ਼ੋਰ ਇਹਦੇ 'ਤੇ ਥੋੜ੍ਹਾ ਲੱਗਦਾ, ਜ਼ੋਰ 'ਤੇ ਲੱਗਦਾ ਜਦੋਂ ਉਹਨੂੰ ਕਮਾਉਣਾ। ਗਿਆਨ ਤਾਂ ਬਹੁਤ ਹੈ ਸਾਡੇ ਕੋਲ, ਵੇਖੋ ਫੋਨ ਵਿੱਚ ਪਿਆ ਹੈ ਅਤੇ ਸਾਰੇ ਦਾ ਸਾਰਾ ਇੱਥੇ ਸੇਵ ਕਰ ਲਓ, ਇੱਥੇ ਲਿਆਓ ਦਿਮਾਗ 'ਚ, ਰੱਟੇ ਲਾ ਲਓ, ਰੱਟੇ ਲਾ ਲਾ ਕੇ ਸੋਹਣੀਆਂ ਸੋਹਣੀਆਂ ਗੱਲਾਂ ਜਿੱਦਾਂ ਫੋਨ ਵਿੱਚ ਹੁੰਦੀਆਂ, ਬੰਦਾ ਫੋਟੋ ਖਿੱਚ ਕੇ ਰੱਖ ਲੈਂਦਾ ਵੀ ਗੱਲ ਬਹੁਤ ਵਧੀਆ, ਬੜਾ ਵਧੀਆ ਮੈਸੇਜ ਆਇਆ, ਬੰਦਾ ਫੋਟੋ ਖਿੱਚ ਕੇ ਰੱਖਦਾ ਆਪਣੇ ਫੋਨ 'ਚ ਵੀ ਆਹ ਗੱਲ ਬੜੀ ਵਧੀਆ, ਜਾਣਕਾਰੀ ਬਹੁਤ ਵਧੀਆ। ਸਿਹਤ ਵਾਸਤੇ ਕਈ ਨੁਕਤੇ ਆਉਂਦੇ ਆ ਵਟਸਐਪ ਦੇ ਉੱਤੇ, ਜਾਣਕਾਰੀਆਂ ਫੇਸਬੁੱਕ 'ਤੇ ਮਿਲਦੀਆਂ, ਸਿਹਤ ਦੀਆਂ ਜਾਣਕਾਰੀਆਂ ਬੜੀਆਂ ਵੀਡੀਓ ਹੈ ਤੁਸੀਂ ਫੋਨ ਵਿੱਚ ਸੇਵ ਕੀਤੀਆਂ ਹੁੰਦੀਆਂ ਹੈ ਵੀ ਆਹ ਵੀ ਸੇਵ ਕਰਕੇ ਰੱਖੋ ਗੱਲ ਬਹੁਤ ਵਧੀਆ ਆਹ ਵੀ ਸੇਵ ਕਰਕੇ ਰੱਖੋ ਆਹ ਵੀ ਸੇਵ ਕਰਕੇ ਰੱਖੋ ਭਰਾਵੋ ਫੋਨ ਵਿੱਚ ਸੇਵ ਨੇ ਫੋਨ ਜੇਬ 'ਚ ਪਾਇਆ ਛੱਡੋ ਤੁਸੀਂ ਫੋਨ ਵਾਲੀ ਗੱਲ ਤੁਸੀਂ ਦਿਮਾਗ 'ਚ ਸੇਵ ਕਰ ਲਓ ਇੱਥੇ ਸੇਵ ਕਰ ਲਓ ਜਿਹੋ ਜਿਹਾ ਫੋਨ 'ਚ ਸੇਵ ਕੀਤਾ ਹੈ ਜਿਹੋ ਜਿਹਾ ਇੱਥੇ ਕੀਤਾ ਕੀ ਅਰਥ ਹੈ ਜੇ ਪ੍ਰੈਕਟੀਕਲ ਨਾ ਹੋਇਆ ਜੇ ਲਾਗੂ ਨਾ ਹੋਇਆ ਸੋਹਣੀਆਂ ਸੋਹਣੀਆਂ ਗੱਲਾਂ ਦੇ ਰੱਟੇ ਮਾਰ ਲੈਣੇ ਚਾਹੀਦੇ ਆ ਰੱਟੇ ਮਾਰ ਲਏ ਹਰ ਵੇਲੇ ਚੇਤਾ ਹੈ ਸਾਡੇ ਵਰਗਿਆਂ ਦੇ ਰੱਟੇ ਹੀ ਵੱਜੇ ਹੋਏ ਹੈ ਬੜਾ ਕੁਛ ਜਿੰਨਾ ਮਰਜ਼ੀ ਯਾਦ ਰੱਟਾ ਲੱਗ ਗਿਆ ਯਾਦ ਹੋ ਗਿਆ ਚੇਤਾ ਹੋ ਗਿਆ ਪਰ ਯਾਦ ਕਰ ਲੈਣਾ ਹੀ ਸਭ ਕੁਝ ਥੋੜਾ ਹੁੰਦਾ ਹੈ ਚੇਤਾ ਕਰ ਲੈਣਾ ਹੀ ਸਭ ਕੁਝ ਥੋੜਾ ਹੁੰਦਾ ਹੈ ਸੇਵ ਕਰ ਲੈਣਾ ਹੀ ਸਭ ਕੁਝ ਥੋੜਾ ਹੁੰਦਾ ਹੈ ਜ਼ੋਰ ਤੇ ਉਦੋਂ ਲੱਗਣਾ ਜਦੋਂ ਲਾਗੂ ਕਰਨਾ ਆਪਣੇ ਆਪ ਨੂੰ ਜਿੱਤਣਾ ਪਿਆ ਆਪਣੇ ਆਪ ਨਾਲ ਲੜਨਾ ਪਿਆ ਤੇ ਸਾਡਾ ਜ਼ੋਰ ਇਹ ਲੱਗਾ ਹੁੰਦਾ ਵੀ ਮੈਨੂੰ ਪਤਾ ਲੱਗ ਗਿਆ ਮੈਂ ਸੇਵ ਬਹੁਤ ਕੀਤਾ ਉਹਨਾਂ ਚਿਰ ਹੁਣ ਸ਼ਾਂਤੀ ਨਹੀਂ ਆਉਂਦੀ ਜਿੰਨਾ ਚਿਰ 150 ਨੂੰ ਫੜ ਕੇ ਦੱਸਦੇ ਨੇ ਵੀ ਤੈਨੂੰ ਮੈਂ ਦੱਸਦਾ ਇੱਦਾਂ ਕਰੀਦੀ ਹੈ ਆਹ ਚੰਗਾ ਹੁੰਦਾ ਆਹ ਚੰਗਾ ਹੁੰਦਾ ਪਰ ਅਗਲਾ ਕਹਿੰਦਾ ਜ਼ੋਰ ਉਦੋਂ ਲੱਗਣਾ ਜਦੋਂ ਕਮਾਉਣਾ ਹੈ ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਹੈ ਨਾ ਮੱਥਾ ਮਾਰਿਆ ਕਰ ਆਪਣੇ ਆਪ ਨੂੰ ਵੇਖ ਸਮਝਾ ਕੇ ਜੇ ਅਸੀਂ ਕਹਾਂਗੇ ਵੀ ਲੋਕ ਸਮਝ ਜਾਣਗੇ ਦੁਨੀਆ ਸਮਝ ਜਾਏਗੀ ਨਹੀਂ ਮੈਂ ਸਮਝ ਜਾ ਮੈਂ ਬਦਲਾਂ ਸਾਡਾ ਜ਼ੋਰ ਆਪਣੇ ਆਪ 'ਤੇ ਲੱਗਣਾ ਚਾਹੀਦਾ ਅਸੀਂ ਕਿਵੇਂ ਬਦਲੀਏ ਅਸੀਂ ਕਿਵੇਂ ਸਮਝੀਏ ਪੰਚਮ ਗੁਰੂ ਅਮਰਦਾਸ ਪਾਤਸ਼ਾਹ ਦਾ ਬਚਨ ਹੈ ਮਨਮੁੱਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ ਕਹਿੰਦੇ ਜਿਹੜਾ ਬੰਦਾ ਮਨਮੁੱਖ ਹੈ ਮਨ ਦੀ ਮਰਜ਼ੀ ਕਰਦਾ ਹੈ ਜਿਹੜਾ ਸਮਝਣਾ ਨਹੀਂ ਚਾਹੁੰਦਾ ਤੁਸੀਂ ਉਹਨੂੰ ਕਿਵੇਂ ਸਮਝਾ ਲਓਗੇ ਜਿਹੜਾ ਬਦਲਣਾ ਨਹੀਂ ਚਾਹੁੰਦਾ ਉਹਨੂੰ ਤੁਸੀਂ ਕਿਵੇਂ ਬਦਲ ਲਓਗੇ ਆਪਾਂ ਰਾਤ ਵੀ ਇੱਕ ਗੱਲ ਕਰਦੇ ਸੀ ਇੱਕ ਸ਼ਬਦ ਆਪਾਂ ਰਾਤ ਵੀ ਸ਼ੁਰੂ ਕੀਤਾ ਸੀ ਕਹਾਂ ਸਵਾਨ ਕੋ ਸਿਮਰਤ ਸੁਣਾਏ ਸਵਾਨ ਕਹਿੰਦੇ ਕੁੱਤੇ ਨੂੰ ਕੁੱਤਾ ਕਹੀਏ ਪਸ਼ੂ ਕਹਿੰਦੇ ਪਸ਼ੂ ਨੂੰ ਤੁਸੀਂ ਸਿਮਰਤੀਆਂ ਸੁਣਾਈ ਜਾਓ ਗਿਆਨ ਦੇਈ ਜਾਓ ਉਹਨੇ ਥੋੜ੍ਹਾ ਬਦਲ ਜਾਣਾ ਉਹਨੂੰ ਕੀ ਪਤਾ ਗਿਆਨ ਦੀਆਂ ਗੱਲਾਂ ਕੀ ਹੁੰਦੀਆਂ ਉਹਦਾ ਕੋਈ ਅਰਥ ਨਹੀਂ ਇਸੇ ਤਰ੍ਹਾਂ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਹੈ ਮਨਮੁੱਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ ਕਹਿੰਦੇ ਮਨਮੁੱਖ ਜਿਹੜੇ ਮਗਰ ਲੱਗੇ ਹੈ ਉਹਨਾਂ ਨੂੰ ਕਿੱਥੇ ਸਮਝਾ ਲਓਗੇ ਤੁਸੀਂ ਹੀਟ ਤੇ ਨਹੀਂ ਚੱਲ ਬੰਦ ਕਦੇ ਕਦੇ ਦਰਵਾਜ਼ਾ ਖੋਲ ਦਿਆ ਕਰੋ ਫਿਰ ਥੋੜ੍ਹਾ ਜਿਹਾ ਠੀਕ ਮਾੜਾ ਮੋਟਾ ਇੱਧਰ ਖੋਲ ਦਿਆ ਕਰੋ ਫਿਰ ਕਰੋਸਿੰਗ ਹੋ ਜਾਂਦੀ ਹੈ ਉੱਥੇ ਖੜੇ ਰਹਿਣ ਸੇਵਾਦਾਰ ਥੋੜ੍ਹਾ ਜਿਹਾ ਧਿਆਨ ਰੱਖਿਓ ਜ਼ਿਆਦਾ ਵੀ ਨਾ ਖੋਲਿਓ ਆ ਜਿਹੜੇ ਅੱਗੇ ਬੈਠੇ ਉਹਦੇ ਠਰ ਜਾਣਗੇ ਬਿਲਕੁਲ ਉਹ ਜੰਮ ਜਾਣ ਕੇ ਤੇ ਕੁਲਫੀ ਜੰਮ ਜਾਏ ਇਹਨਾਂ ਦੀ ਧਿਆਨ ਰੱਖਿਓ ਬਈ ਆਓ ਹੁਣ ਸੁਣਿਓ ਧਿਆਨ ਨਾਲ ਆਪਾਂ ਤੀਸਰੇ ਪਾਤਸ਼ਾਹ ਦਾ ਬਚਨ ਪੜੋ
ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ ਮਨਮੁਖ ਰਲਾਇਆ ਨਾਲ ਲੈ ਪਏ ਕਿਰਤ ਫਿਰਾਏ
ਕਹਿੰਦੇ ਜਿਹੜਾ ਬੰਦਾ ਮਨਮੁਖ ਹੈ ਮਨ ਦੀ ਮਰਜ਼ੀ ਕਰਦਾ ਹੈ ਉਹਨੂੰ ਤੁਸੀਂ ਜਿੰਨਾ ਮਰਜ਼ੀ ਗੁਰਮੁਖਾਂ 'ਚ ਰਲਾ ਲਓ ਕਿੱਥੇ ਰਲ ਜਾਏਗਾ ਕਿੱਥੇ ਰਲ ਜਾਏਗਾ ਕਾਂ ਨੇ ਕਾਂ ਰਹਿਣਾ ਕੋਇਲ ਨੇ ਕੋਇਲ ਰਹਿਣਾ ਬਗਲੇ ਨੇ ਬਗਲਾ ਰਹਿਣਾ ਹੰਸ ਨੇ ਹੰਸ ਰਹਿਣਾ ਰੰਗ ਬਗਲੇ ਦਾ ਵੀ ਚਿੱਟਾ ਰੰਗ ਹੰਸ ਦਾ ਵੀ ਚਿੱਟਾ ਪਰ ਇੱਦਾਂ ਥੋੜ੍ਹਾ ਹੋ ਜਾਂਦਾ ਹੈ ਜਿਹੜਾ ਬੰਦਾ ਨਹੀਂ ਬਦਲਣਾ ਚਾਹੁੰਦਾ ਤੁਸੀਂ ਉਹਨੂੰ ਬਦਲ ਨਹੀਂ ਸਕਦੇ ਉਹਨੂੰ ਚੇਂਜ ਨਹੀਂ ਕਰ ਸਕਦੇ ਹਾਂ ਚੇਂਜ ਜਿਹੜਾ ਆਪਣੇ ਆਪ ਨੂੰ ਕਰੇਗਾ ਉਹ ਹੋ ਸਕਦਾ ਲੱਖ ਗਿਆਨ ਦੇਈ ਜਾਓ ਜਿੰਨਾ ਮਰਜ਼ੀ ਸਮਝਾਈ ਜਾਓ ਤੇ ਆਪਾਂ ਕੱਲ੍ਹ ਵੀ ਗੱਲ ਚੱਲਦੀ ਸੀ ਵੀਰੋ ਮੈਂ ਪਿਰਥੀ ਜਾਂਦਾ ਜੇ ਤੇ ਮੇਰਾ ਪਿਤਾ ਗੁਰੂ ਰਾਮਦਾਸ ਵੀ ਕਿਉਂ ਨਾ ਹੋਵੇ ਜੇ ਮੈਂ ਨਹੀਂ ਸਮਝਣਾ ਚਾਹੁੰਦਾ ਤੇ ਦਾਦਾ ਵੇਖੋ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਦੋਹਤਰਾ ਪਿਰਥੀ ਚੰਦ ਗੁਰੂ ਰਾਮਦਾਸ ਜੀ ਦਾ ਪੁੱਤ ਪਿਰਥੀ ਚੰਦ ਗੁਰੂ ਅਰਜਨ ਦੇਵ ਜੀ ਦਾ ਭਰਾ ਪਿਰਥੀ ਚੰਦ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਤਾਇਆ ਪਿਰਥੀ ਚੰਦ ਇੰਨੀਆਂ ਨੇੜਲੀਆਂ ਰਿਸ਼ਤੇਦਾਰੀਆਂ ਫਿਰ ਵੀ ਪਿਰਥੀ ਹੀ ਰਹਿ ਗਿਆ ਅਗਲਾ ਸਮਝਣਾ ਚਾਹੁੰਦਾ ਨਹੀਂ ਅਗਲਾ ਆਪਣੇ ਆਪ ਨੂੰ ਬਦਲਣਾ ਚਾਹੁੰਦਾ ਨਹੀਂ ਜ਼ੋਰ ਬੜਾ ਲੱਗਦਾ ਆਪਣੇ ਆਪ ਨਾਲ ਧੱਕਾ ਕਰਨਾ ਪੈਂਦਾ ਆਪਣੇ ਆਪ ਨੂੰ ਬਦਲਣ ਵਾਸਤੇ ਜੱਦੋ ਜਹਿਦ ਬਹੁਤ ਕਰਨੀ ਪੈਂਦੀ ਹੈ ਤੇ ਉੱਥੇ ਕਈ ਵਾਰੀ ਜਿਹੜੀ ਅੰਦਰ ਲੜਾਈ ਆਪਣੀ ਈਗੋ ਦੀ ਤੇ ਗਿਆਨ ਦੀ ਹੁੰਦੀ ਕਈ ਵਾਰੀ ਹੰਕਾਰ ਜਿੱਤ ਜਾਂਦਾ ਹੰਕਾਰ ਜਿੱਤ ਜਾਂਦਾ ਕਈ ਵਾਰੀ ਹਉਮੈ ਨਾਵੈ ਨਾਲ ਵਿਰੋਧ ਹੈ ਹਉਮੈ ਦਾ ਤੇ ਈਗੋ ਦਾ ਸਾਡੀ ਈਗੋ ਦਾ ਤੇ ਗਿਆਨ ਦਾ ਵਿਰੋਧ ਹੈ ਆਪਸ ਵਿੱਚ ਬੰਦਾ ਨੀਵਾਂ ਹੋਣਾ ਨਹੀਂ ਚਾਹੁੰਦਾ ਤੇ ਉਹ ਗਿਆਨ ਆਉਂਦਾ ਹੀ ਨਹੀਂ ਕਦੇ ਨਹੀਂ ਆਉਂਦਾ ਹਉਮੈ ਨਾਵੈ ਨਾਲ ਵਿਰੋਧ ਹੈ ਦੋਇ ਨਾ ਵਸਹਿ ਇੱਕ ਥਾਏ ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ ਇਸ ਕਰਕੇ ਜਿੱਥੇ ਈਗੋ ਪ੍ਰੋਬਲਮ ਹੋਵੇ ਹੰਕਾਰ ਹੋਵੇ ਉੱਥੇ ਬੰਦਾ ਜਿੰਨੀ ਮਰਜ਼ੀ ਵਧੀਆ ਗੱਲ ਵੀ ਕਰੇ ਉਹ ਬੰਦਾ ਪ੍ਰਵਾਨ ਨਹੀਂ ਕਰਦਾ ਹੰਕਾਰ ਹੈ ਜਿਹੜਾ ਉਹ ਨਹੀਂ ਪ੍ਰਵਾਨ ਕਰਨ ਦਿੰਦਾ ਤੈਨੂੰ ਜ਼ਿਆਦਾ ਪਤਾ ਹੈ ਕਈ ਨਿਆਣੇ ਵੱਡੀ ਉਮਰ ਦਿਆਂ ਨੂੰ ਕਹਿ ਕੇ ਵੇਖੋ ਬਾਪੂ ਜੀ ਗੱਲ ਤੇ ਇੱਦਾਂ ਕਹਿਣਗੇ ਤੈਨੂੰ ਜ਼ਿਆਦਾ ਪਤਾ ਧੁੱਪ 'ਚ ਚਿੱਟੀ ਹੋਈ ਹੈ ਸਾਡੀ ਦਾੜੀ ਅਗਲਾ ਨਹੀਂ ਸੁਣਦਾ ਗੱਲ ਤੂੰ ਜ਼ਿਆਦਾ ਸਿਆਣਾ ਜੰਮ ਪਿਆ ਤੈਨੂੰ ਜ਼ਿਆਦਾ ਪਤਾ ਹੈ ਕੱਲ ਦੇ ਜਵਾਕ ਤੁਸੀਂ ਸਾਨੂੰ ਮੱਤਾਂ ਦਿੰਦੇ ਆ ਅਗਲਾ ਇੱਥੋਂ ਬੋਲਦਾ ਤਾਂ ਕਰਕੇ ਕਹਿੰਦੇ ਬਾਹਲਾ ਟੈਨਸ਼ਨ ਵੀ ਨਾ ਲਿਆ ਕਰੋ ਵੀਰੋ ਸਟ੍ਰੈਸ ਨਾ ਬਹੁਤੀ ਲਿਆ ਕਰੋ ਜਿਹੜੇ ਸਮਝਣਾ ਨਹੀਂ ਚਾਹੁੰਦੇ ਤੁਸੀਂ ਸਮਝਾ ਨਹੀਂ ਸਕੋਗੇ
ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ ਅੰਧੇ ਇੱਕ ਨਾ ਲੱਗਈ ਜਿਉਂ ਬਾਂਸ ਵਜਾਈਏ ਫੂਕ
ਕਹਿੰਦੇ ਅਕਲ ਦੇ ਅੰਨਿਆਂ ਨੂੰ ਇੱਕ ਨਹੀਂ ਲੱਗਦੀ ਬਾਂਸ ਵਿੱਚ ਖੋਲ ਹੁੰਦਾ ਨਾ ਖੋਲ ਹੁੰਦਾ ਇੱਧਰੋਂ ਫੂਕ ਮਾਰੋ ਦੂਜੇ ਪਾਸੇ ਲੰਘ ਜਾਂਦੀ ਹੈ ਕਹਿੰਦੇ ਇੱਦਾਂ ਹੀ ਹੈ ਜੀ ਕਈਆਂ ਦੇ ਲੰਘ ਜਾਂਦੀ ਸੁਣ ਬੜਾ ਕੁਛ ਲੈਂਦੇ ਹੈ ਇੱਧਰੋਂ ਸੁਣਿਆ ਇੱਧਰ ਕੱਢਤਾ ਵਸਦੀ ਨਹੀਂ ਮਨ ਵਿੱਚ ਤੇ ਸੱਚਾ ਗੁਰੂ ਵੀ ਕੀ ਕਰ ਸਕਦਾ ਜਦੋਂ ਬੰਦਾ ਬਦਲਣਾ ਨਹੀਂ ਚਾਹੁੰਦਾ ਆ ਗਿਆਨ ਤੇ ਬੜਾ ਕਮਾਲ ਦਾ ਜਿੱਥੇ ਆਪਾਂ ਬੈਠੇ ਹਾਂ ਤੇ ਜਿਹੜਾ ਬਦਲਣਾ ਨਹੀਂ ਚਾਹੁੰਦਾ ਭਾਵੇਂ ਚੌਰ ਕਰੇ ਭਾਵੇਂ ਸਵੇਰੇ ਸ਼ਾਮ ਸਿਰ ਤੇ ਚੁੱਕੇ ਸਾਡੇ ਵਰਗੇ ਗ੍ਰੰਥੀ ਪਾਠੀ ਸਿਰ ਤੇ ਰੋਜ਼ ਚੱਕਦੇ ਹੀ ਹੈ ਸਵੇਰੇ ਵੀ ਸੀਸ ਤੇ ਸ਼ਾਮ ਨੂੰ ਵੀ ਸੀਸ ਤੇ ਕਈ ਤੇ ਮੇਰੇ ਵਰਗੇ ਬੰਦੇ ਗ੍ਰੰਥੀਆਂ ਦੇ ਘਰ ਜੰਮੇ ਹੈ ਘਰਾਂ ਜੰਮੇ ਹੀ ਗੁਰਦੁਆਰੇ ਹੈ ਤੇ ਮਰੇ ਵੀ ਗੁਰਦੁਆਰੇ ਸਾਰੀ ਜ਼ਿੰਦਗੀ ਲੰਗਰਾਂ 'ਚ ਰੋਟੀਆਂ ਖਾਧੀਆਂ ਸਾਰੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਿਰ ਤੇ ਚੁੱਕਿਆ ਪਰ ਬਦਲਣਾ ਨਹੀਂ ਸੀ ਚਾਹੁੰਦੇ ਉਹਨਾਂ ਨੂੰ ਨਹੀਂ ਬਦਲ ਸਕੇ ਜਿਹੜਾ ਬੰਦਾ ਆਪਣੇ ਆਪ ਨੂੰ ਬਦਲਣਾ ਚਾਹੁੰਦਾ ਉਹ ਕਿੱਥੇ ਬੈਠਾ ਦੂਰ ਇੱਕ ਲਾਈਨ ਇੱਕ ਪੰਗਤੀ ਸੁਣਦਾ ਇੱਕ ਗੱਲ ਸੁਣਦਾ ਕਹਿੰਦਾ ਆਹ ਗੱਲ ਬਹੁਤ ਵਧੀਆ ਉਹਨੇ ਬਦਲਣਾ ਚਾਹੁੰਦਾ ਉਹਦੇ ਲਈ ਇੱਕ ਇੱਕ ਮਨ ਸਮਝਾਵਣ ਕਾਰਨ ਇਹ ਕਸ਼ੂਕ ਪੜੀਆ ਗਿਆ ਉਹ ਤੇ ਥੋੜਾ ਜਿਹਾ ਬਹੁਤ ਹੁੰਦਾ ਜਦੋਂ ਬੰਦਾ ਆਪਣੇ ਆਪ ਨੂੰ ਬਦਲੇ ਆਪਣੇ ਆਪ ਨੂੰ ਚੇਂਜ ਕਰੇ ਫਿਰ ਥੋੜਾ ਜਿਹਾ ਵੀ ਬਹੁਤ ਹੈ ਤੇ ਜਿਹੜਾ ਬਦਲਣਾ ਨਹੀਂ ਚਾਹੁੰਦਾ ਦਿਨ ਰਾਤ ਪੜ੍ਹਾਈ ਜਾਓ ਦਿਨ ਰਾਤ ਸੁਣਾਈ ਜਾਓ ਦਿਨ ਰਾਤ ਬੋਲੀ ਜਾਓ ਕੋਈ ਅਰਥ ਨਹੀਂ ਜਿਹੜਾ ਚੇਂਜ ਨਹੀਂ ਹੋਣਾ ਚਾਹੁੰਦਾ ਉਹਨੂੰ ਨਹੀਂ ਅਸੀਂ ਚੇਂਜ ਕਰ ਸਕਦੇ ਵੇਖੋ ਗੁਰੂ ਅਮਰਦਾਸ ਜੀ
ਲਿਵ ਤਾਤ ਦੋਏ ਰਾਹ ਹੈ ਹੁਕਮੀ ਕਾਰ ਕਮਾਏ
ਦੋ ਹੀ ਰਾਹ ਹੈ ਕਹਿੰਦੇ ਦੁਬਾਰਾ ਸ਼ੁਰੂ ਤੋਂ ਪੰਗਤੀਆਂ ਪੜਿਓ ਦੁਬਾਰਾ ਇੱਕ ਵਾਰ ਸੁਣੋ
ਮਨ ਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ ਮਨ ਮੁਖ ਰਲਾਇਆ ਨਾ ਰਲੇ ਪਏ ਕਿਰਤ ਫਿਰਾਏ
ਕਹਿੰਦੇ ਕੰਮ ਹੀ ਇੱਦਾਂ ਦੇ ਕਰਦਾ ਉਹ ਰਲ ਨਹੀਂ ਸਕਦਾ ਤੁਸੀਂ ਰਲਾਓ ਇਹਨੂੰ ਵੀ ਆਪਣੇ ਵਰਗਾ ਬਣਾ ਲਈਏ ਵੀ ਯਾਰ ਇਹ ਵੀ ਐਂ ਹੋ ਜੇ ਨਹੀਂ ਹੋ ਸਕਦਾ ਉਹਦੇ ਕੰਮ ਹੀ ਇੱਦਾਂ ਦੇ ਹੈ ਉਹ ਕੰਮ ਇੱਦਾਂ ਦੇ ਕਰਦਾ ਉਹਦੀ ਸੰਗਤ ਇੱਦਾਂ ਦੀ ਹੈ ਉਹਦੀ ਸੋਚ ਇੱਦਾਂ ਦੀ ਹੈ ਤੁਸੀਂ ਕਿਵੇਂ ਬਦਲ ਲਓਗੇ ਤੁਸੀਂ ਫਿਰ ਉੱਥੇ ਲਿਆਉਣਾ ਉਹਨੇ ਫਿਰ ਉੱਥੇ ਚਲੇ ਜਾਣਾ ਜਿੰਨਾ ਉੱਚਾ ਚੁੱਕੋਗੇ ਫਿਰ ਉੱਥੇ ਚਲੇ ਜਾਂਦਾ ਉਹ ਨਹੀਂ ਰਲ ਸਕਦਾ ਜਿਹੜਾ ਰਲਣਾ ਨਹੀਂ ਚਾਹੁੰਦਾ ਉਹ ਨਹੀਂ ਰਲ ਸਕਦਾ ਤੇਰੇ ਨਾਲ ਰਲਣ ਵਾਸਤੇ ਅਗਲੇ ਨੂੰ ਭੱਜਣਾ ਪੈਣਾ ਜ਼ੋਰ ਤੇਰੀਆਂ ਲੱਤਾਂ ਦਾ ਲੱਗਣਾ ਤੇ ਜੇ ਕੋਈ ਮੇਰੇ ਨਾਲ ਰਲਣਾ ਚਾਹੁੰਦਾ ਉਹਦਾ ਜ਼ੋਰ ਲੱਗਣਾ ਇਸ ਕਰਕੇ ਤੁਸੀਂ ਕਿਸੇ ਦੱਸ ਸਕਦੇ ਹੈ ਭੱਜਣਾ ਅਗਲੇ ਨੂੰ ਆਪ ਪੈਣਾ ਮੈਂ ਕੱਲ੍ਹ ਵੀ ਕਿਹਾ ਸੀ ਹਰ ਮਾਪੇ ਕਹਿੰਦੇ ਆ ਮੇਰਾ ਬੱਚਾ ਡਾਕਟਰ ਬਣੇ ਮੇਰਾ ਬੱਚਾ ਵਕੀਲ ਬਣੇ ਮੇਰਾ ਬੱਚਾ ਪਾਇਲਟ ਬਣੇ ਪਰ ਸਾਰਿਆਂ ਦੇ ਬੱਚੇ ਬਣ ਜਾਂਦੇ ਆ ਡਾਕਟਰ ਬੋਲੋ ਬੋਲੋ ਵੀਰੋ ਨਹੀਂ ਬਣਦੇ ਨਾ ਨਹੀਂ ਬਣਦੇ ਪਰ ਕਿਹੜੇ ਬੱਚੇ ਬਣਦੇ ਆ ਜਿਹੜੇ ਬੱਚੇ ਆਪ ਬਣਨਾ ਉਹ ਛੱਡ ਤੂੰ ਬੰਦੇ ਦੀ ਗੱਲ ਮੱਝ ਪਾਣੀ ਤਾਂ ਪੀਂਦੀ ਹੈ ਜੇ ਪੀਣੀ ਚਾਹੁੰਦੀ ਹੈ ਕੁੱਤਾ ਰੋਟੀ ਤਾਂ ਖਾਂਦਾ ਜੇ ਖਾਣੀ ਚਾਹੁੰਦਾ ਹੈ ਕੁਛ ਨਹੀਂ ਕਰ ਸਕਦੇ ਜੇ ਅਗਲਾ ਨਹੀਂ ਕਰਨਾ ਚਾਹੁੰਦਾ ਤਾਂ ਕਰਕੇ ਬੱਚਿਆਂ ਵਾਸਤੇ ਵੀ ਜਿਹੜੇ ਨਿਆਣਿਆਂ ਦਾ ਫਿਕਰ ਕਰਦੇ ਹੈ ਇਹਨਾਂ ਦੇਸ਼ਾਂ 'ਚ ਵੀ ਬਹੁਤ ਸਟ੍ਰੈਸ ਲੈਂਦੇ ਹੈ ਬੱਚਿਆਂ ਦਾ ਕੀ ਬਣੇਗਾ ਨਿਆਣਿਆਂ ਦਾ ਕੀ ਬਣੇਗਾ ਕਿਵੇਂ ਸਮਝਣਗੇ ਉਹ ਭਾਈ ਸਮਝੇ ਹੀ ਹੈ ਤੂੰ ਬਹੁਤਾ ਚਿੰਤਾ ਨਾ ਕਰਿਆ ਕਰ ਜਿਹਨੇ ਸੁਧਰਨਾ ਹੈ ਉਹਨੇ ਤੂੰ ਨਾ ਵੀ ਸਮਝਾ ਤਾਂ ਵੀ ਸੁਧਰ ਜਾਣਾ ਅਤੇ ਜਿਹਨੇ ਵਿਗੜਨਾ ਤੂੰ ਲੱਖ ਜ਼ੋਰ ਲਾ ਲਾ ਉਹਨੇ ਫਿਰ ਵੀ ਵਿਗੜੀ ਜਾਣਾ ਤੂੰ ਆਪਣਾ ਬੈਸਟ ਕਰ ਆਪਣਾ ਸਹੀ ਕੀਤਾ ਪਰਵਰਿਸ਼ ਵਿੱਚ ਕੋਈ ਕਮੀ ਨਾ ਛੱਡੋ ਧਿਆਨ ਦਿਓ ਪੂਰਾ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਜੇ ਨਿਆਣਾ ਫਿਰ ਵੀ ਜਾਂਦਾ ਨਾ ਦੂਜੇ ਪਾਸੇ ਫਿਰ ਆਪਣੇ ਆਪ ਨੂੰ ਰਿਲੈਕਸ ਰੱਖੋ ਮੇਰੇ ਵਰਗਾ ਤੇ ਸਟ੍ਰੈਸ ਨਾਲ ਹੀ ਮਰ ਜਾਏ ਰੋਜ਼ ਹੁਣ ਮੈਂ ਕਈ ਵਾਰੀ ਜਿਵੇਂ ਹੁਣ ਇੱਥੇ ਕਿੰਨੀ ਸੰਗਤ ਦਾ ਇਕੱਠ ਹੈ ਤੇ ਇੰਡੀਆ ਵਿੱਚ ਕਈ ਵਾਰੀ ਦੀਵਾਨ ਲੱਗਦੇ ਆ 30,000 ਦਾ ਇਕੱਠ ਵੀ ਵੇਖਿਆ 50,000 ਵੀ ਵੇਖਿਆ ਹੁਣ 50,000 ਬੰਦਾ ਉੱਥੇ ਮੈਂ ਬੋਲ ਕੇ ਆਇਆ ਤੇ ਉਹਦੇ ਵਿੱਚੋਂ ਬੰਦੇ ਬਦਲਣ ਵਾਲੇ 50 ਜਾਂ 100 ਤੇ ਮੈਂ ਤੇ ਪਾਗਲ ਹੋ ਜਾਂ ਸੋਚ ਸੋਚ ਕੇ ਵੀ ਮੈਂ ਇੰਨਾ ਬੋਲ ਕੇ ਆਇਆ ਕੋਈ ਬਦਲਦਾ ਕਿਉਂ ਨਹੀਂ ਭਾਈ ਮੈਨੂੰ ਕਿਸੇ ਨੇ ਬੁਲਾਇਆ ਮੈਂ ਆਪਣੀ ਡਿਊਟੀ ਕਰ ਦਿੱਤੀ ਹੈ ਅੱਗੇ ਬਦਲਣਾ ਨਾ ਬਦਲਣਾ ਅਗਲੇ ਦੀ ਮਰਜ਼ੀ ਹੈ ਇਸੇ ਤਰ੍ਹਾਂ ਜਦੋਂ ਜੇ ਤੁਸੀਂ ਇਹੀ ਸੋਚਦੇ ਰਹੇ ਵੀ ਯਾਰ ਨਿਆਣੇ ਮੇਰੇ ਕਿਉਂ ਨਹੀਂ ਬਦਲਦੇ ਗੁਰੂ ਨਾਨਕ ਪਾਤਸ਼ਾਹ ਕੀ ਵੇਖਣਗੇ ਉਹ ਕਹਿੰਦੇ ਮੈਂ ਕਹਿੰਦਾ ਪੱਗ ਪਤਾਣਾ ਆਪਣਾ ਕੀ ਆ ਕਮਾਣਾ ਅਲਮਲ ਖਾਈ ਸਿਰ ਸ਼ਾਈ ਪਾਈ ਮੂਰਖ ਖੰਦੇ ਪਤ ਗਵਾਈ ਤੇ ਮੇਰੇ ਵਾਲਾ ਮੁੰਡਾ ਹੀ ਪਾਈ ਫਿਰਦਾ ਸਾਰਾ ਕੁਛ ਸਵਾਹ ਵੀ ਪਾਈ ਫਿਰਦਾ ਧੂਣੀ ਵੀ ਲਾਈ ਫਿਰਦਾ ਸਾਰਾ ਕੁਝ ਹੀ ਕਰੀ ਜਾਂਦਾ ਪਰ ਜੇ ਲੋਕ ਆਖਣਗੇ ਗੁਰੂ ਨਾਨਕ ਪਾਤਸ਼ਾਹ ਨੂੰ ਕਿ ਨਾਨਕ ਜੀ ਆਪਣੀ ਸਿੱਖੀ ਵਿਖਾਓ ਤੁਹਾਡੇ ਬੱਚੇ ਤੁਹਾਡਾ ਪਰਿਵਾਰ ਸ਼੍ਰੀ ਚੰਦ ਕਿਵੇਂ ਹੈ ਤੁਹਾਡੇ ਬੱਚਿਆਂ ਦੀ ਗੱਲ ਕਰੋ ਤੇ ਗੁਰੂ ਨਾਨਕ ਪਾਤਸ਼ਾਹ ਖੜੇ ਹੋ ਕੇ ਕਹਿਣਗੇ ਮੇਰੇ ਨਾਲ ਗੱਲ ਕਰੋ ਮੇਰੀ ਸਿੱਖੀ ਵੇਖ ਮੈਂ ਆਪਣੀ ਗੱਲ ਕਰ ਸਕਦਾ ਆਪਣੀ ਗੁਰੂ ਰਾਮਦਾਸ ਕਹਿਣਗੇ ਮੇਰੇ ਨਾਲ ਗੱਲ ਕਰੋ ਪਿਰਥੀ ਚੰਦ ਨਹੀਂ ਪੁੱਤ ਹੈ ਮੇਰਾ ਭਾਵੇਂ ਪਰ ਮੈਂ ਆਪਣੀ ਗੱਲ ਕਰਦਾ ਮੇਰੇ ਨਾਲ ਗੱਲ ਕਰ ਸਿੱਖੀ ਵਿਖਾਣੀ ਹੈ ਤੇ ਆਪਣੀ ਵਿਖਾਓ ਜੀਵਨ ਵਿਖਾਣਾ ਤੇ ਆਪਣਾ ਵਿਖਾਓ ਆਪਣੇ ਆਪ ਨੂੰ ਵਿਖਾਓ ਅਸੀਂ ਵਿਖਾਨੇ ਅਸੀਂ ਕਹਿੰਦੇ ਮੈਂ ਬੱਚੇ ਵਿਖਾਵਾਂ ਆਪਣੇ ਆਪ ਨੂੰ ਵਿਖਾ ਤੇ ਜੇ ਅਸੀਂ ਵੀਰੋ ਬਦਲੇ ਰਹੇ ਸੋਹਣਾ ਜੀਵਨ ਬਣਾ ਕੇ ਰੱਖਿਆ ਵਧੀਆ ਰਹੇ ਤੇ ਸਾਡੇ ਨਿਆਣੇ ਨੇ ਤੇਰੀ ਕਾਪੀ ਆਪੇ ਹੀ ਕਰ ਲੈਣੀ ਹੈ ਬੱਚੇ ਦਾ ਯਾਰ ਬਣ ਕੇ ਰਹੇ ਦੋਸਤ ਬਣ ਕੇ ਰਹੇ ਨਿਆਣੇ ਦਾ ਫਰੈਂਡ ਬਣ ਕੇ ਰਹੇ ਤੇ ਵਧੀਆ ਜੀਵਨ ਵਾਲਾ ਬਣੇਗਾ ਜਦੋਂ ਉਹਨੇ ਕਹਿਣਾ ਮੇਰਾ ਬਾਪੂ ਘਰ ਵੀ ਉਹੋ ਜਿਹਾ ਹੀ ਹੈ ਗੁਰਦੁਆਰੇ ਵੀ ਉਹੋ ਜਿਹਾ ਹੀ ਹੈ ਕੰਮ ਤੇ ਵੀ ਉਹੋ ਜਿਹਾ ਹੀ ਹੈ ਇੱਕੋ ਇਹ ਡਬਲ ਫੇਸ ਥੋੜ੍ਹਾ ਕਿਤੇ ਇੱਕੋ ਜਿਹਾ ਹੀ ਰਹਿੰਦਾ ਹਰ ਥਾਂ ਤੇ ਤੇ ਨਿਆਣੇ ਨੇ ਤੁਹਾਡੀ ਕਾਪੀ ਆਪੇ ਕਰ ਲੈਣੀ ਹੈ ਉਹ ਜਿਹੜੇ ਕਰਨਾ ਚਾਹੁਣਗੇ ਉਹ ਵੀ ਨਹੀਂ ਜਿਹੜਾ ਨਿਆਣਾ ਬਦਲਣਾ ਚਾਹੇਗਾ ਪਰ ਤੇਰੀ ਪ੍ਰੋਪਰਟੀ ਨਹੀਂ ਭਾਈ ਬੱਚਾ ਜ਼ਰੀਏ ਤੇਰੇ ਆਇਆ ਹੈ ਤੇਰਾ ਹੈ ਨਹੀਂ ਥਰੂ ਆਇਆ ਤੇਰੇ ਆਹ ਕੁਦਰਤੀ ਨੈਚੁਰਲ ਸਿਸਟਮ ਹੈ ਵੇਖੋ ਆਇਆ ਜ਼ਰੂਰ ਸਾਡੇ ਜ਼ਰੀਏ ਹੁੰਦਾ ਬੱਚਾ ਸਾਡੇ ਥਰੂ ਆਇਆ ਸਾਡੀ ਬਾਡੀ ਨੂੰ ਵਰਤ ਕੇ ਇੱਕ ਐਨਰਜੀ ਬਾਹਰੋਂ ਆ ਕੇ ਤੇਰੇ ਸਰੀਰ 'ਚ ਆ ਕੇ ਬਾਹਰ ਗਈ ਹੈ ਉਹ ਇੱਕ ਐਨਰਜੀ ਹੈ ਇੱਕ ਸ਼ਕਤੀ ਹੈ ਇੱਕ ਊਰਜਾ ਹੈ ਪਰ ਯੂਨੀਕ ਹੈ ਹਰ ਚੀਜ਼ ਇੱਥੇ ਉਹਦੇ ਉੱਤੇ ਚੱਲਦੀ ਤੇਰੀ ਬਿਲਕੁਲ ਨਹੀਂ ਤੇਰੀ ਚੱਲੇਗੀ ਨਹੀਂ ਚੱਲੇਗੀ ਤੇਰੀ ਤਾਂ ਜਿੰਨੀ ਕੁ ਉਹ ਚੱਲਣ ਦੇਵੇਗਾ ਤੁਹਾਡੀ ਨਿਆਣੇ 'ਤੇ ਉਨੀ ਚੱਲ ਸਕਦੀ ਹੈ ਜਿੰਨੀ ਨਿਆਣਾ ਚੱਲਣ ਦੇਵੇਗਾ ਕੁਦਰਤ ਨੇ ਹਰ ਚੀਜ਼ ਯੂਨੀਕ ਬਣਾਈ ਹੈ ਤੇ ਕਿਸੇ ਉੱਤੇ ਕਿਸੇ ਦਾ ਹੁਕਮ ਨਹੀਂ ਚੱਲਦਾ ਹਰ ਇਨਸਾਨ ਵੱਖਰਾ ਪੈਦਾ ਕੀਤਾ ਹਰ ਇੱਕ ਬੰਦਾ ਵੱਖਰਾ ਤੇ ਆਜ਼ਾਦ ਪੈਦਾ ਕੀਤਾ ਕੁਦਰਤ ਨੇ ਇਹ ਆਜ਼ਾਦੀ ਕੁਦਰਤ ਦਿੰਦੀ ਹੈ ਤੇ ਵੀਰੋ ਰੱਬ ਦਾ ਕੁਦਰਤ ਦਾ ਇਹ ਪਿਆਰ ਹੈ ਸਾਡੇ ਨਾਲ ਵੀ ਸਾਨੂੰ ਆਜ਼ਾਦ ਬਣਾਇਆ ਪਿਆਰ ਦੀ ਨਿਸ਼ਾਨੀ ਆਜ਼ਾਦੀ ਹੁੰਦਾ ਹੈ ਕੈਦੀ ਕਰਕੇ ਰੱਖਣਾ ਪਿਆਰ ਨਹੀਂ ਹੁੰਦਾ ਪਿਆਰ ਦਾ ਅਰਥ ਆਜ਼ਾਦੀ ਮੈਨੂੰ ਜਵਾਬ ਦਿਓ ਸਿੰਘੋ ਇੱਕ ਤੋਤਾ ਕੈਦ ਕੀਤਾ ਹੈ ਚੂਰੀ ਪਾਉਂਦਾ ਹੈ ਉਹਨੂੰ ਤਰ੍ਹਾਂ ਤਰ੍ਹਾਂ ਦਾ ਖਾਣਾ ਪਾ ਰਿਹਾ ਫੂਡ ਦੇ ਰਿਹਾ ਪਰ ਪਿੰਜਰੇ ਵਿੱਚ ਕੈਦ ਕੀਤਾ ਹੈ ਕੈਦੀ ਹੈ ਤੂੰ ਕਹਿੰਦਾ ਮੈਂ ਇਹਨੂੰ ਸਵੇਰੇ ਸ਼ਾਮ ਖਾਣਾ ਪਾਉਂਦਾ ਮੈਂ ਇਹਦਾ ਧਿਆਨ ਬੜਾ ਰੱਖਣਾ ਮੇਰਾ ਇਹਦੇ ਨਾਲ ਪਿਆਰ ਬਹੁਤ ਹੈ ਇਹ ਪਿਆਰ ਹੈ ਜਾਂ ਫਿਰ ਉਹਨੂੰ ਪਿੰਜਰੇ 'ਚੋਂ ਖੋਲੀਏ ਉਹ ਆਕਾਸ਼ ਵਿੱਚ ਉਡਾਰੀਆਂ ਮਾਰੇ ਆਪਣਾ ਮਰਜ਼ੀ ਦਾ ਖਾਏ ਜਿੱਥੇ ਮਰਜ਼ੀ ਜਾਏ ਇਹ ਪਿਆਰ ਹੈ ਬੋਲੋ ਕੈਦੀ ਬਣਾ ਕੇ ਰੱਖਣਾ ਪਿਆਰ ਹੈ ਕਿ ਖੁੱਲ੍ਹਾ ਛੱਡਣਾ ਪਿਆਰ ਗੱਜ ਕੇ ਖੁੱਲ੍ਹਾ ਛੱਡਣਾ ਪਿਆਰ ਹੈ ਪਿਆਰ ਦਾ ਅਰਥ ਆਜ਼ਾਦੀ ਹੁੰਦਾ ਤੇ ਜੇ ਕਹੀਏ ਪਰਮਾਤਮਾ ਨੇ ਆ ਨੇਚਰ ਨੇ ਕੁਦਰਤ ਨੇ ਜੇ ਸਾਨੂੰ ਆਜ਼ਾਦ ਰੱਖਿਆ ਤੇ ਇਹ ਪਿਆਰ ਦੀ ਨਿਸ਼ਾਨੀ ਹੈ ਉਹਨੇ ਤੈਨੂੰ ਤੇਰੇ ਫੈਸਲੇ ਲੈਣ ਲਈ ਆਜ਼ਾਦ ਕੀਤਾ ਚਾਹੇ ਜਿਵੇਂ ਕਰੇਗਾ ਤੂੰ ਕਰ ਲੈ ਜਿਵੇਂ ਤੇਰੀ ਮਰਜ਼ੀ ਚਾਹੇ ਬੇੜਾ ਗਰਕ ਕਰ ਲੈ ਤੇ ਚਾਹੇ ਸਾਰੀ ਜ਼ਿੰਦਗੀ ਛਾਲਾਂ ਮਾਰਦਾ ਰਹੇ ਇਹ ਤੇਰੀ ਮਰਜ਼ੀ ਹੈ ਸੋਹਣੀ ਜ਼ਿੰਦਗੀ ਜਿਉਂ ਭੈੜੀ ਜ਼ਿੰਦਗੀ ਜਿਉਂ ਤੇਰੀ ਮਰਜ਼ੀ ਹੈ ਆਜ਼ਾਦੀ ਔਰ ਯੂਨੀਕਨੈਸ ਹੈ ਹਰ ਬੰਦਾ ਯੂਨੀਕ ਹੈ ਔਰ ਆਜ਼ਾਦ ਹੈ, ਫੈਸਲੇ ਲੈਣ ਦਾ ਹੱਕ ਦਿੱਤਾ ਕੁਦਰਤ ਨੇ, ਰੱਬ ਨੇ ਹੱਕ ਦਿੱਤਾ ਫੈਸਲੇ ਲੈਣ ਦਾ, ਮਰਜ਼ੀ ਕਰਨ ਦਾ। ਜਿਵੇਂ ਲਿਖਣਾ ਲਿਖ ਲੈ, ਕਰ ਕਰ ਕਰਨਾ ਲਿਖ ਲੈ ਜਾਹੋ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿੱਦਾਂ ਦਾ ਕਰੇਗਾ ਲਿਖ ਲੈ। ਕਿਸਮਤ ਰੱਬ ਨੇ ਨਹੀਂ ਲਿਖੀ, ਕਿਸਮਤ ਤੁਸੀਂ ਲਿਖਣੀ ਹੈ। ਕਰ ਕਰ ਕਰਨਾ ਜਿੱਦਾਂ ਦਾ ਕਰੇਗਾ ਲਿਖ ਲੈ ਜਾਹੋ, ਆਪੇ ਬੀਜ ਗੱਜ ਕੇ ਆਪੇ ਬੀਜ। ਕਿਸਮਤ ਜੇ ਰੱਬ ਲਿਖਦਾ ਹੈ ਫਿਰ ਇੰਡੀਆ ਦੀ ਵਧੀਆ ਲਿਖਦਾ, ਮੰਦਿਰ ਉੱਥੇ ਜ਼ਿਆਦਾ ਨੇ, ਗੰਗਾ ਉੱਥੇ ਜ਼ਿਆਦਾ ਆ, ਸਰੋਵਰ ਉੱਥੇ ਜ਼ਿਆਦਾ ਆ, ਤੀਰਥ ਸਥਾਨ ਉੱਥੇ ਜ਼ਿਆਦਾ ਆ, ਪਵਿੱਤਰ ਧਰਤੀ ਉਹਨੂੰ ਮੰਨਦੇ ਆ, ਪੈਗੰਬਰ ਉੱਥੇ ਜ਼ਿਆਦਾ ਆ, ਗੁਰੂ ਪੀਰ ਉੱਥੇ ਜ਼ਿਆਦਾ ਆ। ਜੇ ਰੱਬ ਲਿਖਦਾ ਫਿਰ ਉੱਥੇ ਵਧੀਆ ਲਿਖਦਾ, ਇੱਥੇ ਨਾ ਲਿਖਦਾ। ਇਹ ਤੁਸੀਂ ਲਿਖਣੀ ਹੈ, ਦਿਨ ਰਾਤ ਕਮਾਇੜੋ ਸੁਆਇਓ ਮੱਥ ਹੈ, ਜਿੱਦਾਂ ਦਾ ਕੰਮ ਕਰਦਾ ਉੱਦਾਂ ਦਾ ਭਾਗ ਬਣਦਾ।
ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇ,
ਕੌਣ ਲਿਖਦਾ ਲੇਖ ਦੱਸੋ? ਬਾਬਾ ਫਰੀਦ ਜੀ ਕਹਿੰਦੇ ਕਿਹਨੂੰ ਕਹਿੰਦੇ ਲਿਖਣਾ ਕਾਲ? ਜੇ ਬਹੁਤਾ ਹੀ ਅਕਲ ਵਾਲਾ ਤੇ ਮਾੜੇ ਕੰਮ ਕਿਉਂ ਕਰਕੇ ਮਾੜੇ ਲੇਖ ਕਿਉਂ ਲਿਖਦਾ? ਗਲਤ ਕੰਮ ਕਰਕੇ ਮਾੜੇ ਲੇਖ ਕਿਉਂ ਲਿਖਦਾ? ਵੀਰੋ ਆਈਲੈਟਸ ਕਰਕੇ ਮਿਹਨਤ ਕਰਕੇ ਪਾਸ ਹੋਏ ਹੋ ਤੁਸੀਂ, ਆਪਣੇ ਕਰਮਾਂ ਚ ਕੈਨੇਡਾ ਆਪ ਲਿਖਿਆ, ਤੁਸੀਂ ਲਿਖਿਆ। ਸਾਡੇ ਤੇ ਸਿੱਧਾ ਜਿੱਥੇ ਦਾਣੇ ਨੇ ਉੱਥੇ ਹੀ ਖਾਣੇ ਨੇ, ਏਦਾਂ ਕਹਿ ਦਿੰਦੇ ਨੇ ਸਾਡੇ ਆਮ ਬੰਦੇ। ਅੱਜ ਸਵੇਰੇ ਹੀ ਅਸੀਂ ਗੱਲ ਕਰਦੇ ਸੀ, ਹੁਣ ਇਸ ਹਿਸਾਬ ਨਾਲ ਫਿਰ ਸਾਹਿਬਜ਼ਾਦਿਆਂ ਦੇ ਦਾਣੇ ਜਿਹੜੇ ਉਹ ਮੋਤੀ ਰਾਮ ਨੇ ਦੁੱਧ ਪਿਆਇਆ ਤੇ ਉਹ ਪਿਆਇਆ ਠੰਡੇ ਬੁਰਜ 'ਚ, ਤੇ ਉਹ ਦੁੱਧ ਕਰਮਾਂ 'ਚ ਕਿਹਨੇ ਲਿਖਿਆ ਸੀ? ਰੱਬ ਨੇ। ਫਿਰ ਉਹ ਤੇ ਗੰਗੂ ਦੇ ਘਰ ਵੀ ਗਏ, ਮਾਂ ਨੇ ਰੋਟੀ ਖਵਾਈ, ਗੰਗੂ ਦੀ ਮਾਂ ਨੇ ਪ੍ਰਸ਼ਾਦਾ ਬਣਾ ਕੇ ਛਕਾਇਆ। ਜੇ ਰੱਬ ਲਿਖਦਾ ਹੈ ਤੇ ਬੱਚਿਆਂ ਦੀ ਕਿਸਮਤ ਵਿੱਚ ਉਹ ਲਿਖਿਆ ਹੋਇਆ ਸੀ, ਫਿਰ ਖਾਣਾ ਹੀ ਪੈਣਾ ਸੀ, ਫਿਰ ਵਜੀਦੇ ਦੇ ਮਹਿਲਾਂ 'ਚ ਜਾਣਾ ਹੀ ਪੈਣਾ ਸੀ, ਫਿਰ ਤੇ ਉਹ ਬੁਰਜ 'ਚ ਵੀ ਜਾਣਾ ਪੈਣਾ ਸੀ, ਲਿਖਿਆ ਹੀ ਇੱਦਾਂ। ਇਹ ਬਚਣ ਦਾ ਤਰੀਕਾ ਹੈ, ਉਹ ਲਿਖਦਾ ਹੈ। ਕ੍ਰੈਡਿਟ ਲੈਣਾ ਹੁੰਦਾ ਉਦੋਂ ਬੰਦਾ ਕਹਿੰਦਾ ਮੈਂ ਕੀਤਾ, ਜਦੋਂ ਕੁਛ ਗਲਤ ਹੋ ਜਾਏ ਕਹਿੰਦੇ ਚਲੋ ਜਿੱਦਾਂ। ਕਨਫਿਊਜ਼ ਹੈ ਇੱਥੇ ਬੰਦਾ, ਕਨਫਿਊਜ਼ ਬੰਦੇ ਇੱਦਾਂ ਦੀਆਂ ਗੱਲਾਂ ਕਰਦੇ, ਉਹ ਲਿਖਦਾ ਨਹੀਂ ਭਾਈ ਅਸੀਂ ਲਿਖਣਾ ਹੈ, ਅਸੀਂ ਸੋਚਣਾ ਹੈ ਆਪਣੀ ਜ਼ਿੰਦਗੀ ਬਾਰੇ। ਮੇਰੇ ਬਾਬਾ ਜੀ ਕਹਿੰਦੇ ਆ ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਓ। ਜਿੱਦਾਂ ਦੇ ਕਰੋਗੇ ਉੱਦਾਂ ਦੇ ਲਿਖ ਲਓਗੇ, ਮਾੜਾ ਲਿਖੋ ਚੰਗਾ ਲਿਖੋ ਤੁਹਾਡੀ ਮਰਜ਼ੀ ਹੈ, ਇਹ ਤੁਹਾਡੀ ਸੋਚ ਹੈ ਕਿੱਦਾਂ ਦਾ ਲਿਖਣਾ। ਜਿੱਦਾਂ ਦਾ ਸੋਚਦੇ ਹੋ ਜਿੱਦਾਂ ਦਾ ਲਿਖੋਗੇ ਉਦਾਂ ਦਾ ਹੋਏਗਾ, ਜਿੱਦਾਂ ਦੇ ਕੰਮ ਕਰੋਗੇ ਉਦਾਂ ਦਾ ਕੁਛ ਪ੍ਰਾਪਤ ਹੋ ਜਾਣਾ। ਕਾਲੇ ਲਿਖ ਨਾ ਲੇਖ, ਜੇ ਭਾਈ ਇੰਨਾ ਹੀ ਅਕਲ ਵਾਲਾ ਹੈ ਤੇ ਆਪਣੇ ਲੇਖ ਕਾਲੇ ਨਾ ਲਿਖ, ਗਲਤ ਨਾ ਕਰ ਕੰਮ, ਜਿੱਦਾਂ ਦੇ ਕੰਮ ਕਰੇਗਾ ਉਦਾਂ ਦੇ ਤੇਰੇ ਲੇਖ ਬਣਦੇ ਜਾਣਗੇ। ਕਈ ਵਾਰੀ ਸਵਾਲ ਖੜਾ ਹੋ ਜਾਏਗਾ, ਜਿਵੇਂ ਪੰਗਤੀ ਗਈਆਂ ਦੇ ਦਿਮਾਗ 'ਚ ਆ ਗਈ ਹੋਣੀ, ਬਾਣੀ ਪੜ੍ਹਨ ਵਾਲਿਆਂ ਦੇ ਆ ਜਾਂਦੀ, ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ, ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸੱਚ। ਕਹਿੰਦੇ ਵੀ ਬਾਣੀ ਤੇ ਕਹਿੰਦੀ ਹੈ ਜਿੱਥੇ ਦਾਣੇ ਉੱਥੇ ਖਾਣੇ ਪੈਂਦੇ ਆ, ਪਰ ਸਾਨੂੰ ਸਮਝਣਾ ਪੈਣਾ ਭਾਈ ਕਿਰਤ ਤੱਕੇ ਦੇ। ਬੰਦਾ ਆਪਣੇ ਕੰਮਾਂ ਦਾ ਧੱਕਿਆ ਹੋਇਆ, ਕੰਮਾਂ ਕਰਕੇ ਜਿੱਦਾਂ ਦੇ ਕੰਮ ਕਰਦਾ ਉੱਦਾਂ ਧੱਕਾ ਪੈਂਦਾ, ਕੰਮ ਧੱਕਾ ਦਿੰਦਾ, ਕਿਰਤ ਧੱਕਾ ਦਿੰਦੀ ਹੈ, ਤੇ ਕਿਰਤ ਨੇ ਤੈਨੂੰ ਧੱਕਿਆ। ਸੁਣੋ, ਕਿਰਤ ਨੇ ਤੈਨੂੰ ਧੱਕਿਆ, ਜਿੱਥੇ ਧੱਕਿਆ ਕੰਮਾਂ ਕਰਕੇ ਜਿੱਥੇ ਪਹੁੰਚਿਆ ਉਦਾਂ ਦਾ ਜਹਾਂ ਦਾਣੇ ਤਹਾਂ ਖਾਣੇ ਆਦਤ ਪਾ। ਦੂਜੇ ਦੀ ਖੁਰਲੀ 'ਚ ਨਾ ਵੇਖ, ਦੂਜੇ ਦੇ ਘਰ ਵੱਲ ਨਾ ਵੇਖ। ਹੁਣ ਇੱਕ ਮੱਝ ਇੱਕ ਗਾਂ ਪਿੰਡਾਂ 'ਚੋਂ ਆਏ ਹੋ ਤੁਸੀਂ, ਉਹ ਦੁੱਧ ਦਿੰਦੀ ਹੈ, ਉਹ ਰੋਜ਼ 5 ਕਿਲੋ ਦੁੱਧ ਸਵੇਰੇ ਦਿੰਦੀ ਹੈ, 5 ਕਿਲੋ ਸ਼ਾਮ ਦਿੰਦੀ ਹੈ, ਤੇ ਇੱਕ ਫੰਡਰ ਹੀ ਹੈ, ਕੋਈ ਬੱਚਾ ਨਹੀਂ, ਕੋਈ ਦੁੱਧ ਨਹੀਂ, ਉਹਨੂੰ ਤੂੜੀ ਪਾਉਂਦੇ ਹੈ, ਉਹਨੂੰ ਖੁਰਾਕ ਉੱਦਾਂ ਦੀ ਨਹੀਂ ਪਾਈ ਜਾਂਦੀ ਜਿਹਨੂੰ ਖਲ ਪਾਈ ਜਾਂਦੀ ਹੈ, ਚੌਕਰ ਪਾਇਆ ਜਾਂਦਾ। ਜਿਹਨੇ ਦੁੱਧ ਦੇਣਾ ਉਹ ਉਹਨੂੰ ਸਪੈਸ਼ਲ ਫੀਡ ਵੀ ਦਿੱਤੀ ਜਾਂਦੀ ਹੈ, ਉਹਨੂੰ ਖੁਰਾਕ ਵੱਖਰੀ ਪਾਈ ਜਾਂਦੀ ਹੈ। ਪਰ ਬੰਦਾ ਕੰਮਾਂ ਦਾ ਕੰਮ ਤੇ ਕਰੇ ਮਾੜੇ ਤੇ ਮੂੰਹ ਦੂਜੇ ਖੁਰਲੀ 'ਚ ਮਾਰੇ ਵੀ ਮੈਨੂੰ ਆਹ ਕਿਉਂ ਨਹੀਂ ਮਿਲਦਾ, ਉਹ ਕਹਿੰਦੇ ਜਿੱਦਾਂ ਦਾ ਤੇਰੇ ਕੰਮ ਨੇ, ਇੱਦਾਂ ਕਹਿ ਲਓ ਜਿੱਦਾਂ ਦੀਆਂ ਤੇਰੀਆਂ ਕਰਤੂਤਾਂ ਨੇ, ਕਰਤੂਤ ਜਿੱਦਾਂ ਦੀ ਤੂੰ ਕੀਤੀ ਹੈ ਉੱਥੇ ਖੜਾ ਹੈ, ਜਿਸ ਜੇ ਬਦਲਣਾ ਚਾਹੁੰਦਾ ਹੈ ਤੇ ਆਪਣੇ ਕੰਮ ਬਦਲ, ਆਪਣੀ ਸੋਚ ਬਦਲ, ਜਿੱਦਾਂ ਦਾ ਕੰਮਾਂ ਦਾ ਤੱਕਿਆ। ਹੁਣ ਵੇਖੋ ਜਿਹੜੇ ਅੱਜ ਤੁਸੀਂ ਕਹੋ ਵੀ ਕੈਨੇਡਾ ਅਸੀਂ ਆਏ ਹਾਂ, ਇਹ ਕੰਮਾਂ ਦੇ ਧੱਕੇ ਹੀ ਆਏ ਹਾਂ, ਜਿੱਦਾਂ ਦਾ ਕੀਤਾ ਸੀ ਉਹਦੇ ਹਿਸਾਬ ਨਾਲ ਹੀ ਆਏ ਹਾਂ। ਜਿੱਥੇ ਜਿੱਥੇ ਕੋਈ ਹੈ ਆਪਣੇ ਆਪਣੇ ਕਰਨੀ ਦੇ ਨਾਲ ਹਿਸਾਬ ਨਾਲ ਹੈ, ਜਿੱਦਾਂ ਦਾ ਜਿਹਨੇ ਕੀਤਾ ਹੈ ਉੱਥੇ ਬੈਠਾ। ਆਹ ਅੰਗਰੇਜ਼ ਸਿੰਘ ਤੋਂ ਵਧੀਆ ਆਵਾਜ਼ ਹੋ ਸਕਦਾ ਤੁਹਾਡੇ 'ਚ ਕਿਸੇ ਵੀਰ ਦੀ ਹੋਵੇ। ਸਰਬਜੀਤ ਸਿੰਘ ਬੋਲਦਾ, ਇਹਦੇ ਤੋਂ ਆਵਾਜ਼ ਵਧੀਆ ਤੁਹਾਡੇ 'ਚ ਮੁੰਡਿਆਂ ਦੀ ਹੋਏਗੀ। ਪਰ ਉਸ ਬੰਦੇ ਨੇ ਉਹਨੇ ਕੀ ਕੀਤਾ, ਉਹ ਕਹਿੰਦਾ ਮੈਂ ਇੱਧਰ ਨਹੀਂ ਜਾਣਾ, ਮੈਂ ਕੀਰਤਨ ਨਹੀਂ ਕਰਨਾ, ਆਪਾਂ ਪੜ੍ਹਾਈ ਕਰਕੇ ਹੋਰ, ਆਪਣੀ ਮਰਜ਼ੀ ਹੈ ਨਾ, ਬੰਦਾ ਆਜ਼ਾਦ ਹੈ। ਉਹ ਉੱਥੇ ਬੈਠਾ ਹੈ, ਮਾੜਾ ਨਹੀਂ ਉੱਥੇ ਬਹਿਣਾ, ਇਹ ਚੇਤਾ ਰੱਖਿਓ। ਸਾਰਾ ਦਿਨ ਕੰਮ ਕਰਕੇ ਆਇਆ ਉੱਥੇ ਬੈਠਾ ਹੈ, ਉਹ ਆਪਣੇ ਕੰਮ ਦਾ ਜਿੱਦਾਂ ਦਾ ਉਹਨੇ ਸੋਚਿਆ ਉੱਥੇ ਬੈਠਾ, ਆਵਾਜ਼ ਉਹਦੇ ਕੋਲ ਵੀ ਹੈ। ਪਰ ਇੱਕ ਨੇ ਮਿਹਨਤ ਕਰਦਾ ਰਿਹਾ, ਉਹ ਕਹਿੰਦਾ ਮੈਂ ਫੀਲਡ ਵਿੱਚ ਜਾਣਾ, ਇੱਕ ਆਪਣੇ ਕੰਮਾਂ ਦਾ ਮਿਹਨਤ ਦਾ ਤੱਕਿਆ ਹੋਇਆ ਅੱਜ ਇੱਥੇ ਬੈਠਾ। ਆਪਣੇ ਕੰਮ ਦੇ ਹਿਸਾਬ ਨਾਲ ਜਿਹਨੇ ਉੱਧਰ ਮਿਹਨਤ ਕੀਤੀ ਹੈ ਉੱਥੇ ਬੈਠਾ, ਇੱਕ ਇੱਥੇ ਬੈਠਾ। ਇੱਕ ਬਾਹਰ ਆਫਿਸਰ ਬਣ ਕੇ ਅੰਦਰ ਬੈਠਾ ਹੁੰਦਾ, ਇੱਕ ਬਾਹਰ ਬੈਠਾ ਹੁੰਦਾ ਮਿਹਨਤ। ਪੁਲਿਸ ਵਾਲੇ ਵੀਰ ਇੱਥੇ ਬਾਹਰ ਖੜ੍ਹੇ ਹੈ, ਉਹ ਆਪਣੀ ਮਿਹਨਤ ਕਰਕੇ ਫਿਜ਼ੀਕਲੀ ਸਾਰੇ ਪਾਸ ਕਰਕੇ, ਇਗਜ਼ਾਮ ਪਾਸ ਕਰਕੇ ਉਹ ਬੰਦੇ ਉਹ ਉੱਥੇ ਆਪਣੇ ਕੰਮਾਂ ਦੇ ਧੱਕੇ, ਜਿੱਦਾਂ ਦੀ ਮਿਹਨਤ ਕੀਤੀ ਉੱਥੇ ਧੱਕੇ ਖੜ੍ਹੇ ਆ। ਆਪਣੀ ਆਪਣੀ ਜਿੱਦਾਂ ਜਿੱਦਾਂ ਕਰਦਾ ਬੰਦਾ ਉੱਥੇ ਉੱਥੇ ਪਹੁੰਚਦਾ। ਤਾਂ ਕਰਕੇ ਜਿੱਥੇ ਦਾਣੇ ਆ ਤੇਰੇ ਕੰਮਾਂ ਦੇ ਹਿਸਾਬ ਨਾਲ ਜਿਹੜੇ ਆ ਉਹਨੂੰ ਖਾਈ ਚੱਲ। ਦੂਜੇ ਵੱਲ ਵੇਖ ਕੇ ਜੈਲਸ ਨਾ ਕਰ, ਈਰਖਾ ਨਾ ਕਰ, ਤੜਫ ਨਾ, ਜਿੱਦਾਂ ਦੇ ਕੰਮ ਨੇ ਉੱਦਾਂ ਦਾ ਹੋ ਹੀ ਜਾਣਾ। ਤਾਂ ਕਰਕੇ ਭਾਈ ਕਾਲੇ ਲੇਖ ਨਾ ਲਿਖੀਏ, ਜੇ ਇੰਨੇ ਅਕਲ ਵਾਲੇ ਆ ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲੇਖ ਨਾ ਲੇਖ, ਆਪਣ ਡੈ ਗਰੀਬਾਨ ਮੈਂ ਸਿਰ ਨੀਵਾ ਕਰ, ਦੇਖ ਆਪਣੇ ਕੰਮ ਵੇਖ, ਆਪਣੇ ਆਪਣੇ ਕੰਮ ਕਿੱਦਾਂ ਦੇ ਕਰਦੇ ਆ ਉਹ ਵੇਖੋ, ਕੰਮਾਂ ਤੇ ਧਿਆਨ ਦਿਓ। ਮਿਲ ਤੇ ਉੱਦਾਂ ਦਾ ਜਾਣਾ ਹੀ ਹੈ, ਨੈਚੁਰਲ ਇਹ ਲਾਅ ਆਫ ਨੇਚਰ ਹੈ, ਜਿੱਦਾਂ ਦਾ ਕਰਨਾ ਰਿਜ਼ਲਟ ਤੇ ਵਾਪਸ ਆਉਣਾ ਹੀ ਹੈ। ਜਿੱਦਾਂ ਦਾ ਤੁਸੀਂ ਕੁਦਰਤ ਵਿੱਚ ਕੰਮ ਕਰੋਗੇ ਉੱਦਾਂ ਦਾ ਰਿਜ਼ਲਟ ਮਿਲੇਗਾ, ਉੱਦਾਂ ਦਾ ਹੀ ਵਾਪਸ ਆਉਣਾ। ਲਓ ਆਪਾਂ ਸ਼ਬਦ ਪੜ੍ਹਦੇ ਸੀ, ਮਨਮੁੱਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ, ਕਿੱਥੇ ਸਮਝਾ ਸਕਦੇ ਹੋ ਤੁਸੀਂ ਜਿਹੜਾ ਸਮਝਣਾ ਨਹੀਂ ਚਾਹੁੰਦਾ। ਲਓ ਸ਼ੁਰੂ ਤੋਂ ਫੇਰ ਪੜ੍ਹ ਲਓ ਇੱਕ ਵਾਰ।
ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ, ਮਨਮੁਖ ਰਲਾਇਆ ਨਾ ਰਲੇ ਪਏ ਕਿਰਤ ਫਿਰਾਏ। ਲਿਵ ਧਾਤ ਦੋਏ ਰਹਾ ਹੈ ਹੁਕਮੀ ਕਾਰ ਕਮਾਏ।
ਨਿਜਮ ਬਣਿਆ ਰਾਹ ਦੋ ਹੈ, ਇੱਕ ਲਿਵ ਇੱਕ ਧਾਤ, ਇੱਕ ਮਟੀਰੀਅਲਿਜ਼ਮ ਵਿੱਚ ਸੁਰਤ ਨੂੰ ਫਸਾਈ ਰੱਖਣਾ ਤੇ ਇੱਕ ਗਿਆਨ ਨਾਲ ਲਿਵ ਲਾਈ ਰੱਖਣੀ, ਸੱਚ ਨਾਲ ਲਿਵ ਲਾਈ ਰੱਖਣੀ, ਦੋ ਰਾਹ ਹੈ। ਜਿੱਧਰ ਮਰਜ਼ੀ ਜਾਓ ਰਾਹ ਦੋ ਹੈ, ਹੁਕਮ ਹੁਕਮ ਦੇ ਅੰਡਰ ਦੋਨੇ ਹੀ ਹੈ। ਨਿਜਮ ਦੇ ਲਾਅ ਆਫ ਨੇਚਰ ਕਹਿੰਦਾ ਦੋਵੇਂ ਹੀ ਹੈ ਰਾਹ। ਵੀਰੋ ਕੈਨੇਡਾ ਦੇ ਕਾਨੂੰਨ ਨੇ ਬਣਾਇਆ, ਆ ਗੁਰਦੁਆਰਾ ਵੀ ਅੰਡਰ ਹੀ ਹੈ ਨਾ, ਕਾਨੂੰਨ ਨੂੰ ਪਤਾ ਹੀ ਹੈ ਵੀ ਗੁਰਦੁਆਰਾ ਇੱਥੇ ਆ ਇੰਨੀ ਜਗ੍ਹਾ ਦੇ ਵਿੱਚ ਬਾਉਂਡਰੀ ਵਾਲ ਹੈ, ਕਾਨੂੰਨ ਦੇ ਦਿਸਦਾ ਨਾ ਕਾਨੂੰਨ ਨੂੰ, ਆਹ ਜਗ੍ਹਾ ਵੀ ਅੰਦਰ ਹੀ ਹੈ, ਇੱਥੇ ਨੇੜੇ ਕਿਤੇ ਜੇਲ੍ਹ ਹੋਣੀ ਹੈ, ਜੇਲ੍ਹ ਵੀ ਕਾਨੂੰਨ ਦੇ ਅੰਡਰ ਹੀ ਹੈ, ਇਹ ਕਾਨੂੰਨ ਦੇ ਅੰਡਰ ਹੈ ਦੋਨੇ। ਤੇ ਤੇਰੀ ਮਰਜ਼ੀ ਹੈ ਭਾਵੇਂ ਗੁਰਦੁਆਰੇ ਰੋਜ਼ ਆ ਕੇ ਬੈਠਿਆ ਕਰ ਤੇ ਕੋਈ ਕਰਤੂਤ ਇੱਦਾਂ ਦੀ ਕਰ ਲੈ ਤੇ ਜੇਲ੍ਹ 'ਚ ਬਹਿ ਜਾ ਕੇ, ਮਰਜ਼ੀ ਤੇਰੀ ਹੈ, ਰਾਹ ਦੋਵੇਂ ਹੀ ਹੈ, ਸੋਚਣਾ ਹੁਣ ਤੂੰ ਹੈ, ਤੇ ਦੋਵੇਂ ਕਾਨੂੰਨ ਦੇ ਅੰਡਰ ਆਉਂਦੇ ਆ। ਫਿਰ ਬੰਦਾ ਕਵੇ ਇੱਕ ਨੂੰ ਉੱਥੇ ਸਿੱਟਤਾ ਇੱਕ ਇੱਥੇ ਸਿੱਟਤਾ, ਨਾ ਭਾਈ, ਦੋਵੇਂ ਆਪੋ ਆਪਣੇ ਕੰਮਾਂ ਦੇ ਮੁਤਾਬਕ ਪਹੁੰਚੇ। ਇਹ ਕਿੱਥੇ ਪਹੁੰਚ ਗਿਆ, ਇੱਕ ਉੱਥੇ ਪਹੁੰਚ ਗਿਆ, ਇਹਨੇ ਕਰਤੂਤ ਕੋਈ ਇੱਦਾਂ ਦੀ ਕੀਤੀ ਹੋਣੀ ਹੈ ਜਿਹੜਾ ਉੱਥੇ ਬੈਠਾ। ਇੱਕ ਦੁਖੀ ਹੈ ਇੱਕ ਸੁਖੀ ਹੈ, ਇੱਕ ਖੁਸ਼ ਖੁਸ਼ ਰਹਿੰਦਾ ਇੱਕ ਦੁਖੀ ਦੁਖੀ ਰਹਿੰਦਾ, ਬਸ ਇਹਨਾਂ ਦਾ ਇਹਨਾਂ ਦੀ ਸੋਚ ਇੱਦਾਂ ਦੀ ਹੈ। ਰਾਹ ਦੋਵੇਂ ਹੈ, ਹੁਕਮ ਹੀ ਉੱਤੇ ਬੈਠਾ ਹੈ, ਨਿਯਮ ਬਣਿਆ ਇੱਕ ਲਾਅ ਬਣਿਆ, ਤੇ ਤੇਰੀ ਮਰਜ਼ੀ ਹੈ ਜਿਹੜਾ ਮਰਜ਼ੀ ਕੰਮ ਕਰ ਲੈ, ਚਾਹੇ ਇਸ ਰਾਹ ਚੱਲ, ਚਾਹੇ ਇੱਕ ਲੇਹ ਵਾਲਾ ਰਾਹ, ਇੱਕ ਮਟੀਰੀਅਲ ਪਦਾਰਥਵਾਦ ਵਾਲਾ, ਜਿਹੜੇ ਮਰਜ਼ੀ ਰਾਹ ਤੁਰ ਪਾਏ, ਸੁਰਤ ਨੂੰ ਜਿੱਧਰ ਮਰਜ਼ੀ ਲਾ ਲੈ ਅੱਗੇ।
ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ।
ਸੱਚ ਦੇ ਰਾਹ ਤੇ ਤੁਰਨ ਲਈ ਗਿਆਨ ਦੀ ਕਸਵੱਟੀ ਲੱਗਦੀ ਹੈ। ਬੜੇ ਬੰਦੇ ਡਿਪੋਰਟ ਨਹੀਂ ਹੁੰਦੇ, ਹੁਣ ਭਾਵੇਂ ਅਗਲਾ ਡਿਪੋਰਟ ਵਾਲਾ ਰਾਹ ਫੜ ਲਵੇ ਤੇ ਭਾਵੇਂ ਅਗਲਾ ਇੱਥੇ ਪੀ ਆਰ ਹੋਣ ਵਾਲਾ ਰਾਹ ਫੜ ਲਵੇ, ਕਈ ਮੁੰਡਿਆਂ ਦੇ ਹੱਥ ਨਹੀਂ ਸਾਰਿਆਂ ਨੂੰ ਡਿਪੋਰਟ ਕਰਤਾ ਇੱਥੇ, ਜਿਹਦਾ ਕਿਸੇ ਮਸਲੇ ਦੇ ਵਿੱਚ ਨਾਮ ਆਇਆ, ਕਿਤੇ ਨਾ ਕਿਤੇ ਕੁਛ ਗਲਤ ਹੋਇਆ, ਕੋਈ ਗਲਤੀ ਹੋ ਗਈ, ਹੋ ਸਕਦਾ ਕਿਸੇ ਦੇ ਵਾਸਤੇ ਭੁਲੇਖਾ ਵੀ ਲੱਗ ਗਿਆ ਹੋਵੇ, ਪਰ ਕੁਦਰਤ ਦਾ ਕਾਨੂੰਨ ਨਹੀਂ ਭੁਲੇਖਾ ਕਰਦਾ, ਉੱਥੇ ਕੋਈ ਭੁਲੇਖਾ ਨਹੀਂ, ਜਿੱਦਾਂ ਦਾ ਜਿਹਨੇ ਕਰਨਾ ਹੈ ਉਦਾਂ ਦਾ ਰਿਜ਼ਲਟ ਉਹਦੇ ਸਾਹਮਣੇ ਆਉਣਾ ਹੀ ਆਉਣਾ, ਸੋਚ ਕੇ ਕਰਨਾ ਹੈ, ਵਿਚਾਰ ਕੇ ਕਰਨਾ ਹੈ, ਤੇ ਨਾ ਹੋਵੇ ਕੰਮ ਕਰੀਏ ਮਾੜੇ ਤੇ ਆਸ ਰੱਖੀਏ ਫਰੀਦਾ ਲੋੜੈ ਦਾਖ ਬਜ਼ੁਰੀਆਂ,
ਫਰੀਦਾ ਲੋੜੈ ਦਾਖ ਬਜ਼ੁਰੀਆਂ, ਕਿੱਕਰ ਬੀਜੇ ਜੱਟ ਹੰਡੈ ਉਨਕ ਤਾਏ ਦਾ ਪੈਂਦਾ ਲੋੜੈ ਪੱਟ,
ਜੇ ਬੀਜ ਕਿੱਕਰਾਂ ਵਾਲੇ ਹੈ ਫਿਰ ਦਾਖਾਂ ਨਹੀਂ ਲੱਗ ਜਾਣੀਆਂ। ਸਾਡੇ ਗੁਰੂ ਸਾਹਿਬ ਨੇ ਕਿਤੇ ਨਹੀਂ ਸਮਝਾਇਆ ਵੀ ਕੰਮ ਮਾਰੇ ਮਾੜੇ ਕਰੋਗੇ ਤੇ ਤੁਹਾਡੀਆਂ ਕਿੱਕਰ ਦਾ ਸੂਲਾਂ ਜਿਹੜੀਆਂ ਨੇ ਦਾਖਾਂ 'ਚ ਬਦਲ ਜਾਣਗੀਆਂ, ਕਹਿੰਦੇ ਨਹੀਂ, ਦਾਖਾਂ 'ਚ ਉਹਨਾਂ ਬੀਜ ਦਾਖਾਂ ਵਾਲਾ ਬੀਜ, ਤੇ ਜੇ ਬੀਜ ਦਾ ਹੀ ਕਿੱਕਰ ਹੈ ਫਿਰ ਸੂਲਾਂ ਚੁੱਭਣਗੀਆਂ। ਕਿਤੇ ਕੋਈ ਇੱਦਾਂ ਦਾ ਸਿਸਟਮ ਨਹੀਂ ਬਣਿਆ ਵੀ ਬੀਜੇਗਾ ਕਿੱਕਰ ਤੇ ਦਾਖਾਂ ਬਣ ਜਾਣਗੀਆਂ। ਜਿੱਦਾਂ ਦਾ ਬੰਦਾ ਕੰਮ ਕਰੇਗਾ ਜਿਹਾ ਬੀਜੈ ਸੋ ਲੁਣਾ ਹੈ, ਕਰਮਾ ਸੰਧੜਾ ਖੇ। ਤੇ ਅਸੀਂ ਫਿਰ ਜਿਵੇਂ ਇੱਥੋਂ ਦੇ ਕਾਨੂੰਨ ਨੂੰ ਕਹਿੰਦੇ ਹਾਂ ਵੀ ਤੇਰੇ ਅੰਡਰ ਚੱਲਾਂਗੇ, ਤੇਰੇ ਅੱਗੇ ਸਰੈਂਡਰ ਕਰਤਾ ਸੀ, ਇੱਦਾਂ ਲਾਅ ਆਫ ਨੇਚਰ ਨੂੰ ਕਹੋ, ਕੁਦਰਤ ਨੂੰ, ਨਿਯਮ ਨੂੰ। ਸਾਇੰਸ ਦਾ ਬੇਸ ਹੈ, ਆਧਾਰ ਹੈ ਨਿਯਮ, ਲਾਅ। ਸਾਇੰਸ ਦਾ ਬੇਸ ਕੀ ਹੈ? ਨਿਯਮ। ਤੇ ਗੁਰਬਾਣੀ ਦਾ ਬੇਸ ਕੀ ਹੈ? ਨਾਮ। ਨਾਮ ਸਾਇੰਸ ਕਹਿੰਦੀ ਹੈ ਸਾਰਾ ਕੁਝ ਨਿਯਮ ਨੇ ਬਣਾਇਆ, ਇੱਕ ਨਿਯਮ ਬਣਿਆ ਆਪਣੇ ਆਪ ਬਣਿਆ, ਤੇ ਇੱਕ ਲਾਅ ਬਣਿਆ ਹੋਇਆ, ਲਾਅ ਆਫ ਨੇਚਰ, ਉਹ ਨਿਯਮ ਦੇ ਵਿੱਚ ਆਟੋਮੈਟਿਕ ਸਾਰਾ ਕੁਝ ਬਣ ਰਿਹਾ, ਬਣ ਵੀ ਰਿਹਾ, ਢਹਿ ਵੀ ਰਿਹਾ, ਸਭ ਕੁਝ ਇੱਕ ਨਿਯਮ ਹੈ। ਦਰਖਤਾਂ ਦਾ ਪੈਦਾ ਹੋਣਾ, ਬੰਦੇ ਦਾ ਜੰਮਣਾ, ਸਾਰਾ ਕੁਝ ਇੱਕ ਨਿਯਮ ਹੈ, ਉਹਨਾਂ ਦਾ ਬੇਸ ਹੈ ਨਿਯਮ। ਸਾਇੰਸ ਖੜੀ ਹੈ ਨਿਯਮ ਤੇ, ਤੇ ਗੁਰਬਾਣੀ ਖੜੀ ਹੈ ਨਾਮ ਤੇ, ਤੇ ਨਾਮ ਦਾ ਅਰਥ ਵੀ ਵੀਰੋ ਨਿਯਮ ਹੀ ਹੈ। ਕਿਵੇਂ? ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਸਾਰਾ ਕੁਝ ਨਾਮ ਕੇ, ਨਾਮ ਦੇ ਸਹਾਰੇ ਹੈ। ਨਾਮ ਮਤਲਬ ਨਿਯਮ, ਨਾਮ ਮਤਲਬ ਨੇਮ, ਇਹਨੂੰ ਨਿਯਮ ਮਤਲਬ ਪੰਜਾਬੀ ਦੇ ਵਿੱਚ ਆਪਾਂ ਕੀ ਕਹਿੰਦੇ ਹਾਂ? ਨੇਮ ਕੀ ਹੈ ਤੇਰਾ, ਤੁਹਾਡਾ ਨੇਮ ਕੀ ਹੈ? ਨੇਮ ਮਤਲਬ ਨਿਯਮ, ਨਾਮ, ਸਾਰਾ ਕੁਝ ਨਾਮ ਨੇ ਬਣਾਇਆ। ਚੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ, ਇੱਕ ਲੋ ਬਣਿਆ, ਨਿਯਮ ਹੈ, ਕੁਦਰਤੀ ਨਿਯਮ, ਤੇ ਉਹਦੇ ਅੱਗੇ ਸਰੈਂਡਰ ਕਰ ਦਿਓ। ਜਿਵੇਂ ਕਨੇਡਾ 'ਚ ਸੁਖੀ ਰਹਿਣਾ ਚਾਹੁੰਦੇ ਹੋ, ਕਨੇਡਾ ਦੇ ਕਾਨੂੰਨ ਦੇ ਅੰਡਰ ਚੱਲਿਓ, ਸਰੈਂਡਰ ਕਰ ਦਿਓ, ਇੱਦਾਂ ਹੀ ਰੱਬ ਦੇ ਨਿਯਮ ਵਿੱਚ, ਉਹ ਨਿਯਮ ਦੇ ਅੱਗੇ ਆਪਣੇ ਆਪ ਨੂੰ ਸਰੈਂਡਰ ਕਰਕੇ ਰੱਖਿਓ। ਸਹੀ ਚੱਲਣਾ, ਗਲਤ ਨਹੀਂ ਕਰਨਾ। ਅਬ ਹਮ ਚਲੀ ਠਾਕੁਰ ਪੈ ਹਾਰ, ਮੈਂ ਹਾਰ ਗਿਆ, ਮੈਂ ਸਰੈਂਡਰ ਕਰ ਦਿੱਤਾ। ਚੌਥੇ ਪਾਤਸ਼ਾਹ ਦਾ ਬਚਨ ਹੈ, ਕਹਿੰਦੇ ਮੈਂ ਹੁਣ ਤੇਰੇ ਅੱਗੇ ਸਰੈਂਡਰ ਕਰ ਦਿੱਤਾ, ਤੇਰੇ ਅੰਡਰ ਚੱਲਣਾ ਸ਼ੁਰੂ ਕਰ ਦਿੱਤਾ, ਮੈਂ ਕੁਦਰਤ ਦੇ ਕਾਨੂੰਨ ਤੋਂ ਬਾਹਰ ਨਹੀਂ ਚੱਲਾਂਗਾ, ਨਿਯਮ ਤੋਂ ਬਾਹਰ ਨਹੀਂ ਚੱਲਣਾ। ਚੌਥੇ ਪਾਤਸ਼ਾਹ ਕਹਿੰਦੇ, ਜਰਾ ਸ਼ਬਦ ਸੁਣ ਲੈਂਦੇ ਹਾਂ, ਇੱਕ
ਚੱਲੀ ਠਾਕੁਰ ਪੈ ਹਾਰ, ਅਬ ਹਮ ਚਲੀ ਠਾਕੁਰ ਪੈ ਹਾਰ,
ਚਲੀ ਠਾਕੁਰ ਪੈ ਹਾਰ, ਅਬ ਹਮ ਚਲੀ ਠਾਕੁਰ ਪੈ ਹਾਰ,
ਚਲੀ ਠਾਕੁਰ ਪੈ ਹਾਰ, ਅਬ ਹਮ ਚਲੀ ਠਾਕੁਰ ਪੈ ਹਾਰ,
ਚਲੀ ਠਾਕੁਰ ਪੈ ਹਾਰ, ਅਬ ਹਮ ਚਲੀ ਠਾਕੁਰ ਪੈ ਹਾਰ,
ਜਬ ਹਮ ਸ਼ਰਣ ਪ੍ਰਭੂ ਕੀ ਆਈ, ਰਾਤ ਪ੍ਰਭੂ ਪਾਵੇਂ ਮਾ
तब हम शरण प्रभु की आई, राख प्रभु पावे
चली ठाकुर पे चली ठाकुर पे
हार। एक गल है, एक गल करा छोटी जी, किन्नक चा नाल पर मैं सरेंडर कर दिता, मैं हार गया, मैं तेरे अंडर चलना। हर चीज लई एक कानून है, सेहत नू ठीक रखना कुदरत दा कानून की है, भी सेहत नू ठीक किवें रखना। हुण इत्थे सारे बंदे आपां गाओ जी, हुण बहना औखा है, ढिड फस गया बचाले, उठिया नहीं जाता, शरीर का कोई ध्यान नहीं। लंगर विच आए हैं, उत्ते आए हैं तुसी, पक्की गल है भी लंगर दे विच सब्जियां भी तीन चार बनिया होणगियां, मिठा भी बनिया होएगा, तो पकौड़े भी पक्के ही पए ही होणगे, बने ही होंगे। तो बंदा सारा बॉडी वाला निजम जे समझिया है भी उहदे अंडर चलना है, तो वह कुदरत का कानून की कहिंदा, तेरी सेहत लई की ठीक है ते की गलत है, कि असीं उदां ही खाने हैं सारा कुछ। कहण नाल थोड़ा कुछ होना है, मतलब यह है मैं तेरे अधीन चलदा, मैनू पता लग गया मेरी सेहत लई ठीक की है, मैं ध्यान रखदा होना, मैं गलत नहीं खांदा, मैं जिदां दा बनिया मैं इदां दा ही हाँ, हुण मैं समझ गया, मैं हर चीज़ नू फॉलो करांगा। इहदा अर्थ गुरु रामदास जी दे शब्द दा यह बनता है, मैं हर चीज़ नू समझ गया, मैं अंडर चलन लई तैयार हाँ, यह अर्थ बनता। हुण पढ़ना तो बड़ा सौखा है, सारे बोली जाने, स्वाद भी बड़ा आउंदा, भी हार गए जी असीं हुण बस तेरा ही, इदां नहीं पाई, जिन्हों कह रहे हैं उहदियां शर्तां पूरियां करनियां पैणियां। रिक्वायरमेंट्स की है, कुदरत दा कानून तुहानूं कहिंदा की उहदियां शर्तां की है, पूरियां करके फिर कहना, फिर कहण दा कोई अर्थ बनता। लो पढ़ो,
चली ठाकुर पे हार, अब हम चली ठाकुर पे हार,
चली ठाकुर पे हार, अब हम चली ठाकुर पे हार,
लोकन
राख प्रभु पावे मां,
चली ठाकुर पे हार, अब हम चली ठाकुर पे हार,
चली ठाकुर पे हार, अब हम चली ठाकुर पे हार,
जो आवत शरण ठाकुर प्रभ तुमरी, तिस राखो कृपा तहार, जन नानक शरण तुम्हारी हर दियो राखो लाज मुरार
राखो लाज मुरार
जब हम शरण प्रभु
शरण प्रभु की आई राख प्रभु पावे मां
चली ठाकुर पे हार अब हम चली ठाकुर पे
चली ठाकुर पे हार अब हम चली ठाकुर पे हार
ये जी सरेंडर कर देना अपने आप नू समर्पित कर देना अपने आप नू ये कहना भी मैं तेरे अंदर ही चलूं हुण जिवें तुसीं इत्थों दे कानून नू कहिंदे आ भी तुहाडे अंदर चलांगे ते जे तुसी अंडर चलन नू तैयार है ओदे बन जो मेरे राम राए तू संतां का संत तेरे जेडे ओदे बन के चलदे है ओ फिर उना ते किरपा करदा है जेडे कुदरती निजमां दे मुताबक अपनी जिंदगी जिउण दी ट्राई करदे है हमेशा ही खुश रहिंदे है हमेशा आनंद च रहिंदे है ਉਹਨਾਂ ਤੇ ਤੱਤੀ ਵਾਹ ਕਦੇ ਵੀ ਨਹੀਂ ਲੱਗਣੀ ਤਾਤੀ ਵਾਹ ਉਹਨਾਂ ਲੱਗੀ ਪਾਰ ਬ੍ਰਹਮ ਸ਼ਰਨ ਆਈ ਉਹਦੇ ਨਿਜਮਾਂ 'ਚ ਚੱਲਣਗੇ ਲਾਅ ਆਫ ਨੇਚਰ ਨੂੰ ਸਮਝ ਕੇ ਉਹਦੇ ਅੰਡਰ ਚੱਲਦੇ ਹੈ ਤੇ ਕਦੇ ਵੀ ਦੁਖੀ ਨਹੀਂ ਹੋਣਗੇ ਮੈਂ ਕੱਲ੍ਹ ਵੀ ਕਿਹਾ ਸੀ ਮੈਨੂੰ ਸ਼ੂਗਰ ਕਿਉਂ ਹੋਏਗੀ ਮੈਂ ਮਿੱਠਾ ਖਾਂਦਾ ਮੈਂ ਕੁਦਰਤੀ ਆਪਣੀ ਬਾਡੀ ਦੇ ਨਿਜਮਾਂ ਨੂੰ ਸਮਝਿਆ ਨਹੀਂ ਤੇ ਮੈਂ ਮਿੱਠਾ ਓਵਰ ਖਾਂਦਾ ਰਿਹਾ ਸ਼ੂਗਰ ਹੋ ਗਈ ਸ਼ੂਗਰ ਵਾਲੀ ਤੱਤੀ ਵਾਹ ਤਾਂ ਹੀ ਲੱਗੀ ਮੈਂ ਸ਼ਰਨ 'ਚੋਂ ਨਿਕਲਿਆ ਮੈਂ ਨਿਜਮ ਛੱਡਿਆ ਮੈਨੂੰ ਸਮਝ ਨਹੀਂ ਲੱਗੀ ਜਿਹੜੇ ਬੰਦੇ ਫਿੱਟ ਫਿੱਟ ਸੀ ਸਿਹਤ ਹੁਣ ਵੱਧਦੀ ਜਾਂਦੀ ਹੈ ਫੁੱਲਦਾ ਜਾਂਦਾ ਹੈ ਇਹ ਕਿਉਂ ਹੈ ਭਲਾ ਨਿਜਮ ਭੁੱਲ ਗਿਆ ਜੇ ਨਿਜਮ ਯਾਦ ਰੱਖਦਾ ਸ਼ਰਨ ਵਿੱਚ ਰਹਿੰਦਾ ਤੇ ਫਿਰ ਕਿਵੇਂ ਤੱਤੀ ਵਾਰ ਲੱਗਦੀ ਸਿਹਤ ਤੰਦਰੁਸਤ ਰਹਿਣੀ ਸੀ ਬਸ ਜਿਹੜਾ ਉਹਦਾ ਬਣ ਕੇ ਚੱਲਦਾ ਨਿਜਮਾਂ ਦੇ ਅੰਡਰ ਚੱਲਦਾ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਉਹ ਤੇ ਫਿਰ ਤੇਰਾ ਬਣ ਹੀ ਜਾਏਗਾ ਤੂੰ ਬਣ ਕੇ ਵਿਖਾ ਫਿਰ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ ਜਿਹੜਾ ਬੰਦਾ ਉਹਦੇ ਅੰਡਰ ਚੱਲਣ ਵਾਲਾ ਹੈ ਉਹ ਦੁਖੀ ਕਿਵੇਂ ਹੋਏਗਾ ਫਿਰ ਪਰ ਜਿਹੜਾ ਬਾਹਰ ਚੱਲਦਾ ਹੈ ਸਾਰਾ ਕਾਨੂੰਨ ਤੋੜ ਕੇ ਬੈਠਾ ਹੈ ਨਿਜਮਾਂ ਨੂੰ ਸਮਝਦਾ ਨਹੀਂ ਉਹ ਨਹੀਂ ਕਹਿ ਸਕਦਾ ਮੈਂ ਕਿਉਂ ਦੁਖੀ ਉਹਨੇ ਤੇ ਦੁਖੀ ਰਹਿਣਾ ਹੀ ਰਹਿਣਾ ਜਿਹੜਾ ਉਹਦੇ ਮੁਤਾਬਕ ਚੱਲੇਗਾ ਉਹਨੇ ਠੀਕ ਰਹਿਣਾ ਤੇ ਕੁਦਰਤ ਦਾ ਵਿਧਾਨ ਕੀ ਹੈ ਕੁਦਰਤ ਦਾ ਕਾਨੂੰਨ ਕੀ ਹੈ ਇਹ ਸਾਨੂੰ ਸਮਝਣਾ ਪੈਣਾ ਉਹਦੇ ਤੋਂ ਬਾਹਰ ਨਾ ਚੱਲੀਏ ਸਦਾ ਸੌਖੇ ਰਹਾਂਗੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਾਂਗੇ ਤੇ ਜੇ ਅਸੀਂ ਵੇਖਦੇ ਹਾਂ ਹੁਣ ਇੱਥੇ ਇਹਨਾਂ ਦੇਸ਼ਾਂ ਵਿੱਚ ਕੰਮ ਕਰਨਾ ਜ਼ਿੰਮੇਵਾਰੀਆਂ ਨਿਭਾਉਣੀਆਂ ਇਹ ਫਰਜ਼ ਹੈ ਪਰ ਮੈਂਟਲੀ ਰਿਕੁਆਇਰਮੈਂਟ ਕੀ ਹੈ ਮਾਈਂਡ ਨੂੰ ਸ਼ਾਂਤ ਰੱਖਣ ਵਾਸਤੇ ਰਿਕੁਆਇਰਮੈਂਟ ਇਹਦੀ ਕੀ ਹੈ ਇਹਦੀ ਰਿਕੁਆਇਰਮੈਂਟ ਇਹ ਹੈ ਵੀ ਜੇ ਤੁਸੀਂ 8 ਦਿਨ ਕੰਮ 7 ਦਿਨ ਕਰਦੇ ਆ ਘੱਟ ਤੋਂ ਘੱਟ ਇੱਕ ਛੁੱਟੀ ਤੇ ਕੰਪਲੀਟ ਕਰੋ ਪ੍ਰੋਪਰ ਰੈਸਟ ਕਰੋ ਇਹ ਰਿਕੁਆਇਰਮੈਂਟ ਹੈ ਇਹ ਲਾਅ ਕਹਿੰਦਾ ਕੁਦਰਤ ਦਾ ਲਗਾਤਾਰ ਕਰਕੇ ਕਿਸੇ ਥਾਂ ਤੇ ਜਾ ਕੇ ਬੰਦਾ ਥੱਕਦਾ ਹੈ ਸਰੀਰ ਵੀ ਵਿਗੜਦਾ ਮਾਨਸਿਕ ਵੀ ਬੰਦਾ ਮਨ ਦੀ ਸ਼ਾਂਤੀ ਭੰਗ ਹੁੰਦੀ ਕਿਤੇ ਨਾ ਕਿਤੇ ਜਾ ਕੇ ਰਿਲੈਕਸ ਕਰਨਾ ਪੈਣਾ ਹੁਣ ਜਿਹੜੇ ਆ ਤੁਸੀਂ ਇਹਨਾਂ ਗੋਰਿਆਂ ਨੂੰ ਸਾਡੇ ਬੰਦੇ ਪਤਾ ਆਮ ਆਪਣੇ ਹੱਸਦੇ ਆ 5 ਦਿਨ ਕੰਮ ਕਰਦੇ ਆ 2 ਦਿਨਾਂ 'ਚ ਖਾ ਪੀ ਜਾਂਦੇ ਆ ਬਸ ਜੀ ਨਾ ਨਿਆਣਿਆਂ ਦਾ ਨਾ ਕੁਛ ਜੋੜਦੇ ਆ ਨਾ ਬਣਾਉਂਦੇ ਆ ਤੇ ਮੈਂ ਕਈ ਵਾਰੀ ਹੱਸਦਾ ਹੁੰਦਾ ਵੀ ਜੇ ਆਪਾਂ ਸ਼ਬਦ ਗੁਰਬਾਣੀ ਦੇ ਉਹਨਾਂ ਕੋਲ ਲੈ ਕੇ ਚੱਲੀਏ ਵੀ ਵੇਖ ਭਾਈ ਨਾਲ ਕੁਛ ਨਹੀਂ ਜਾਣਾ ਗੁਰਬਾਣੀ ਦੇ ਵਿੱਚ ਇਹ ਸਾਰੇ ਸ਼ਬਦ ਜੇ ਉਹਨਾਂ ਨੂੰ ਸੁਣਾਈਏ ਵੀ ਜੋੜ ਜੋੜ ਕੇ ਬੈਠਾ ਤੂੰ ਲਾਲਚ ਕਰਦਾ ਤੂੰ ਲੋਭ ਕਰਦਾ ਤੇ ਸਾਨੂੰ ਪਤਾ ਕੀ ਕਹਿਣਗੇ ਇਹ ਤੁਸੀਂ ਸ਼ਬਦ ਪੜ੍ਹੋ ਅਸੀਂ ਤਾਂ ਕਰਦੇ ਹੀ ਨਹੀਂ ਤੁਹਾਨੂੰ ਲੋੜ ਹੈ ਇਹ ਸ਼ਬਦਾਂ ਦੀ ਤੁਹਾਨੂੰ ਤੁਹਾਡੇ ਗੁਰੂ ਸਾਹਿਬ 500 ਸਾਲ ਪਹਿਲਾਂ ਸਮਝਾ ਕੇ ਗਏ ਆ, ਤੁਸੀਂ ਤੇ ਸਾਡੇ ਤੋਂ ਅੱਗੇ ਚਾਹੀਦੇ ਸੀ। ਜਿੰਨਾ ਮੋਝ ਤੁਸੀਂ ਫਸੇ ਅਸੀਂ ਥੋੜਾ ਫਸੇ। ਸਾਡਾ ਨਿਆਣਾ 60 ਸਾਲ ਦਾ ਹੋ ਜਾਏ, ਬਾਪੂ 80 ਸਾਲ ਦਾ, 90 ਸਾਲ ਦਾ ਬਾਪੂ ਫਿਕਰ ਕਰਦਾ 60 ਸਾਲ ਦੇ ਪੁੱਤ ਦਾ, ਤੇ ਇਹ 16 ਤੋਂ ਬਾਅਦ ਹੀ ਕਹਿਣ ਲੱਗ ਜਾਂਦੇ ਨਿਕਲ ਚੱਲੀ ਆਉਣ ਵਾਲੇ ਆ। 18 ਦਾ ਹੋ ਜਾ ਚੱਲ, 18 ਦਾ ਹੋਇਆ ਅਟੈਚ ਰਹਿ, ਜਿੰਨਾ ਚਿਰ ਰਹਿਣਾ ਨਾਲ ਹੀ ਡਿਟੈਚ ਵੀ ਰਹਿ। ਜਿੰਨੇ ਰੋ ਰਹੇ ਆ ਕੋਈ ਮਰਿਆ, ਅਟੈਚਮੈਂਟ ਤੰਗ ਕਰਦੀ ਹੈ, ਹੋਰ ਤੰਗ ਕੀ ਕਰਦਾ ਬੰਦੇ ਨੂੰ। ਜਿਹਨੂੰ ਅਟੈਚ ਹੋਣਾ ਵੀ ਆਉਂਦਾ ਤੇ ਦਿਮਾਗ ਇੰਨਾ ਤਕੜਾ ਵੀ ਡਿਟੈਚ ਹੋਣਾ ਵੀ ਆਉਂਦਾ, ਦੋਨੇ ਚੀਜ਼ਾਂ ਆਉਂਦੀਆਂ, ਉਹ ਥੋੜਾ ਦੁਖੀ ਹੁੰਦਾ। ਜਿਹਨੂੰ ਦੋਵੇਂ ਗੱਲਾਂ ਆਉਂਦੀਆਂ, ਨੇੜੇ ਰਹਿਣਾ ਵੀ ਆਉਂਦਾ ਤੇ ਦੂਰ ਰਹਿਣਾ ਵੀ ਆਉਂਦਾ, ਜਿਉਂਦਿਆਂ ਵੀ ਰਹਿਣਾ ਆਉਂਦਾ, ਮਰ ਗਏ ਕੋਈ ਛੱਡ ਕੇ ਤੁਰ ਗਿਆ ਤਾਂ ਵੀ ਰਹਿਣਾ ਆਉਂਦਾ। ਕੀਤੀ ਸੀ ਉੱਥੇ ਮੌਂਟਰੀਅਲ ਦੀਵਾਨ ਵਿੱਚ, ਮੇਰੀ ਸਿਹਤ ਨੂੰ ਕੁਝ ਹੋ ਗਿਆ ਇੰਸ਼ੋਰੈਂਸ ਵਾਲੇ ਵੇਖਣ, ਪਰ ਜੇ ਇੱਕਦਮ ਹੈਪਨ ਇੱਦਾਂ ਦਾ ਹੋ ਗਿਆ ਵੀ ਸਾਡੀ ਮਾਂ, ਸਾਡਾ ਪਿਓ, ਸਾਡਾ ਬੱਚਾ, ਸਾਡੀ ਘਰ ਵਾਲੀ, ਘਰ ਵਾਲਾ ਇੱਕਦਮ ਸਾਨੂੰ ਛੱਡ ਕੇ ਚੱਲਿਆ ਗਿਆ, ਉਹਦੀ ਤਿਆਰੀ ਕੀ ਹੈ? ਇੱਕਦਮ ਕੁਛ ਹੋ ਗਿਆ, ਇੰਸ਼ੋਰੈਂਸ ਦੀ ਬੰਦਾ ਕਹਿੰਦਾ ਬੜੀ ਸੇਫਟੀ ਹੈ, ਬੜਾ ਕੁਝ ਵਧੀਆ, ਕੋਈ ਗੱਲ ਨਹੀਂ, ਕਵਰ ਕਰਨਗੇ ਆਪੇ, ਗੱਡੀ ਵਿਕ ਗਈ ਨਵੀਂ ਦੇਣਗੇ, ਗੱਡੀ ਚੋਰੀ ਹੋ ਗਈ ਨਵੀਂ ਦੇ ਦੇਣਗੇ, ਅੱਗ ਲੱਗ ਗਈ ਸਾਰੇ ਦਾ ਸਾਰਾ ਘਰ ਦੇ ਦਿੰਦੇ, ਸਭ ਕੁਛ ਦੇਣਗੇ। ਪਰ ਜੇ ਇੱਕਦਮ ਜ਼ਿੰਦਗੀ 'ਚ ਇੱਦਾਂ ਦਾ ਹੈਪਨ ਬਣ ਜਾਏ, ਹੋ ਜਾਏ, ਉਹਦੀ ਤਿਆਰੀ ਕੀ ਹੈ ਸਾਡੀ? ਮੈਂਟਲੀ ਅਸੀਂ ਇੰਨੇ ਪ੍ਰਪੇਅਰ ਹੈਗੇ ਹਾਂ, ਇੰਨੇ ਸਟਰੋਂਗ ਹੈਗੇ ਹਾਂ, ਅਤੇ ਸਾਡੇ ਗੁਰੂ ਸਾਹਿਬ ਕਹਿੰਦੇ ਹਰ ਸਿਚੁਏਸ਼ਨ ਲਈ ਤੈਨੂੰ ਤਿਆਰ ਕਰੀਏ, ਗੁਰਬਾਣੀ ਤੁਹਾਨੂੰ ਤਿਆਰ ਕਰਦੀ ਹੈ ਵੀ ਕਿਸੇ ਵੀ ਤਰ੍ਹਾਂ ਦੀ ਸਿਚੁਏਸ਼ਨ ਹੋਏਗੀ ਹੈਂਡਲ ਕਰੇਗਾ, ਆਪਣੇ ਆਪ ਨੂੰ ਕਾਇਮ ਰਹੇਗਾ ਜੀ। ਇੱਥੇ ਡਾਕਟਰ ਸਾਹਿਬ ਇੱਕ ਮੈਨੂੰ ਮਿਲੇ ਇੱਥੇ ਬੈਠੇ, ਉਹਨਾਂ ਨੇ ਮੈਨੂੰ ਦੱਸਿਆ ਅੱਖਾਂ ਦੇ ਡਾਕਟਰ ਹੈ, ਕਹਿੰਦੇ ਮੈਂ ਦੀਵਾਨ ਸੁਣ ਸੁਣ ਕੇ ਮੇਰੇ ਦਿਮਾਗ 'ਚ ਆਇਆ ਵੀ ਮੈਂ ਚਲੋ ਸ਼ਰਾਬ ਵੀ ਛੱਡਤੀ, ਹੋਰ ਵੀ ਕਈ ਕੁਝ ਛੱਡਤਾ, ਸਭ ਕੁਝ ਛੱਡ ਕੇ ਕਹਿੰਦੇ ਮੈਂ ਬੰਦਾ ਬਣ ਗਿਆ ਅਤੇ ਮੈਂ ਡਾਕਟਰ ਹਾਂ ਅੱਖਾਂ ਦਾ, ਮੈਂ ਬਹੁਤ ਸੁਣਦਾ, ਕਹਿੰਦਾ ਮੈਂ ਸੁਣ ਸੁਣ ਕੇ ਪੋਜ਼ਿਟਿਵ ਹੋਇਆ। ਚਲੋ ਉਹਨੇ ਮੈਨੂੰ ਸਭ ਸਾਰਾ ਦੱਸਿਆ, ਉਹਨਾਂ ਨੇ ਮੈਨੂੰ ਗੱਲ ਦੱਸੀ, ਕਹਿੰਦੇ ਇੱਕ ਮੈਂ ਬੀਬੀ ਦੀ ਅੱਖ ਵਿੱਚ ਕੈਮਰਾ ਪਾਇਆ ਤੇ ਕੈਮਰੇ ਦੇ ਵਿੱਚ ਪਤਾ ਲੱਗਾ ਵੀ ਬ੍ਰੇਨ ਦੇ ਵਿੱਚ ਟਿਊਮਰ ਹੈ, ਕੈਂਸਰ ਹੈ, ਤੇ 2 ਮਹੀਨੇ ਤੱਕ ਇਹਨੇ ਮਰ ਜਾਣਾ, ਤੇ ਉਹ ਮੈਨੂੰ ਮਿਲਣ ਵਾਸਤੇ ਆਈ ਤੇ 15 ਦਿਨਾਂ ਬਾਅਦ, ਮਹੀਨੇ ਬਾਅਦ ਕਹਿੰਦੀ ਮੈਂ ਤਿਆਰੀ ਕਰ ਰਹੀ ਹਾਂ, ਤਿਆਰੀ ਕਰ ਰਹੀ ਹਾਂ। ਆਪਣੇ ਆਪ ਨੂੰ ਉਹਨੇ ਕਾਇਮ ਕੀਤਾ, ਆਪਣੇ ਆਪ ਨੂੰ ਹੌਸਲੇ 'ਚ ਰੱਖਿਆ, 2 ਮਹੀਨੇ ਤੋਂ ਆਪਣੇ ਆਪ ਨੂੰ ਤਿਆਰੀ ਕਰ ਰਹੀ ਹੈ, ਕਾਹਦੀ? ਮਰਨ ਦੀ, ਵੀ ਜਾਣਾ ਹੁਣ, ਪਰ ਖੁਸ਼ ਹੈ। ਸਾਡੇ ਵਾਲਿਆਂ ਨੂੰ ਪਤਾ ਲੱਗ ਜੇ ਤਾਂ ਰੋਣੋ ਹੀ ਨਹੀਂ ਹਟਦੇ, ਰੱਬ ਨੂੰ ਮੰਨਦੇ ਹਾਂ, ਧਰਮ ਧਰਮੀ ਲੋਕ ਹਾਂ ਅਸੀਂ, ਜਿੱਦਾਂ ਇੱਕ ਅਧਰਮੀ ਰੋਂਦਾ ਉੱਦਾਂ ਹੀ ਧਰਮੀ ਰੋਣ ਲੱਗ ਪੈਂਦਾ, ਜਿੱਦਾਂ ਇੱਕ ਆਮ ਬੰਦਾ ਰੋਂਦਾ ਉੱਦਾਂ ਹੀ ਪਾਠ ਕਰਨ ਵਾਲਾ ਰੋਣ ਲੱਗ ਪੈਂਦਾ, ਫਰਕ ਕੀ ਪਿਆ? ਬੰਦਾ ਇੰਨਾ ਸਟਰੋਂਗ ਹੋਵੇ ਅੰਦਰੋਂ, ਇੰਨਾ ਕਾਇਮ ਹੋਵੇ, ਉਹ ਕਹਿੰਦੇ ਮੈਂ ਤਿਆਰੀ ਕਰ ਰਹੀ ਹਾਂ ਮਰਨ ਦੀ, 9 ਮਹੀਨੇ ਹੋ ਗਏ, ਕਹਿੰਦੇ ਅਜੇ ਦੁੱਖ ਆਇਆ ਨਹੀਂ ਪਰ ਮੈਂ ਤਿਆਰ ਹਾਂ, ਜਦੋਂ ਮਰਜ਼ੀ ਆ ਜਾਏ ਮੈਂ ਰੈਡੀ ਹਾਂ। ਤੁਸੀਂ ਚਾਹੋਗੇ ਨਾ ਆਪਣੇ ਆਪ ਨੂੰ ਕਾਇਮ ਕਰਨਾ ਤੇ ਮਰਨ ਲਈ ਵੀ ਬੰਦਾ ਤਿਆਰ ਹੋ ਸਕਦਾ, ਰੈਡੀ ਹੋ ਸਕਦਾ। ਆਹ ਇੱਦਾਂ ਦਾ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ। ਕਿਹੜੀਆਂ ਗੱਲਾਂ ਕਰਦੇ ਹਾਂ, ਅੱਗੇ ਹਜ਼ਾਰਾਂ ਬੰਦਿਆਂ ਦੇ ਅੱਗੇ ਇੱਕ ਇੱਕ ਸੂਰਮਾ ਖੜਦਾ ਰਿਹਾ, ਹਜ਼ਾਰਾਂ ਨਾਲ ਲੜਦਾ ਰਿਹਾ ਮੈਂਟਲੀ। ਆਰਮੀ ਵਿੱਚ ਤੁਸੀਂ ਵੇਖੋ, ਫੌਜਾਂ ਦੇ ਵਿੱਚ ਥੋੜ੍ਹੇ ਜਿਹੇ ਬੰਦੇ ਹਜ਼ਾਰਾਂ ਨਾਲ ਲੜ ਜਾਂਦੇ ਆ, ਜੇ ਆਗੂ ਤਕੜਾ ਹੋਵੇ ਉਹਨਾਂ ਨੂੰ ਕਾਇਮ ਕਰਨ ਵਾਲਾ, ਜੇ 40 ਨੇ ਮੁਕਾਬਲਾ ਲੱਖਾਂ ਨਾਲ ਕੀਤਾ ਤੇ ਗੁਰੂ ਗੋਬਿੰਦ ਸਿੰਘ ਵਰਗਾ ਆਗੂ ਉਹਨਾਂ ਨੂੰ ਹੌਸਲਾ ਦੇਣ ਵਾਲਾ, ਤਕੜਾ ਕਰਨ ਵਾਲਾ, ਸਟਰੋਂਗ ਬਣਾਉਣ ਵਾਲਾ, ਮੈਂਟਲੀ ਸਟਰੋਂਗ ਏਡੇ ਹੋ ਗਏ, ਫਿਰ ਡਰ ਹੀ ਨਹੀਂ, ਕੁਛ ਮਰਜ਼ੀ ਹੋਈ ਜਾਏ। ਤਾਂ ਕਰਕੇ ਜੇ ਉਹਦੇ ਬਣ ਕੇ ਚੱਲਾਂਗੇ ਜਿਸ ਕੇ ਸਿਰ ਉੱਪਰ, ਪਹਿਲਾਂ ਉਹਦੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛ ਨਾਹੀ ਜਮ ਨਹੀਂ ਆਵੇ ਨੇੜੇ। ਉਹ ਵਕਾਰ ਉਹਦੇ ਨੇੜੇ ਨਹੀਂ ਆ ਸਕਦੇ, ਪਰ ਜੇ ਭਾਈ ਜੇ ਅਸੀਂ ਅਬ ਹਮ ਚੱਲੀ ਠਾਕੁਰ ਪੈ ਹਾਰ ਹੈ ਨਾ, ਜੇ ਅਸੀਂ ਹਾਰਾਂਗੇ ਫਿਰ ਉਹ ਸਾਡੇ ਨਾਲ ਹੈ, ਫਿਰ ਕੋਈ ਤਕਲੀਫ ਨਹੀਂ। ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ। ਪੜ੍ਹ
जिसके सिर ऊपर तू स्वामी सो दुख कैसा पावे
जिसके सिर ऊपर तू स्वामी सो दुख कैसा
जिसके सिर ऊपर तू स्वामी सो दुख कैसा पावे
जिसके सिर ऊपर तू स्वामी सो दुख कैसा
कौन कह सकता जेड़ा उदे अंदर चलता कनेडा दे कानून नूं इह गल कौन कह सकता है जेड़ा उदे भी मैं हर थां ते आ घर बाहर तेरा मैं गलती नहीं करता चाहे घर आ चाहे बाहर पर जे मैं गलत करता फिर नहीं कह सकते तू मेरा रख फिर नहीं उन्हें रक्षा करे जे मैं गलतियां करांगा फिर नहीं मेरे सिर ते जे मैं उहदा बन के चलांगा फिर है गल ਇਹ ਚੇਤਾ ਰੱਖਿਓ ਜੀ ਉਹ ਕਹਿਣ ਮਨੋ ਨਹੀਂ ਸਮਝਦੇ ਤੇ ਸਮਝੀਏ ਆਪਣੇ ਆਪ ਨੂੰ ਉਹ ਤਾਂ ਮੇਰਾ ਰੱਖ ਹੈ ਜੇ ਮੈਂ ਉਹਦੇ ਅੰਡਰ ਜਾ ਲਾਂ ਜੇ ਗਲਤ ਕਰ ਰਿਹਾ ਫਿਰ ਅੱਗੇ
ਮੇਰੇ ਰਾਮ ਰਾਏ ਮੇਰੇ ਰਾਮ ਰਾਏ
ਮੇਰੇ ਰਾਮ ਰਾਏ राम राय
तू संता का संत तेरे
तू संता का संत तेरे
तेरे सेवक को पाकिच नाही
सेवक को
जम नहीं आवे नेड़े
जम नहीं आवे नेड़े
जिसके सिर
ਤੇ ਸਵਾਮੀ
ਤਿਨਕਾ ਮੂਰਖ ਨਾਸਾ ਦਿਨ ਕਾ ਜਨਮ
ਮਰਨ ਦੁੱਖ ਨਾਸਾ
ਤੇਰੀ ਬਖਸ਼ਨਾ ਗੁਰ ਕਾ ਦੇਲਾਸਾ
ਸਤਿਗੁਰ ਕਾ ਦੇਲਾਸਾ
ਜਿਸ ਕੇ ਸਿਰ
ਉਪਰ ਤੂੰ ਸਵਾਮੀ ਸੋ ਦੁੱਖ ਕੈ
ਫਲ ਪਾਇਣ
ਨਾਮ ਤੇ ਆਇਣ ਸੁਖ ਫਲ ਪਾਇਣ
ਆਠ ਪਹਿਰ ਆਰਾਤੇ
ਆਠ ਪਹਿਰ
ਸ਼ਰਣ ਤੇਰੇ ਪਰਵਾਸ
ਤੇਰੀ ਸ਼ਰਣ ਤੇਰੇ ਪਰਵਾਸ
ਪੰਜ ਦੋਸ਼ਟ ਲੈ ਕੇ ਸਿਰ
ਉਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ
ਜਿਸ ਕੇ ਸਿਰ
ਉਪਰ ਤੂੰ ਸਵਾਮੀ
ਗਿਆਨ ਧਿਆਨ ਕਿਛ ਕਰਮ ਨਾ ਜਾਣਾ
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 ਸਾਰ ਨਾ ਜਾਣਾ ਤੇਰੀ
ਸਾਰ ਨਾ ਜਾਣਾ ਤੇਰੀ
ਸਭ ਤੇ ਵੱਡਾ ਸਤਿਗੁਰ ਨਾਨਕ
ਸਭ ਤੇ ਵੱਡਾ
ਸਤਿਗੁਰ ਨਾਨਕ
ਸਭ ਤੇ ਵੱਡਾ ਸਤਿਗੁਰ ਨਾਨਕ
ਜਿਨ ਕਲ ਰਾਖੀ ਮੇਰੀ
ਜਿਨ ਕਲ ਰਾਖੀ
ਕੇ ਸਿਰ
ਉਪਰ ਤੂੰ ਸਵਾਮੀ
ਸੋ ਦੁੱਖ ਕੈਸਾ
ਪਾਵੇ
ਜਿਸ ਕੇ ਸਿਰ
जाने माया मद माता
भूल न जाने माया मद माता
भूल न जाने माया मद माता
वरना जीत ना
ਜਿਹੜੇ ਤੇਰੇ ਬਣ ਕੇ ਚੱਲਦੇ ਆ ਜਿਹੜੇ ਤੇਰੇ ਮੁਤਾਬਕ ਚੱਲਦੇ ਆ ਤੇਰੇ ਅੰਡਰ ਚੱਲਦੇ ਆ ਉਹਨਾਂ ਤੇ ਨਹੀਂ ਕਦੇ ਤਕਲੀਫ ਆਉਂਦੀ ਤੇ ਮੈਂ ਅਰਜ ਕਰਦਾ ਸੀ ਉਹਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਹਰ ਬੰਦਾ ਪੀਸ ਆਫ ਮਾਈਂਡ ਚਾਹੁੰਦਾ ਹੈ ਤੇ ਹਰ ਵੇਲੇ ਬਿਜੀ ਹਰ ਵੇਲੇ ਬਿਜੀ ਤੇ ਗੋਰੇ ਮੈਂ ਗੱਲ ਇਹ ਕਰਦਾ ਸੀ ਵੀ ਅਗਲੇ ਕਹਿੰਦੇ ਐ ਹੁਣ ਆਪਣੀ ਜ਼ਿੰਮੇਵਾਰੀ ਆਪ ਚੱਕ ਆਪਣੇ ਪੈਰਾਂ ਤੇ ਆਪ ਖੜਾ ਹੋ ਆਪਣਾ ਘਰ ਆਪੇ ਬਣਾ ਆਪਣੀ ਕਮਾਈ ਕਰ ਆਪਣੀ ਮਿਹਨਤ ਕਰ ਆਪਣਾ ਵਿਆਹ ਕਰਾ ਉਹ ਤੇਰੀ ਜ਼ਿੰਦਗੀ ਹੈ ਅਗਲਾ ਪੰਜ ਦਿਨ ਖਾ ਕੇ ਦੋ ਦਿਨ ਪੰਜ ਦਿਨ ਕਮਾਇਆ ਦੋ ਦਿਨ ਤੇ ਖਾ ਗਏ ਤੇ ਸਾਡੇ ਵਾਲੇ ਬੰਦੇ ਸਟ੍ਰੈਸ ਵਿੱਚ ਰਹਿੰਦੇ ਹਾਂ ਅਸੀਂ ਕਾਰਨ ਨਹੀਂ ਲੱਭਦੇ ਵੀ ਕਾਰਨ ਕੀ ਹੈ ਕਿਤੇ ਨਾ ਕਿਤੇ ਤੁਹਾਨੂੰ ਚਾਰਜ ਹੋਣਾ ਪੈਣਾ ਤੁਸੀਂ ਹਫ਼ਤੇ ਲਈ ਕੰਮ ਕਰਦੇ ਆ ਤੇ ਇੱਕ ਦਿਨ ਪ੍ਰੋਪਰ ਰਿਲੈਕਸ ਰੱਖਣਾ ਪੈਣਾ ਪਰ ਸਾਡੇ ਰਿਲੈਕਸ ਕਿੱਥੇ ਹੈ ਇਹਦੇ ਭੋਗ ਤੇ ਚੱਲੇ ਆ ਆਹ ਮਰ ਗਿਆ ਉਹਦੇ ਜਾਈਏ ਉਹਦੇ ਉਹ ਛੁੱਟੀ ਸਾਡੀ ਉਦੋਂ ਵੀ ਜ਼ਿਆਦਾ ਬਿਜੀ ਲੰਘ ਜਾਂਦੀ ਹੈ ਤੇ ਜਿਹੜੇ ਬੰਦੇ ਸਾਈਕੀ ਤੇ ਕੰਮ ਕਰਦੇ ਉਹ ਤੇ ਕਹਿੰਦੇ ਆਪਣੇ ਆਪ ਨੂੰ ਰਿਵਾਰਡ ਦਿਓ ਉਹ ਤੇ ਕਹਿੰਦੇ ਆ ਜੇ 300 ਰੁਪਈਆ ਕਮਾਉਣਾ ਹੈ ਨਾ 300 ਰੁਪਈਆ ਕਹਿ ਰਿਹਾ ਇੰਡੀਆ ਦਾ ਜੇ 300 ਰੁਪਈਆ ਕਮਾ ਰਿਹਾ ਇੰਡੀਆ ਦਾ ਤੇ ਜੇ ਜ਼ਿਆਦਾ ਨਹੀਂ ਕਰ ਸਕਦਾ ਇੱਕ ਕੁਲਫੀ ਖਾ ਲੈ ਘੱਟ ਤੋਂ ਘੱਟ ਆਪਣੀ ਮਰਜ਼ੀ ਦੇ ਨਾਲ 10 ਰੁਪਈਏ ਖਰਚ ਲੈ ਆਪਣੇ ਦੇ ਰਿਲੈਕਸ ਰਹੇਗਾ ਮੈਨੂੰ ਪਿਛਲੀ ਵਾਰੀ ਮੈਂ ਆਇਆ ਇੱਥੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀ ਜਿਹੜੇ ਹੈ ਗੁਰਪ੍ਰੀਤ ਸਿੰਘ ਹੋਣੀ ਪਤਾ ਨਹੀਂ ਇਹਨਾਂ ਦੀ ਪ੍ਰਾਈਵੇਟ ਗੱਲ ਹੈ ਪਤਾ ਨਹੀਂ ਦੱਸਣੀ ਚਾਹੀਦੀ ਕਿ ਨਹੀਂ ਮੈਂ ਪਿਛਲੀ ਵਾਰੀ ਆਇਆ ਮੈਨੂੰ ਕਹਿੰਦੇ ਮੈਂ ਚੱਲਿਆ ਘੁੰਮਣ ਲਈ ਫਿਜੀ ਮੈਂ ਕਿਹਾ ਅੱਛਾ ਕਹਿੰਦੇ ਮਹੀਨੇ ਲਈ ਜਾਣਾ ਮੈਂ ਇੱਕ ਮਹੀਨਾ ਘੁੰਮ ਕੇ ਆਇਆ ਸਾਲ ਕੁ ਬਾਅਦ ਕਹਿੰਦੇ ਜਾਈਦਾ ਫੋਨ ਫਾਨ ਬੰਦ ਕਰ ਦਈਦਾ ਮੈਂ ਕਿਹਾ ਤਾਂ ਹੀ ਤੇ 11 ਮਹੀਨੇ ਚਾਰਜ ਰਹਿੰਦੇ ਤੁਸੀਂ ਐਡਾ ਗੁਰਦੁਆਰਾ ਐਡਾ ਪ੍ਰਬੰਧ ਸੰਭਾਲਦੇ ਆ ਤੇ ਜਿੰਨੀ ਸਟ੍ਰੈਸ ਹੈ ਇਕੱਠੀ ਨਿਕਲ ਗਈ ਆਪਣੇ ਆਪ ਨੂੰ ਰਿਲੈਕਸ ਕੀਤਾ ਹੁਣ ਇਹ ਸ਼ਰਤਾਂ ਕੁਦਰਤ ਦੀਆਂ ਨੇਚਰ ਦੀਆਂ ਤੁਸੀਂ ਜਦੋਂ ਇਹਦੇ ਤੇ ਓਵਰਲੋਡ ਪਾ ਦੇਣਾ ਚਾਹੇ ਸਰੀਰ ਤੇ ਪਾਓਗੇ ਚਾਹੇ ਦਿਮਾਗ ਤੇ ਪਾਓਗੇ ਫਿਰ ਰਿਲੈਕਸ ਨਹੀਂ ਰਹਿ ਸਕਦੇ ਪਰ ਕਿਤੇ ਨਾ ਕਿਤੇ ਤੁਹਾਨੂੰ ਨੇਚਰ ਦੀ ਰਿਕੁਆਇਰਮੈਂਟ ਕੀ ਹੈ ਉਹਦਾ ਨਿਯਮ ਕੀ ਕਹਿੰਦਾ ਉਹਦੇ ਮੁਤਾਬਕ ਕਰਨਾ ਪੈਣਾ ਕੰਮ ਕਰਨਾ ਰੱਜ ਕੇ ਮਿਹਨਤ ਕਰਨੀ ਹੈ ਪੂਰੀ ਪਰ ਜਿੱਦਣ ਛੁੱਟੀ ਕਰਨੀ ਹੈ ਉਦਣ ਵੀ ਪੂਰੀ ਜਿੱਦਣ ਰਿਲੈਕਸ ਹੋਣਾ ਉਦਣ ਵੀ ਪੂਰਾ ਜਿੱਦਣ ਕੰਮ ਕਰਨਾ ਪੂਰਾ ਜ਼ੋਰ ਲਾਉਣਾ ਤੇ ਹੁਣ ਚਲੋ ਨਿਆਣਿਆਂ ਦਾ ਤੇ ਸਮਝ ਆਉਂਦਾ ਵੀ ਸਟਰਗਲ ਟਾਈਮ ਚੱਲਦਾ ਜੀ ਪੜ੍ਹਾਈ ਵੀ ਹੈ ਦੋ ਦਿਨ ਕੰਮ ਕਰਨ ਨੂੰ ਮਿਲਦੇ ਆ ਕੀ ਕਰੀਏ ਸਾਡੀ ਤੇ ਮਜਬੂਰੀ ਹੈ ਪਰ ਜਿਹੜੇ ਪੁਰਾਣੇ ਆਏ ਆ ਤੁਸੀਂ ਥੋੜਾ ਜਿਹਾ ਕਾਇਮ ਹੋ ਜਾਓ ਆਪਣੇ ਆਪ ਨੂੰ ਰਿਲੈਕਸ ਕਰੋ ਕਦੀ ਕਦੀ ਇੱਕ ਦਿਨ ਆਪਣੇ ਤੇ ਦਿਓ ਕਦੇ ਕਦੇ ਆਪਣੇ ਨਾਲ ਬੈਠੋ ਕਦੇ ਆਪਣੇ ਆਪ ਨਾਲ ਬੈਠੋ ਕੰਮਾਂ ਤੇ ਬੈਠਦੇ ਆ ਟਰੱਕਾਂ ਤੇ ਬੈਠਦੇ ਆ ਦਿਨ ਰਾਤ ਜਾਂਦੇ ਕਦੇ ਇਕੱਲੇ ਬੈਠੋ ਅੱਧਾ ਘੰਟਾ ਘੰਟਾ ਆਪਣੇ ਆਪ ਨਾਲ ਹਫ਼ਤੇ ਵਿੱਚ ਇੱਕ ਦਿਨ ਤੇ ਬੈਠੋ ਫਿਰ ਵੇਖੋ ਆਪਣੇ ਆਪ ਬੰਦਾ ਕਿਵੇਂ ਰਿਲੈਕਸ ਹੁੰਦਾ ਕਿਵੇਂ ਮਨ ਹੌਲੀ ਹੌਲੀ ਉਹ ਆਪਣੇ ਆਪ ਊਰਜਾ ਪੈਦਾ ਹੁੰਦੀ ਹੈ ਬਾਰ ਬਾਰ ਇੱਕ ਕੰਮ ਕਰਦਿਆਂ ਅੱਕ ਕੇ ਬੰਦਾ ਫਿਰ ਸੂਸਾਈਡ ਕਰਨ ਤੱਕ ਚਲਿਆ ਜਾਂਦਾ ਮੇਰਾ ਕੀ ਹੈ ਇੱਧਰੋਂ ਪੈਸਾ ਕਮਾਇਆ ਬੱਚਿਆਂ ਦੇ ਅਕਾਊਂਟ 'ਚ ਚਲਿਆ ਗਿਆ ਇੱਧਰੋਂ ਪੈਸਾ ਕਮਾਇਆ ਆਪਣੇ ਅਕਾਊਂਟ ਵਿੱਚ ਚਲਿਆ ਗਿਆ ਅਤੇ ਆਪ ਨੂੰ ਕੀ ਮਿਲਿਆ ਕੱਖ ਵੀ ਨਹੀਂ ਫਿਰ ਬੰਦੇ ਕਈ ਕਹਿੰਦੇ ਨਹੀਂ ਹੁੰਦੇ ਜਿਹੜੇ ਇਦਾਂ ਕਹਿੰਦੇ ਆ ਜਿਹੜੇ ਆਪਣੇ ਆਪ ਨੂੰ ਰਿਵਾਰਡ ਨਹੀਂ ਦੇ ਰਹੇ ਉਹਨਾਂ ਬੰਦਿਆਂ ਨੇ ਇੱਕ ਦਿਨ ਪਤਾ ਕੀ ਕਹਿਣਾ ਮੈਂ ਕੀ ਖੱਟਿਆ ਮੈਂ ਬਾਹਰ ਆਇਆ ਮੈਂ ਬੱਚਿਆਂ ਨੂੰ ਲਿਆਂਦਾ ਮੈਂ ਨਿਆਣੇ ਸੈੱਟ ਕੀਤੇ ਮੈਂ ਕੀ ਖੱਟਿਆ ਪਰ ਜਿਹੜੇ ਬੰਦੇ ਨੇ ਥੋੜ੍ਹਾ ਥੋੜ੍ਹਾ ਆਪਣੇ 'ਤੇ ਖਰਚਿਆ ਉਹ ਕਦੀ ਨਹੀਂ ਇਹ ਕਹੇਗਾ ਕਿ ਮੈਂ ਕੀ ਖੱਟਿਆ ਹੁਣ ਬੰਦਾ ਕਹਿੰਦਾ ਮੈਂ ਹੁਣ ਧਿਆਨ ਨਾਲ ਸਮਝਿਓ ਵੀ ਮੈਂ 1,000 ਰੁਪਈਆ ਆਪਣੇ ਲਈ ਰੱਖਣਾ 30,000 ਰੁਪਈਆ ਮੈਂ ਇੰਡੀਆ ਦੀ ਗੱਲ ਕਰ ਲੈਂਦਾ ਚਲੋ 30,000 ਰੁਪਈਆ ਮੈਂ ਕਮਾਉਂਦਾ 1,000 ਮੈਂ ਨਹੀਂ ਘਰੇ ਦੇਣਾ ਇਹ ਮੇਰਾ 2,000 ਰੁਪਈਆ ਮੈਂ ਘਰੇ ਨਹੀਂ ਦੇਣਾ 2,000 ਮੇਰਾ 28,000 ਮੇਰੇ ਪਰਿਵਾਰ ਦਾ ਸਾਰੇ ਖਰਚੇ ਉਹ 2,000 ਦੇ ਵਿੱਚ ਇੱਕ ਜੁੱਤਾ ਲੈ ਕੇ ਆਉਂਦਾ ਹੈ ਇੱਕ ਟੀ ਸ਼ਰਟ ਲੈ ਆਉਂਦਾ ਹੈ ਕੋਈ ਇੱਕ ਪੈਂਟ ਲੈ ਆਉਂਦਾ ਹੈ ਉਹ ਹਫ਼ਤਾ ਕਿਤੇ ਚਾਅ ਨਾਲ ਹੀ ਲੰਘ ਗਿਆ ਵੀ ਨਵਾਂ ਨਵਾਂ ਪਾਇਆ ਅਤੇ ਅਗਲਾ ਮਹੀਨਾ ਫਿਰ ਤਨਖਾਹ ਆਉਣ ਵਾਲੀ ਉਦੋਂ ਮੈਂ 2,000 ਫਿਰ ਆਪਣਾ ਰੱਖ ਲੈਣਾ ਉਹ ਆਪਣੇ ਆਪ ਨੂੰ ਸ਼ਾਬਾਸ਼ ਦੇ ਥਾਪੀ ਤੇ ਦੇ ਮਾੜੀ ਜੀ ਤੂੰ ਕੀਤਾ ਕਿੰਨਾ ਕੁਛ ਸਾਰੀ ਜ਼ਿੰਦਗੀ ਕਰਦਾ ਰਿਹਾ ਤੇ ਸਾਡੇ ਵਰਗੇ ਥਾਪੀ ਸਵਾਹ ਦੇਣਗੇ ਕਹਿਣਗੇ ਬਾਬਾ ਜੀ ਤੁਹਾਡੀ ਕਿਰਪਾ ਨਾਲ ਹੀ ਭੱਜਿਆ ਫਿਰਦਾ ਮੇਰੇ ਵਰਗਾ ਲੱਭ ਲੈਂਦਾ ਕੋਈ ਉਹਨੂੰ ਕਹੀ ਜਾਂਦਾ ਤੇਰਾ ਹੀ ਦਿੱਤਾ ਖਾਈ ਜਾਂਦੇ ਬਾ ਮੇਰੇ ਵਰਗੇ ਕੰਨੀ ਹੱਥ ਕਰ ਕਹਿੰਦਾ ਅਸੀਂ ਕਿੱਥੇ ਕਰਨਾ ਸੀ ਇਹ ਤੇ ਤੁਹਾਡੀ ਕਿਰਪਾ ਨਾਲ ਹੀ ਹੋ ਜਾ ਮੈਂ ਤੇਰੇ ਪੇਪਰ ਦੇ ਕੇ ਆਇਆ ਉੱਥੇ ਮੈਂ ਟਰੱਕ ਚਲਾਉਂਦਾ ਉੱਥੇ ਤੇਰੀ ਥਾਂ 'ਤੇ ਮੈਂ ਮਿਹਨਤ ਕੀਤੀ ਹੈ ਤੂੰ ਬਣਾਇਆ ਇਹਦਾ ਕ੍ਰੈਡਿਟ ਲੈ ਆਪਣੇ ਆਪ ਨੂੰ ਸ਼ਾਬਾਸ਼ੇ ਦੇ ਸਹੀ ਕਰ ਰਿਹਾ ਜੋ ਤੁਸੀਂ ਬਣਾਇਆ ਉਹਦੇ ਲਈ ਕਦੀ ਆਪਣੇ ਆਪ ਨੂੰ ਕ੍ਰੈਡਿਟ ਵੀ ਤੁਸੀਂ ਲੈਣਾ ਹੈ ਅਤੇ ਜੋ ਗਲਤ ਹੋਇਆ ਉਹਦੀ ਜ਼ਿੰਮੇਵਾਰੀ ਵੀ ਤੁਸੀਂ ਲੈਣੀ ਹੈ ਜੇ ਕਹੇਗਾ ਤੁਹਾਡੀ ਕਿਰਪਾ ਹੈ ਤੇ ਜਿੱਦਣ ਟਰੱਕ ਠਾਹ ਵੱਜਿਆ ਉਦਣ ਕੀ ਕਹੇਗਾ ਉਦਣ ਵੀ ਕਹਿਣਾ ਪੈਣਾ ਵੀ ਤੂੰ ਤੇ ਤੂੰ ਧਿਆਨ ਨਹੀਂ ਨਾ ਦਿੱਤਾ ਹੋਣਾ ਤਾਂ ਵੱਜਿਆ ਜਾ ਇੱਦਾਂ ਹੀ ਕਹਿਣਾ ਪੈਣਾ ਫਿਰ ਹੁਣ ਜਿਹੜੇ ਬੰਦਿਆਂ ਨੇ ਇੱਦਾਂ ਦੀਆਂ ਗੱਲਾਂ ਵੀ ਰੱਬ ਨੇ ਕਰਤਾ ਜੀ ਰੱਬ ਨੇ ਇੱਦਾਂ ਕਰਤਾ ਨਹੀਂ ਸਹੀ ਕਰ ਰਹੇ ਹੋ ਉਹਦਾ ਕ੍ਰੈਡਿਟ ਖਾਓ ਜ਼ਿੰਮੇਵਾਰੀ ਵੀ ਲਓ ਗਲਤ ਹੁੰਦਾ ਉਹਦੀ ਜ਼ਿੰਮੇਵਾਰੀ ਲਓ ਮੈਂ ਆਪਣੀ ਜ਼ਿੰਦਗੀ ਦਾ ਜ਼ਿੰਮੇਵਾਰ ਆਪ ਹਾਂ ਸਹੀ ਹੋਇਆ ਗਲਤ ਹੋਇਆ ਮੈਂ ਲੈਣੀ ਹੈ ਜ਼ਿੰਮੇਵਾਰੀ ਜੇ ਉੱਜੜ ਗਏ ਆ ਪਿਆਰੇ ਹੋ ਬੜੇ ਬੰਦੇ ਇੱਦਾਂ ਦੇ ਆ ਜੀ ਬਿਲਕੁਲ ਕਈ ਵਾਰੀ ਸਾਰਾ ਕੁਛ ਹੀ ਚਲੇ ਜਾਂਦਾ ਧੋਖਾ ਹੋ ਜਾਂਦਾ ਮੇਰੇ ਨਾਲ ਫਲਾਣਾ ਬੰਦਾ ਧੋਖਾ ਕਰ ਗਿਆ ਲੋਕ ਧੋਖਾ ਕਰ ਗਏ ਨਹੀਂ ਭਰੋਸਾ ਤੇ ਉਸ ਬੰਦੇ ਤੇ ਮੈਂ ਕੀਤਾ ਸੀ ਨਾ ਜੇ ਉਹਨੇ ਮੇਰੇ ਨਾਲ ਧੋਖਾ ਕੀਤਾ ਪਰ ਧੋਖਾ ਕਰਨ ਵਾਲੇ ਤੇ ਭਰੋਸਾ ਕਿਹਨੇ ਕੀਤਾ ਮੈਂ ਕੀਤਾ ਇਹ ਗਲਤੀ ਮੇਰੀ ਹੈ ਆਪਣੀ ਗਲਤੀ ਕਬੂਲਣੀ ਆਪਣੇ ਆਪ ਨੂੰ ਅੱਗੇ ਲੈ ਕੇ ਆਉਣਾ ਤੇ ਜਿਹੜਾ ਬੰਦਾ ਆਪਣੇ ਆਪ ਨੂੰ ਅੱਗੇ ਰੱਖਦਾ ਹੈ ਗਲਤੀ ਮੰਨਦਾ ਹੈ ਕ੍ਰੈਡਿਟ ਵੀ ਲੈਂਦਾ ਗਲਤ ਦੀ ਜ਼ਿੰਮੇਵਾਰੀ ਵੀ ਲੈਂਦਾ ਉਹ ਬੰਦਾ ਵਿਕਾਸ ਦੇ ਰਾਹ ਤੁਰਦਾ ਉਹਦਾ ਦਿਮਾਗੀ ਪੱਧਰ ਉੱਚਾ ਹੋਣ ਤੋਂ ਦੁਨੀਆ ਦਾ ਕੋਈ ਬੰਦਾ ਰੋਕ ਨਹੀਂ ਸਕਦਾ ਉਹਦਾ ਵਿਕਾਸ ਹੋਏਗਾ ਇੰਨੀ ਤੇਜ਼ੀ ਨਾਲ ਅੱਗੇ ਵਧੇਗਾ ਉਹ ਬੰਦਾ ਉਹਦਾ ਦਿਮਾਗ ਇੰਨਾ ਤਿੱਖਾ ਹੋ ਜਾਏਗਾ ਕਿਉਂਕਿ ਸਹੀ ਕਰਦਾ ਉਹਦਾ ਕ੍ਰੈਡਿਟ ਲੈਂਦਾ ਜਿੱਦਣ ਗਲਤ ਹੁੰਦਾ ਉਹਦੀ ਰਿਸਪੋਂਸੀਬਿਲਟੀ ਵੀ ਉਹ ਲੈਂਦਾ ਮੇਰੀ ਜ਼ਿੰਮੇਵਾਰੀ ਮੇਰੇ ਤੋਂ ਹੋਇਆ ਗਲਤ ਉਹ ਬੰਦੇ ਨੂੰ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ ਕੋਈ ਨਹੀਂ ਰੋਕ ਸਕਦਾ ਉਹਦੀ ਤਰੱਕੀ ਪਰ ਸਾਡੇ ਬੰਦੇ ਆਪਾਂ ਕੀ ਕਰਦੇ ਹਾਂ ਸਹੀ ਹੁੰਦਾ ਅਤੇ ਕ੍ਰੈਡਿਟ ਆਪ ਖਾਂਦੇ ਹਾਂ ਜਦੋਂ ਗਲਤ ਹੁੰਦਾ ਦੁਨੀਆ ਹੀ ਮਾੜੀ ਹੈ ਜੀ ਸਮਾਜ ਹੀ ਮਾੜਾ ਹੈ ਮੈਂ ਤੇ ਉਹ ਤੇ ਮਾਂ ਪਿਓ ਨੂੰ ਵੀ ਕਹਿਣਗੇ ਮਾਂ ਪਿਓ ਨੇ ਮੈਨੂੰ ਪਿਆਰ ਹੀ ਨਹੀਂ ਕੀਤਾ ਛੋਟੇ ਨਾਲ ਹੀ ਕਰੀ ਜਾਂਦੇ ਨੇ ਇੱਦਾਂ ਕਹਿਣਗੇ ਜੇ ਮੰਨ ਲਓ ਇੰਡੀਆ 'ਚ ਬੈਠੇ ਹੈ ਅਸੀਂ ਤੇ ਇੰਡੀਆ 'ਚ ਜੰਮੇ ਹਾਂ ਨਾ ਤਾਂ ਨਹੀਂ ਤਰੱਕੀ ਕਰ ਰਹੇ ਅਤੇ ਜਿਹੜਾ ਇੰਡੀਆ 'ਚ ਇੱਦਾਂ ਦੋਸ਼ ਦਿੰਦਾ ਮੇਰਾ ਇੰਡੀਆ 'ਚ ਦੋਸ਼ ਹੈ ਉਹਨੂੰ ਕਨੇਡਾ ਲੈ ਆਓ ਉਹਨੇ ਇੱਥੇ ਵੀ ਇੱਥੇ ਉਹਨੂੰ ਕਹੇ ਵੀ ਇੱਥੇ ਆ ਕੇ ਕਰਕੇ ਵਿਖਾ ਜਿਹੜਾ ਉੱਥੇ ਵੀ ਨਿਕੰਮਾ ਹੈ ਉਹਨੇ ਇੱਥੇ ਵੀ ਨਿਕੰਮਾ ਹੀ ਰਹਿਣਾ ਹਮੇਸ਼ਾ ਆਪਣੀ ਜ਼ਿੰਦਗੀ ਦੀ ਜ਼ਿੰਮੇਵਾਰੀ ਚੱਕ ਲਓ ਗਲਤ ਦੀ ਠੀਕ ਦੀ ਸਾਰੀ ਜ਼ਿੰਮੇਵਾਰੀ ਚੱਕੋ ਅਤੇ ਆਪਣੇ ਆਪ ਨੂੰ ਰਿਵਾਰਡ ਦਿਓ ਸ਼ਾਬਾਸ਼ੇ ਦਿਓ ਪਿੱਠ ਥਪਥਪਾਓ ਆਪਣੀ ਕਦੇ ਆਪਣੇ ਆਪ ਨੂੰ ਸ਼ਾਬਾਸ਼ੇ ਦੇ ਕੇ ਕਦੀ ਕਦੀ ਆਪਣੇ ਲਈ ਟਾਈਮ ਕੱਢੋ ਆਪਣੇ ਲਈ ਸਮਾਂ ਕੱਢੋ ਤੁਹਾਡਾ ਤੁਹਾਡੇ ਲਈ ਸਮਾਂ ਕੱਢਣਾ ਤੁਹਾਨੂੰ ਸ਼ਾਬਾਸ਼ੇ ਦੇਣੀ ਹੈ ਆਪਣੇ ਆਪ ਨੂੰ ਥੋੜ੍ਹਾ ਜਿਹਾ ਖਰਚਾ ਆਪਣੇ ਆਪ 'ਤੇ ਕਰਨਾ ਇਹ ਸ਼ਾਬਾਸ਼ੇ ਦੇਣੀ ਹੈ ਅਤੇ ਮੈਂ ਗੱਲ ਅਮਰੀਕਾ ਸੁਣਾਈ ਉਹ ਇਹਦੇ ਸਰਬਜੀਤ ਜਿਹੜਾ ਬੋਲਦਾ ਅਤੇ ਘਰ ਵਾਲੀ ਕਹਿੰਦੀ ਹੁਣ ਤਾਂ ਮੈਂ ਆਪਣਾ ਪਰਸ ਲੈ ਹੀ ਆਉਣਾ ਕਹਿੰਦੇ ਹੁਣ ਤਾਂ ਮੈਂ ਇਸ ਦੁਕਾਨ 'ਚ ਕਹਿ ਦਿੱਤਾ ਉਹ ਕਹਿੰਦੀ ਫੋਨ ਮੇਰਾ ਟੁੱਟਿਆ ਪਿਆ ਮੈਂ ਤਾਂ ਪਹਿਲਾਂ ਫੋਨ ਲਿਆਵਾਂ ਨਵਾਂ ਆਪਣਾ ਮੈਂ ਬੜਾ ਹੱਸਿਆ ਮੈਂ ਤੇਰੇ ਬੜੀ ਫਿੱਟ ਬੈਠੀ ਗੱਲ ਵੀ ਇਹ ਤਾਂ ਹੁਣ ਕਈ ਬੰਦੇ ਰਿਵਾਰਡ ਦੇਣ ਵਾਲੇ ਹਾਂ ਬਈ ਮੈਂ ਐਵੇਂ ਪੁਰਾਣੀ ਸਕਰੀਨ ਵਾਲਾ ਚੱਕੀ ਫਿਰਦਾ ਲਿਆਓ ਨਵਾਂ ਆਪਣੇ 'ਤੇ ਵੀ ਖਰਚ ਲਓ ਕੁਛ ਪਰ ਇਹ ਗੱਲ ਧਿਆਨ 'ਚ ਰੱਖਣ ਵਾਲੀ ਹੈ ਇਹ ਇਹ ਰਿਕੁਆਇਰਮੈਂਟ ਹੈ ਇਹ ਡਿਮਾਂਡ ਹੈ ਇਹ ਮਾਈਂਡ ਵਾਸਤੇ ਤੁਹਾਨੂੰ ਕਿਤੇ ਨਾ ਕਿਤੇ ਕੰਮ ਵੀ ਕਰਨਾ, ਮਿਹਨਤ ਵੀ ਕਰਨਾ, ਰੇਸ ਬੜੀ ਜ਼ਰੂਰੀ ਹੈ, ਪਰ ਕਦੇ ਬ੍ਰੇਕ ਵੀ ਲੋੜ ਹੈ ਨਾ, ਉਹਦੀ ਵੀ ਲੋੜ ਹੈ, ਉਹਦੇ ਨਾਲ ਦਿਮਾਗ ਸਹੀ ਚੱਲਦਾ। ਮੈਂ ਆਪਣੀ ਜ਼ਿੰਦਗੀ ਗੱਲ ਕਰਦਾ, ਮੈਂ ਇੱਥੇ ਹੁਣ ਮੈਨੂੰ 10 ਦਿਨ ਹੋ ਗਿਆ, ਇਹਨੂੰ 5-7 ਦਿਨ ਰਹਿ ਜਾਣੇ ਆ, ਹੋ ਜਾਣੇ ਆ, ਅਤੇ ਮੈਂ ਕਈ ਵਾਰੀ ਇੰਡੀਆ ਵਿੱਚ ਇੱਦਾਂ ਕਰਦਾ ਵੀ ਮੈਂ 2 ਦਿਨ ਮੈਂ ਸਭ ਕੁਛ ਹੀ ਬੰਦ ਕਰ ਦੇਣਾ, ਵੀ ਮੈਂ ਬੋਲਦਾ ਹੀ ਨਹੀਂ ਕਿਸੇ ਨਾਲ, ਗੱਲ ਹੀ ਬੰਦ ਕਰ ਦਿਓ, ਫੋਨ ਵੀ ਬੰਦ ਕਰ ਦਿਓ, ਪਤਾ ਹੀ ਨਹੀਂ ਹੁੰਦਾ, ਨਹੀਂ ਮਿਲਣਾ, ਅਸੀਂ ਨਹੀਂ, ਮੈਂ ਨਹੀਂ ਮਿਲਦਾ ਕਿਸੇ, ਮਤਲਬ ਆਪਣੇ ਆਪ ਨੂੰ ਬਿਲਕੁਲ ਸ਼ਟਲ ਡਾਊਨ ਕਰਨਾ ਪੈਂਦਾ, ਬਿਲਕੁਲ। ਫਿਰ ਇੱਦਾਂ ਲੱਗਦਾ ਵੀ ਚਾਰਜ ਹੋ ਗਿਆ, ਹੁਣ 1-2 ਮਹੀਨੇ ਵੀ ਲੰਘ ਜਾਣਗੇ, 15-15 ਦਿਨ ਵੀ ਲੰਘ ਜਾਣਗੇ, ਕਿਉਂਕਿ ਤੁਸੀਂ ਇੱਕ ਵਾਰ ਕਰ ਕਰਕੇ ਕਰ ਕਰਕੇ। ਤਾਂ ਕਰਕੇ ਜਿਹੜੀ ਮੈਂ ਕਹਿ ਰਿਹਾ ਅਬ ਹਮ ਚੱਲੀ ਠਾਕੁਰ ਪੈ ਹਾਰ, ਲਾਅ ਆਫ ਨੇਚਰ, ਉਹਦੀ ਸ਼ਰਤਾਂ ਕੀ ਹੈ, ਉਹਦੇ ਅੱਗੇ ਸਰੈਂਡਰ ਕਰਾਂਗੇ। ਸਿਹਤ ਲਈ ਕੀ ਠੀਕ ਹੈ, ਹੁਣ ਮੈਂ ਛੁੱਟੀਆਂ ਕਰਾਂ, ਨਾ ਰਿਲੈਕਸ ਹੋਵਾਂ, ਨਾ ਮੈਂ ਕਹਾਂ ਮੈਂ ਹਾਰ, ਮੈਂ ਜੀ ਠੀਕ ਹਾਂ, ਮੈਂ ਸਿਹਤ ਦਾ ਧਿਆਨ ਨਾ ਰੱਖਾਂ, ਮੈਂ ਕਹਾਂ ਜੀ ਉਹ ਮੇਰੇ ਨਾਲ, ਉਹ ਕੀ ਕਰੇ ਫਿਰ ਇੱਥੇ? ਤੈਨੂੰ ਤੇਰੀ ਸਿਹਤ ਦਾ ਆਪ ਧਿਆਨ ਰੱਖਣਾ ਪੈਣਾ, ਆਪਣੇ ਆਪ 'ਤੇ ਕਾਬੂ ਪਾਉਣਾ ਪੈਣਾ, ਆਪਣੇ ਆਪ ਨਾਲ ਝਗੜਾ ਕਰਨਾ ਪੈਣਾ। ਜਿਹੜਾ ਆਪਾਂ ਸ਼ਬਦ ਪੜ੍ਹ ਰਹੇ ਸੀ ਨਾ, ਆਪਣੇ ਆਪ ਨੂੰ ਸੱਥ 'ਚ ਖਿਲਾਰ, ਆਪਣੇ ਆਪ ਨਾਲ ਮਨ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਬਚਨ ਸੀ, 2 ਰਾਹ ਹੈ, ਇੱਕ ਲਿਵ ਇੱਕ ਧਾਤ, ਹੁਕਮੀ ਕਾਰ ਕਮਾਏ, ਜਿੱਧਰ ਨੂੰ ਮਰਜ਼ੀ ਤੁਰ ਮਰਜ਼ੀ ਤੇਰੀ। ਅਗਲੀਆਂ ਪੰਕਤੀਆਂ ਸੁਣਿਓ ਸ਼ਬਦ,
ਮਨ ਹੀ ਨਾਲ ਝਗੜਾ, ਮਨ ਹੀ ਨਾਲ ਸਾਥ, ਮਨ ਹੀ ਮੰਝ ਸਮਾਏ।
ਝਗੜਾ ਕਿਹਦੇ ਨਾਲ ਕਰਨਾ ਪੈਣਾ ਹੈ? ਆਪਣੇ ਆਪ ਨਾਲ। ਤਿਆਰ ਕਿਹਨੂੰ ਕਰਨਾ ਪੈਣਾ? ਆਪਣੇ ਆਪ ਨੂੰ। ਇਹ ਔਖਾ ਹੈ, ਸੁਣਨਾ ਸੁਣਾਉਣਾ ਸੌਖਾ ਹੈ, ਪੜ੍ਹਨਾ ਪੜ੍ਹਾਉਣਾ ਸੌਖਾ ਹੈ, ਪਰ ਆਪਣੇ ਆਪ ਨਾਲ ਝਗੜਾ ਕਰਨਾ ਪੈਂਦਾ ਹੈ। ਪੁੱਠੇ ਪਾਸੇ ਤੁਰ ਪਏ ਹਾਂ, ਆਪਣੇ ਆਪ ਨੂੰ ਕਹਿਣਾ ਪੈਣਾ ਹੈ। ਗਲਤ ਤੁਰ ਪਏ ਹਾਂ ਤੇ ਕਹਿਣਾ ਪੈਣਾ ਆਪਣੇ ਆਪ ਨੂੰ, ਪੁੱਠੇ ਰਾਹੇ ਤੁਰ ਪਏ ਹਾਂ।
ਕੌਣ ਕੁਮਤ ਤੈ,
ਨੌਵੇਂ ਪਾਤਸ਼ਾਹ ਦਾ ਬਚਨ,
ਕੌਣ ਕੁਮਤ ਤੈ ਲੀਨੀ ਮਨ ਰੇ, ਕੌਣ ਕੁਮਤ ਤੈ ਲੀਨੀ ਮਨ ਰੇ, ਕੌਣ ਕੁਮਤ ਤੈ ਲੀਨੀ, ਕੌਣ ਕੁਮਤ ਤੈ ਲੀਨੀ ਮਨ ਰੇ, ਮਨ ਰੇ ਕੌਣ ਕੁਮਤ ਤੈ ਲੀਨੀ, ਮਨ ਰੇ ਕੌਣ ਕੁਮਤ ਤੈ ਲੀਨੀ, ਕੌਣ ਕੁਮਤ ਤੈ ਲੀਨੀ, ਮਨ ਰੇ ਕੌਣ ਕੁਮਤ ਤੈ ਲੀਨੀ, ਮਨ ਰੇ ਕੌਣ ਕੁਮਤ ਤੈ ਲੀਨੀ, ਕੌਣ ਕੁਮਤ ਤੈ ਲੀਨੀ, ਮਨ ਰੇ ਕੌਣ ਕੁਮਤ ਤੈ ਲੀਨੀ, ਮਨ ਰੇ ਕੌਣ ਕੁਮਤ ਤੈ,
मत तै मन रे कौन को मत तैली मन रे
कौन को मत तैली नी मन रे कौन को मत तैली नी
मन रे ਇਹ ਮਨ ਮੇਰਿਆ ਤੂੰ ਸਦਾ ਰਹੋ ਤੇ ਹਰੀ ਕਿੱਥੇ ਹੈ ਹਰੀ ਕਿਤੇ ਦੂਰ ਰਹਿੰਦਾ ਕਿ ਕੁਦਰਤ ਦੇ ਵਿੱਚ ਹੀ ਹੈ
ਕੁਦਰਤ ਦੇ ਵਿੱਚ
ਬੋਲੋ ਗੱਜ ਕੇ ਤੇ ਕਿਸ ਰੂਪ ਚ ਹੈ ਨਿਜਮ ਲੋ ਨਿਜਮ ਦੇ ਰੂਪ ਤੇ ਉਹਦੀਆਂ ਸ਼ਰਤਾਂ ਪੂਰੀਆਂ ਕਰੀਏ ਤੇ ਸੌਖੇ ਹੋਈਏ ਤੇ ਸ਼ਰਤਾਂ ਪੂਰੀਆਂ ਨਹੀਂ ਕਰਾਂਗੇ ਤੇ ਔਖੇ ਹੋਵਾਂਗੇ ਦਿਸਦਾ ਥੋੜਾ ਹੈ ਇੱਥੇ ਕੈਨੇਡਾ ਦਾ ਕਾਨੂੰਨ ਲਾਗੂ ਹੋ ਰਿਹਾ ਨਾ ਇਸ ਵੇਲੇ ਗੱਜ ਕੇ ਦਿਸਦਾ ਕਿਤੇ ਦਿਸਦਾ ਵੀ ਕੋਈ ਨਹੀਂ ਪਰ ਜੇ ਦਿਸਦਾ ਨਹੀਂ ਇਹ ਥੋੜਾ ਬੰਦਾ ਇੱਦਾਂ ਹੀ ਚੱਕ ਕੇ ਕਿਸੇ ਬੰਦੇ ਨੂੰ ਮਾਰ ਦੇਗਾ ਖਤਮ ਕਰ ਦੇਗਾ ਦਿਸਦਾ ਨਹੀਂ ਪਰ ਅੰਦਰ ਡਰ ਪੂਰਾ ਹੈ ਹੁਣ ਕਾਨੂੰਨ ਦਾ ਜਿਹੜਾ ਤੁਹਾਡੇ ਦਿਮਾਗ ਵਿੱਚ ਕਿੰਨੇ ਕਿੰਨੇ ਅੱਖਾਂ ਬੰਦ ਕਰਕੇ ਕਿੰਨੇ ਕਿੰਨੇ ਘੰਟੇ ਲਾ ਕੇ ਦਿਮਾਗ 'ਚ ਵਾੜਿਆ ਤੁਸੀਂ ਕੈਨੇਡਾ ਦਾ ਕਾਨੂੰਨ ਕਿੰਨੇ ਕਿੰਨੇ ਘੰਟੇ ਲਾ ਕੇ ਵੜਦਾ ਦਿਮਾਗ 'ਚ ਵੀ ਯਾਦ ਕਿਵੇਂ ਰਹੇ ਵੀ ਕਾਨੂੰਨ ਕੀ ਹੈ ਕਿੰਨੇ ਕਿੰਨੀ ਕਿੰਨਾ ਕੁ ਰਿਪੀਟ ਕੀਤਾ ਬਸ ਜਿੱਦਣ ਕੈਨੇਡਾ ਉਤਰੇ ਹੋ ਉਦਣ ਦਾ ਹੀ ਪਤਾ ਰੱਟੇ ਨਹੀਂ ਲਾਉਣੇ ਪੈਂਦੇ ਇਹ ਤੇ ਆਜ ਮਲਾਵਾ ਸੇਖ ਫਰੀਦ ਟਾਕੇ ਮਕੂੰਜੜੀਆਂ ਮਨੋ ਮਚਿੰਦੜੀਆਂ ਅੱਜ ਹੁਣੇ ਉਹਦੇ ਲਈ ਕੋਈ ਬੰਦਾ ਰੱਟਿਆਂ ਦੀ ਲੋੜ ਨਹੀਂ ਹੁੰਦੀ ਉਹਦੇ ਇੱਕ ਵਾਰੀ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬਲਾਇਆ ਉਹਦੇ ਗਿਆਨ ਨਾਲ ਜੁੜ ਗਏ ਜਿੱਦਣ ਕੈਨੇਡਾ ਉਤਰੇ ਤੁਸੀਂ ਉਦਣ ਤੋਂ ਹੀ ਕੈਨੇਡਾ ਦਾ ਕਾਨੂੰਨ ਦਾ ਪਤਾ ਹੈ ਤੇ ਜਿੱਦਣ ਅਸੀਂ ਜੰਮੇ ਹਾਂ ਸਾਡਾ ਫਰਜ਼ ਬਣਦਾ ਸੀ ਉਹਦੇ ਨਿਯਮਾਂ ਵਿੱਚ ਰਹੀਏ ਕਿਉਂਕਿ ਮਾਂ ਦੇ ਢਿੱਡ ਵਿੱਚ ਤੇ ਅਸੀਂ ਨਿਯਮ ਫੋਲੋ ਕਰਦੇ ਸੀ ਮਾਤ ਗਰਭ ਮਹਿ ਆਪਨ ਸਿਮਰਨ ਦੇ ਤੈ ਤੁਮ ਰਾਖਣ ਹਾਰੇ ਮਾਂ ਦੇ ਤੇ ਨਿਯਮਾਂ ਦੇ ਵਿੱਚ ਸੀ ਮਾਂ ਦੇ ਢਿੱਡ ਵਿੱਚ ਅਸੀਂ ਸਾਰੇ ਮਨ ਮਰਜ਼ੀ ਕਰ ਹੀ ਨਹੀਂ ਸਕੇ ਬਾਹਰ ਆ ਕੇ ਮਰਜ਼ੀਆਂ ਲੱਗੀਆਂ ਕਰ ਜਿੰਨਾ ਚਿਰ ਮਾਂ ਦੇ ਢਿੱਡ 'ਚ ਸੀ ਅਸੀਂ ਨਿਯਮਾਂ ਦੇ ਵਿੱਚ ਰਹਿੰਦੇ ਸੀ ਨਿਯਮਾਂ 'ਚ ਰਹਿਣ ਨੂੰ ਸਿਮਰਨ ਕਰਨਾ ਕਹਿੰਦੇ ਹਨ ਮਾਂ ਦੇ ਢਿੱਡ 'ਚ ਸਿਮਰਨ ਕੀ ਹੈ ਹੁਣ ਹਿੰਦੂਆਂ ਦਾ ਬੱਚਾ ਰਾਮ ਰਾਮ ਕਰਦਾ ਸਿੱਖਾਂ ਦਾ ਵਾਹਿਗੁਰੂ ਵਾਹਿਗੁਰੂ ਕਰਦਾ ਮੁਸਲਮਾਨਾਂ ਦਾ ਅੱਲਾ ਅੱਲਾ ਕਰਦਾ ਹੋਣਾ ਤੇ ਨਾਸਤਕਾਂ ਦਾ ਨਿਆਣਾ ਕੀ ਕਰਦਾ ਵੀ ਜਿਹੜੇ ਰੱਬ ਨੂੰ ਮੰਨਦੇ ਹੀ ਨਹੀਂ ਉਹਨਾਂ ਦਾ ਨਿਆਣਾ ਅੰਦਰ ਕਿਹੜਾ ਨਾਮ ਜਪਦਾ ਮਾਂ ਦੇ ਢਿੱਡ ਵਿੱਚ ਨਿਯਮ ਫੋਲੋ ਕਰਦਾ ਜਦੋਂ ਜੰਮਿਆ ਭੁੱਲ ਗਿਆ ਬਾਹਰ ਆ ਕੇ ਚੇਤਾ ਭੁਲਾ ਦਿੱਤਾ ਬਸ ਉਹਦੇ ਨਿਯਮਾਂ 'ਚ ਚੱਲੀਏ ਉਹਦੇ ਅੰਡਰ ਚੱਲੀਏ ਉਹ ਰੱਟੇ ਲਾ ਕੇ ਨਹੀਂ ਯਾਦ ਰਹਿਣਾ ਪਤਾ ਹੈ ਵੀ ਆਹ ਗਲਤ ਹੈ ਤੇ ਆਹ ਠੀਕ ਹੈ ਕਿਹਨੂੰ ਨਹੀਂ ਪਤਾ ਸਿਹਤ ਠੀਕ ਕਿਵੇਂ ਰੱਖਣੀ ਹੈ ਹਰ ਇੱਕ ਨੂੰ ਪਤਾ ਹੈ ਪਰ ਕਈ ਤੁਹਾਨੂੰ ਪਤਾ ਸਿਹਤ ਪ੍ਰਤੀ ਬੜੇ ਅਵੇਅਰ ਹੁੰਦੇ ਹੈ ਤੇ ਕਈ ਜੋ ਮਰਜ਼ੀ ਖਾਵੀ ਪੀ ਵੀ ਜਾਂਦੇ ਕਹਿੰਦੇ ਕੋਈ ਗੱਲ ਨਹੀਂ ਕਈ ਕਿੰਨੇ ਅਵੇਅਰ ਹੁੰਦੇ ਆ ਕਈ ਕਹਿਣਗੇ 5 ਵਜੇ ਤੋਂ ਬਾਅਦ ਰੋਟੀ ਨਹੀਂ ਖਾਣੀ ਮੈਂ ਰੋਟੀ ਨਾਲ ਪਾਣੀ ਨਹੀਂ ਪੀਣਾ ਮੈਂ ਇੱਕ ਦਿਨ ਬਿਲਕੁਲ ਵਰਤ ਰੱਖਣਾ ਮਤਲਬ ਇੱਕ ਦਿਨ ਖਾਲੀ ਪੇਟ ਰੱਖਣਾ ਰੈਸਟ ਦੇਣੀ ਹੈ ਬਾਡੀ ਨੂੰ ਕਈ ਕਿੰਨੇ ਅਵੇਅਰ ਹੁੰਦੇ ਆ ਤੇ ਐ ਬਿਲਕੁਲ ਸਰੀਰ ਛਟੇ ਹੁੰਦੇ ਆ ਉਹਨਾਂ ਦੇ ਐ ਪੂਰੇ ਫਿੱਟ ਹੋਣਗੇ 80-80 ਸਾਲ ਦੀ ਉਮਰ ਤੱਕ ਗੋਲੀ ਨਹੀਂ ਖਾਂਦੇ ਤੰਦਰੁਸਤ ਨੇ ਆਪਣੇ ਆਪ ਨੂੰ ਕਾਇਮ ਰੱਖਦੇ ਆ ਕਿਉਂ ਉਹਨਾਂ ਨੂੰ ਪਤਾ ਹੈ ਕਿ ਉਹਦੇ ਅੰਡਰ ਚੱਲਣਾ ਸਹੀ ਕੀ ਹੈ ਤੇ ਗਲਤ ਕੀ ਹੈ ਪਰ ਗਲਤ ਕਰਦਾ ਬੰਦਾ ਜ਼ਿਆਦਾ ਸਹੀ ਨਹੀਂ ਚੰਗਾ ਲੱਗਦਾ ਸਹੀ ਰਾਹ ਤੇ ਤੁਰਨ ਲਈ ਜ਼ੋਰ ਲੱਗਣਾ ਮਿਹਨਤ ਕਰਨੀ ਪੈਣੀ ਹੈ ਮਨ ਨਾਲ ਝਗੜਾ ਕਰਨਾ ਪੈਣਾ ਜੀ ਉਹਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਮਨ ਨਾਲ ਝਗੜਾ ਕਰਨਾ ਪੈਣਾ ਵੀਰੋ ਇੱਥੋਂ ਥੱਲੇ ਉਤਰੋਗੇ ਨਾ ਸਾਹਮਣੇ ਸਮੋਸੇ ਪਏ ਹੋਣਗੇ ਆ ਟਰੇਆਂ ਸਜੀਆਂ ਪਈਆਂ ਹੋਣਗੀਆਂ ਪਕੌੜਿਆਂ ਦੀਆਂ ਉੱਥੇ ਆਪਣੇ ਆਪ ਨੂੰ ਕਹਿਣਾ ਪੈਣਾ ਉਹ ਹੈ ਦਾਲ ਉਹ ਹੈ ਰੋਟੀ ਚੁੱਪ ਕਰਕੇ ਖਾ ਕੇ ਚੱਲੀਏ ਘਰ ਨੂੰ ਜੇ ਤਲਿਆ ਇੰਨਾ ਖਾ ਕੇ ਸੌਏਗਾ ਸਵੇਰੇ ਬੋਝ ਪੈ ਜਾਣਾ ਦਿਮਾਗ 'ਤੇ ਸਿਰ ਭਾਰਾ ਭਾਰਾ ਰਹੇਗਾ ਝਗੜਾ ਕਿਹਦੇ ਨਾਲ ਕਰਨਾ ਪੈਣਾ ਆਪਣੇ ਆਪਣਾ ਇਹਨੂੰ ਕਹਿੰਦੇ ਮਨ ਨਾਲ ਝਗੜਾ ਪੰਕਤੀਆਂ ਫਿਰ ਸੁਣੋ
ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਪ ਮਨ ਹੀ ਮੰਜ ਸਮਾਏ ਮਨ ਜੋ ਇੱਛੇ ਸੋਨ ਹੈ ਸੱਚੇ ਸ਼ਬਦ ਸੁਭਾਏ
ਗਿਆਨ ਨਾਲ ਤੁਰੇ ਅਕਲ ਵਾਲਾ ਬਣ ਕੇ ਤੁਰੇ ਜੋ ਇੱਛਾ ਪ੍ਰਾਪਤ ਕਰ ਲਵੇ ਆਪਣੇ ਆਪ ਨਾਲ ਝਗੜਾ ਕਰ ਆਪਣੇ ਲੋਕਾਂ ਨਾਲ ਨਾ ਲੜਦਾ ਫਿਰ ਆਪਣੇ ਆਪ ਨੂੰ ਬਦਲ ਆਪਣੀ ਗੱਲ ਕਹਿ, ਨਹੀਂ ਬਦਲਣਾ ਚਾਹੁੰਦੇ ਅਗਲੇ ਦੀ ਆਪਣੀ ਮਰਜ਼ੀ ਹੈ। ਫਰੀਡਮ ਹੈ ਉਹ ਵੀਰੋ, ਕਾਨੂੰਨ ਉਹ ਚੰਗੇ ਲੱਗਦੇ ਆ ਜਿਹੜਾ ਫਰੀਡਮ ਦੇਵੇ, ਤੇ ਰੱਬ ਨੇ ਫਰੀਡਮ ਦਿੱਤੀ ਹੈ, ਤੁਸੀਂ ਜਿਹਨੂੰ ਮਰਜ਼ੀ ਮੰਨ ਸਕਦੇ ਹੋ, ਫਰੀਡਮ ਆਫ ਬਲੀਵ। ਇਹਨਾਂ ਕੰਟਰੀਆਂ 'ਚ ਕਹਿੰਦੇ ਫਰੀਡਮ ਆਫ ਬਲੀਵ, ਫਰੀਡਮ ਆਫ ਸਪੀਚ, ਬਲੀਵ ਜੋ ਕਰਨਾ ਉਹ ਕਰ ਲੈ, ਤੇ ਅਗਲਾ ਨਹੀਂ ਮੰਨਣਾ ਚਾਹੁੰਦਾ ਅਗਲੇ ਦੀ ਸਪੀਚ ਵੀ ਹੈ, ਇੱਥੇ ਫਰੀਡਮ ਹੈ। ਤੇ ਕੁਦਰਤ ਤਾਂ ਹੀ ਆ ਕਾਨੂੰਨ ਤੁਹਾਨੂੰ ਚੰਗੇ ਲੱਗਦੇ ਆ, ਆ ਦੇਸ਼ ਤੁਹਾਨੂੰ ਚੰਗੇ ਲੱਗਦੇ, ਤੁਹਾਨੂੰ ਆਜ਼ਾਦੀ ਦਿੰਦੇ, ਤੇ ਕੁਦਰਤ ਨੇ ਸਾਨੂੰ ਆਜ਼ਾਦੀ ਦਿੱਤੀ। ਆਜ਼ਾਦ ਰਹੋ, ਆਜ਼ਾਦ ਹੋ ਕੇ ਸੋਚੋ, ਜਿੱਧਰ ਮਰਜ਼ੀ ਤੁਰ ਜਾ, ਮਰਜ਼ੀ ਤੇਰੀ ਹੈ, ਜ਼ਿੰਮੇਵਾਰੀ ਤੇਰੀ ਹੋਏਗੀ, ਜਿੱਧਰ ਮਰਜ਼ੀ ਤੁਰ। ਹਾਂਜੀ,
ਅੰਮ੍ਰਿਤ ਨਾਮ ਸਤ ਪੁੰਜੀ ਹੈ ਗੁਰਮੁਖ ਕਾਰ ਕਮਾਏ।
ਗਿਆਨ ਲੈਣਾ, ਸਦਾ ਗਿਆਨ ਪੁੰਚਣਾ ਛਕਣਾ, ਅੰਮ੍ਰਿਤ ਗਿਆਨ ਲੈਣਾ ਤੇ ਸਹੀ ਕੰਮ ਕਰਨੇ, ਸਿੱਧੇ ਸਿੱਧੇ ਚੱਲਣਾ, ਸੂਧੇ ਸੂਧੇ ਰੇਗ ਚੱਲੋ, ਸਿੱਧਾ ਸਿੱਧਾ ਚੱਲ, ਗਲਤ ਨਾ ਚੱਲੀ, ਆਲੇ ਦੁਆਲੇ ਨਾ ਚੱਲੀ, ਸਹੀ ਚੱਲ, ਸਿੱਧਾ ਸਿੱਧਾ ਚੱਲ, ਅਵੀਅਰ ਰਹਿ, ਕੋਈ ਗਲਤ ਕੰਮ ਨਾ ਕਰਨੀ ਮਨਾ। ਅੱਗੇ
ਵਿਣ ਮਨ ਹੈ ਜੇ ਹੋਰੀ ਨਾਲ ਲੁਜਣਾ, ਜਾਸੀ ਜਨਮ ਗਵਾਏ।
ਜਿਹੜੇ ਬੰਦੇ ਆਪਣੇ ਮਨ ਨਾਲ ਨਹੀਂ ਝਗੜਾ ਕਰਦੇ, ਲੋਕਾਂ ਨੂੰ ਲੜਦੇ ਫਿਰਦੇ, ਤੂੰ ਕਿਉਂ ਨਹੀਂ ਬਦਲਦਾ, ਲੋਕ ਸਮਝਦੇ ਕਿਉਂ ਨਹੀਂ, ਲੋਕ ਬਦਲਦੇ ਕਿਉਂ ਨਹੀਂ, ਕਹਿੰਦੇ ਆਪਣਾ ਜਨਮ ਗਵਾ ਕੇ ਜਾਂਦੇ ਆ। ਉਹ ਬੰਦੇ ਆਪਣਾ ਟਾਈਮ ਖਰਾਬ ਕਰਨਗੇ, ਸਾਰੀ ਜ਼ਿੰਦਗੀ ਖਰਾਬ ਕਰ ਲੈਣਗੇ। ਜੇ ਤੁਸੀਂ ਇਹ ਸੋਚਦੇ ਰਹੇ ਮੇਰੇ ਬੱਚੇ ਕਿਉਂ ਨਹੀਂ ਬਦਲਦੇ, ਲੋਕੀ ਕਿਉਂ ਨਹੀਂ ਬਦਲਦੇ, ਬੱਚੇ ਪਰਿਵਾਰ ਕਿਉਂ ਨਹੀਂ ਬਦਲਦਾ, ਕਹਿੰਦੇ ਬਿਨ ਮਨੇ ਆਪਣੇ ਆਪ ਨੂੰ ਬਦਲ ਲੈ, ਬਿਨ ਮਨੇ ਜੇ ਹੋਰੀ ਨਾਲ ਲੁੱਝਣਾ, ਜਾਸੀ ਜਨਮ ਗਵਾਏ। ਆਪਣਾ ਜਨਮ ਗਵਾ ਜਾਏਗਾ ਸਾਰਾ, ਤੇਰਾ ਸਾਰਾ ਟਾਈਮ ਖਰਾਬ ਹੋ ਜਾਏਗਾ। ਟਾਈਮ ਵੇਸਟ ਨਾ ਕਰੋ, ਸਮਾਂ ਖਰਾਬ ਨਾ ਕਰੋ, ਸਹੀ ਚੱਲੋ ਅੱਗੇ।
ਮਨ ਮੁਖੀ ਮਨ ਹਠ ਹਾਰਿਆ ਕੂੜ ਕੁਸਤ ਕਮਾਏ।
ਮਨਮੁਖ ਆਪਣਾ ਜਨਮ ਹਾਰ ਕੇ ਜਾਂਦੇ ਹੈ, ਝੂਠ ਵਾਲੇ ਪਾਸੇ ਤੁਰੇ ਰਹਿੰਦੇ ਹੈ, ਤੇ ਲਾਸਟ ਪੰਗਤੀ
ਗੁਰ ਪ੍ਰਸਾਦੀ ਮਨ ਜਿਹੜੇ ਹਰ ਸੇਤੀ ਨੇ ਬੁਲਾਏ।
ਕੋਈ ਕੋਈ ਹੈ ਜਿਹੜਾ ਗਿਆਨ ਲੈ ਕੇ, ਅਕਲ ਲੈ ਕੇ ਆਪਣੇ ਆਪ ਨੂੰ ਜਿੱਤਦਾ ਹੈ, ਕਸਪੱਟੀ ਲਾਉਂਦਾ ਸ਼ਬਦ ਦੀ, ਗਿਆਨ।
ਨਾਨਕ ਗੁਰਮੁਖ ਸੱਚ ਕਮਾਵੇ ਮਨ ਮੁਖ ਆਵੇ ਜਾਏ।
ਗੁਰਮੁਖ ਕਹਿੰਦਾ ਸੱਚ ਕਮਾਉਂਦਾ ਹੈ, ਮਹਾਰਾਜ ਕਹਿੰਦੇ ਗੁਰੂ ਅਮਰਦਾਸ ਜੀ, ਗੁਰਮੁਖ ਸੱਚ ਨੂੰ ਕਮਾਉਂਦੇ ਹੈ, ਪ੍ਰੈਕਟੀਕਲ ਕਰਦੇ ਹੈ, ਮਨਮੁਖ ਆਵੇ ਆਉਂਦਾ ਜਾਂਦਾ ਰਹਿੰਦਾ, ਆਉਂਦਾ ਜਾਂਦਾ ਮਤਲਬ ਭਟਕਦਾ। ਹੁਣ ਇੱਥੇ ਕੋਈ ਬੰਦਾ ਆਵੇ ਫਿਰ ਬਾਹਰ ਨੂੰ ਚੱਲ ਜਾਏ, ਫਿਰ ਆਵੇ ਫਿਰ ਚੱਲਿਆ ਜਾਏ, ਫਿਰ ਆਏ ਫਿਰ ਚੱਲਿਆ ਜਾਏ, ਆਪਾਂ ਕਹਾਂਗੇ ਕਿਉਂ ਭਟਕਦਾ ਫਿਰਦਾ। ਆਉਣ ਜਾਣ ਦਾ ਮਤਲਬ ਕੀ ਹੈ? ਭਟਕਣਾ। ਕਹਿੰਦੇ ਭਟਕਦੇ ਫਿਰਦੇ ਆ ਉਹ ਬੰਦੇ, ਬੇਅਕਲ ਹੋ ਕੇ ਚੱਲਣਗੇ ਦੁਖੀ ਰਹਿਣਗੇ, ਜਿਹੜੇ ਅਕਲ ਵਾਲੇ ਹੋਣਗੇ, ਸਮਝਦਾਰ ਬਣ ਕੇ ਚੱਲਣਗੇ ਤੇ ਸੁਖੀ ਹੋ ਜਾਣਗੇ। ਜ਼ਿੰਦਗੀ ਨੂੰ ਸੋਹਣਾ ਬਣਾਉਣਾ ਚਾਹੁੰਦੇ ਹੋ ਪਿਆਰਿਓ, ਗੁਰਬਾਣੀ ਨੂੰ ਪ੍ਰੈਕਟੀਕਲ ਕਰੋ, ਆਪਣੇ ਜੀਵਨ 'ਚ ਲਾਗੂ ਕਰੋ, ਆਪਣੇ ਭਾਗ ਲਿਖੋ, ਆਪਣੀ ਕਿਸਮਤ ਲਿਖੋ, ਤੁਸੀਂ ਲਿਖਣੀ ਹੈ। ਕੁਦਰਤ ਨੇ ਤੁਹਾਨੂੰ ਆਜ਼ਾਦ ਛੱਡਿਆ, ਜਿੱਦਾਂ ਦੀ ਮਰਜ਼ੀ ਕਿਸਮਤ ਲਿਖ ਲਓ। ਕਨੇਡਾ ਦੀ ਕਿਸਮਤ ਕਨੇਡਾ ਦੇ ਲੋਕਾਂ ਨੇ ਲਿਖੀ ਹੈ, ਇੱਥੋਂ ਦੀ ਲੀਡਰਸ਼ਿਪ ਨੇ ਲਿਖੀ ਹੈ, ਇੱਥੋਂ ਦੇ ਕਾਨੂੰਨ ਬਣਾਉਣ ਵਾਲਿਆਂ ਨੇ ਲਿਖੀ ਹੈ, ਸਿਸਟਮ ਬਣਾਇਆ ਜਿਨ੍ਹਾਂ ਨੇ। ਤੇ ਇੰਡੀਆ ਦੀ ਕਿਸਮਤ ਕਿਹਨੇ ਲਿਖੀ ਹੈ? ਉਹ ਇੰਡੀਆ ਦੇ ਸਿਸਟਮ ਨੇ, ਲੋਕਾਂ ਨੇ ਲਿਖੀ ਹੈ, ਲੋਕਾਂ ਨੇ ਸਰਕਾਰਾਂ ਚੁਣੀਆਂ ਤੇ ਸਰਕਾਰਾਂ ਨੇ ਫਿਰ ਸਿਸਟਮ ਬਣਾਏ ਹੈ। ਜੇ ਸਰਕਾਰਾਂ ਮਾੜੀਆਂ ਤੇ ਚੁਣਨ ਵਾਲੇ ਲੋਕ ਵੀ ਅਜੇ ਮਾੜੇ ਹੈ। ਜੇ ਸਰਕਾਰ ਮਾੜੀ ਹੈ, ਸਰਕਾਰਾਂ ਨਹੀਂ ਸਿਸਟਮ ਬਣਾਉਂਦੀਆਂ ਤੇ ਸਿਸਟਮ ਤੇ ਸਰਕਾਰ ਬਣਾਉਂਦੀ ਹੈ, ਪਰ ਸਰਕਾਰ ਕੌਣ ਬਣਾਉਂਦਾ ਹੈ? ਲੋਕ ਬਣਾਉਂਦੇ। ਇਸ ਕਰਕੇ ਇਹ ਅਸੀਂ ਕਰਨਾ, ਆਪਣੇ ਸਭ ਤੋਂ ਵੱਡੇ ਮਿੱਤਰ ਵੀ ਤੁਸੀਂ ਆਪ ਹੋ, ਤੇ ਪੁੱਠੇ ਪਾਸੇ ਚੱਲੋਗੇ ਤੇ ਸਭ ਤੋਂ ਵੱਡੇ ਦੁਸ਼ਮਣ ਵੀ ਤੁਸੀਂ ਆਪ ਹੋ। ਆਪਣੇ ਦੁਸ਼ਮਣ ਨਾ ਬਣੋ, ਆਪਣੇ ਮਿੱਤਰ ਬਣੋ। ਗਿਆਨ ਕਮਾਉਣਾ, ਲਾਗੂ ਕਰਨਾ, ਆਪਣੇ ਆਪ ਦੇ ਮਿੱਤਰ ਬਣਨਾ ਹੁੰਦਾ ਹੈ, ਤੇ ਗਿਆਨ ਤੋਂ ਉਲਟ ਚੱਲਣਾ, ਬੇਅਕਲ ਹੋ ਕੇ ਰਹਿਣਾ, ਆਪਣੇ ਦੁਸ਼ਮਣ ਬਣਨਾ ਹੁੰਦਾ। ਆਪਣੇ ਆਪ ਨਾਲ ਦੁਸ਼ਮਣੀ ਨਾ ਕਰੋ। ਵੀਰੋ, ਖਾਣ ਪੀਣ 'ਚ ਕੰਟਰੋਲ ਨਹੀਂ ਰੱਖਦਾ, ਤੁਰਿਆ ਨਹੀਂ ਜਾਂਦਾ, ਐਡਾ ਢਿੱਡ ਲਈ ਫਿਰਦਾ ਹੈ, ਇਹ ਆਪਣੇ ਆਪ ਨਾਲ ਦੁਸ਼ਮਣੀ ਨਹੀਂ? ਬੋਲੋ, ਐਕਸਰਸਾਈਜ਼ ਕੋਈ ਕਰਨੀ ਨਹੀਂ, ਆਪਣੇ ਆਪ ਨਾਲ ਦੁਸ਼ਮਣੀ ਨਹੀਂ। ਤੇ ਸਾਡੇ ਪਿੰਡਾਂ ਟਰਾਲੀਆਂ ਤੇ ਲਿਖਿਆ ਹੁੰਦਾ ਸੀ, ਰੱਬ ਨਾ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦੇ ਆ। ਕਹਿੰਦੇ ਤੇਰੇ ਵੈਰੀ ਐਬ ਹੈ, ਤੇਰੇ ਇਹ ਐਬ ਹੈ ਤੇਰੇ ਵੈਰੀ, ਰੱਬ ਥੋੜਾ ਵੈਰੀ ਹੈ ਤੇਰਾ, ਅਸੀਂ ਵੈਰੀ ਹਾਂ ਆਪਣੇ ਆਪ ਦੇ, ਕੋਈ ਰੱਬ ਨਹੀਂ ਵੈਰੀ ਕਿਸੇ ਦਾ, ਤੁਸੀਂ ਵੈਰੀ ਹੋ ਆਪਣੇ ਆਪ। ਆਪਣੇ ਵੈਰੀ ਨਾ ਬਣੋ, ਆਪਣੇ ਮਿੱਤਰ ਬਣੋ, ਗਿਆਨ ਨੂੰ ਲਾਗੂ ਕਰੋ, ਆਪਣੇ ਮਿੱਤਰ ਬਣੋ। ਜੋ ਸੁਣਦੇ ਹਾਂ, ਜੋ ਸਮਝਦੇ ਹਾਂ, ਇਹਦੇ ਲਈ ਲਾਗੂ ਕਰਨ ਲਈ ਮਿਹਨਤ ਕਰਨੀ ਪੈਣੀ, ਜੱਦੋ ਜਹਿਦ ਕਰਨੀ ਪੈਣੀ ਹੈ, ਤੇ ਕਰੋ, ਗੁਰਬਾਣੀ ਨੂੰ ਪ੍ਰੈਕਟੀਕਲ ਕਰੋ। ਗੁਰੂ ਸਾਹਿਬ ਨੇ ਤੁਹਾਨੂੰ ਆਪਣੇ ਆਪ ਨੂੰ ਲੱਭਣ ਨੂੰ ਕਿਹਾ, ਆਪਣੇ ਆਪ ਨੂੰ ਲੱਭੋ, ਰੱਬ ਤੁਹਾਡੇ ਵਿੱਚ ਹੈ। ਆਪਣੀ ਪਾਵਰ ਜੋ ਤੇਰੇ 'ਚ ਹੈ ਬਾਹਰ ਕੱਢ। ਮੈਂ ਫਿਰ ਬੇਨਤੀ ਕਰਦਾ, ਮੈਂ ਖਤਮ ਸਮਾਪਤੀ ਲੱਗਿਆ ਜੀ, ਕਰਨ ਪੌਣੇ 9 ਵੱਜ ਗਏ, ਆਪਾਂ ਆਨੰਦ ਸਾਹਿਬ ਪੜ੍ਹਨ ਲੱਗੇ ਹਾਂ, ਅਰਦਾਸ ਕਰਦੇ ਹਾਂ, ਹੁਕਮਨਾਮੇ ਸੁਣਦੇ ਹਾਂ। 2 ਘੰਟੇ ਹੋ ਗਏ, ਬੜੇ ਟਿਕੇ ਰਹੇ ਹੋ, ਪੂਰੀ ਸਮਾਪਤੀ ਤੋਂ ਬਾਅਦ ਜਾਇਓ। ਅੱਜ ਸ਼ੁੱਕਰਵਾਰ ਹੈ, ਕੱਲ੍ਹ ਫਿਰ ਸ਼ਨੀ ਐਤਵਾਰ ਛੁੱਟੀ ਹੋਏਗੀ, ਆਪਾਂ ਸਮਾਪਤੀ ਕਰਨ ਲੱਗੇ ਹਾਂ। ਮੈਂ ਗੱਲ ਕਰਦਾ ਸੀ, ਅਸੀਂ ਆਪਣੇ ਆਪ ਦੇ ਦੁਸ਼ਮਣ ਬਣੇ ਹੋਏ, ਆਪਣੇ ਮਿੱਤਰ ਬਣੀਏ, ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੀਏ, ਅਤੇ ਲਾਗੂ ਕਰਨ 'ਤੇ ਜੱਦੋ ਜਹਿਦ ਕਰਨੀ ਪੈਣੀ ਹੈ, ਇਹ ਅਸੀਂ ਕਰੀਏ, ਮਿਹਨਤ ਕਰੀਏ। ਮੈਂ ਗੱਲ ਵਿੱਚ ਵਿਸਰ ਗਈ ਵਿੱਚ ਕਰਨ ਲੱਗੀ, ਚਲੋ ਛੱਡੋ, ਮੈਂ ਹੀ ਭੁੱਲ ਗਿਆ, ਮੈਨੂੰ ਲੱਗਦਾ ਮੈਨੂੰ ਵੀ ਰੈਸਟ ਦੀ ਲੋੜ ਹੈ ਹੁਣ ਥੋੜ੍ਹੀ। ਹਾਂ, ਮਿੱਤਰ ਵੀ ਅਸੀਂ ਆਪਣੇ ਆਪ ਹਾਂ, ਅਤੇ ਦੁਸ਼ਮਣ ਵੀ ਅਸੀਂ ਆਪ ਹੀ। ਆਪਣੇ ਮਿੱਤਰ ਬਣੋ, ਆਪਣੇ ਆਪ ਨਾਲ ਵੈਰ ਨਾ ਕਮਾਓ, ਚਾਹੇ ਵਰ ਲੈ ਲਓ ਚਾਹੇ ਸਰਾਫ ਲੈ ਲਓ, ਇਹ ਤੁਹਾਡੀ ਮਰਜ਼ੀ। ਕੁਦਰਤ ਵਿੱਚੋਂ ਤੁਹਾਨੂੰ ਵਰ ਵੀ ਮਿਲਣਗੇ, ਸਰਾਫ ਵੀ ਮਿਲਣਗੇ। ਵੀਰੋ, ਤੁਹਾਡੇ 'ਚੋਂ ਕੋਈ ਵੀ ਬੰਦਾ ਮੈਨੂੰ ਅੱਜ ਦੱਸੇ, ਮੈਂ ਕਿੰਨੀ ਵਾਰ ਇਹ ਗੱਲ ਕਰਦਾ ਵੀ ਬੰਦਾ ਜਾ ਕੇ 4-4 ਘੰਟੇ 2-2 ਘੰਟੇ ਜਿੰਮ ਕਰੇ, ਉਹਦੇ ਡੌਲੇ ਬਣਨਗੇ ਕਿ ਨਹੀਂ ਬਣਨਗੇ? ਬੋਲੋ ਜੀ, 6-ਪੈਕ ਨਿਕਲ ਸਕਦੇ ਹੈ, 8-ਪੈਕ ਵੀ ਆ ਸਕਦੇ ਹੈ, ਇਹ ਹੈ ਵਰ। ਅਤੇ ਵੱਡਾ ਸਾਰਾ ਢਿੱਡ ਕੀ ਹੈ? ਸਰਾਫ। ਅੱਛਾ ਹੁਣ ਦੱਸੋ, ਵਰ ਦੇਣਾ ਉਹ ਦੇਗਾ, ਉਹ ਸਾਰਿਆਂ ਲਈ ਤਿਆਰ ਬੈਠਾ, ਉਹਨੇ ਵਰ ਦੇਣਾ ਹੈ, ਤੁਹਾਡੇ ਲਈ ਵਰ ਦੇਣ ਲਈ ਬੈਠਾ ਹੈ। ਸਾਰੇ ਵਰ ਲੈ ਸਕਦੇ ਆ ਕਿ ਨਹੀਂ ਲੈ ਸਕਦੇ? ਜਿੰਨੇ ਨੌਜਵਾਨ ਬੈਠੇ ਹੈ, ਕੀ ਸਾਰਿਆਂ ਲਈ ਰੋਕ ਹੈ? ਕੋਈ ਪਾਬੰਦੀ ਹੈ? ਜਿੰਮ ਜਾ ਅਤੇ ਵਰ ਲੈ ਲੈ, ਅਤੇ ਜੇ ਨਹੀਂ ਜਾਣਾ ਚਾਹੁੰਦਾ, ਸਰਾਫ ਤੇ ਫਿਰ ਹੈਗਾ ਹੀ ਹੈ। ਹੋਰ ਦੱਸੋ, ਇੱਧਰ ਧਿਆਨ ਰੱਖਿਓ, ਕੋਈ ਮੇਰੇ ਵਰਗੇ ਚੋਲੇ ਵਾਲੇ ਨੂੰ ਰਿਆਇਤ ਹੈ ਵੀ ਚੱਲ ਬਾਕੀ ਤੇ 2 ਘੰਟੇ ਜਿੰਮ ਕਰਨਗੇ ਤੇ ਤੇਰੇ ਤੂੰ 15 ਮਿੰਟ ਜਿੰਮ ਕਰੇਗਾ ਤੇਰੇ ਡੌਲੇ ਬਣ ਜਾਣਗੇ? ਮੇਰੇ ਲਈ ਰਿਆਇਤ ਹੈ ਕੋਈ? ਸੱਚੀ ਗੱਲ ਹੈ, ਸਹੀ ਹੈ ਨਾ? ਮੇਰੇ ਲਈ ਰਿਆਇਤ ਕੋਈ ਨਹੀਂ, ਜੇ 2 ਘੰਟੇ ਤੂੰ ਲਾਏਗਾ ਤੇ ਮੈਂ ਕਵਾਂ ਮੈਂ 15 ਮਿੰਟ ਕਰਾਂਗਾ ਸਿਰਫ, ਮੇਰਾ ਇਹ ਮੇਰੀਆਂ ਡੌਲੀਆਂ ਹੀ ਰਹਿ ਜਾਣਗੀਆਂ, ਡੌਲੇ ਨਹੀਂ ਬਣਨੇ। ਵੀਰਾ, ਚਾਹੇ ਵਰ ਲੈ ਲੈ ਤੇ ਚਾਹੇ ਸਰਾਫ ਲੈ ਲੈ, ਤੇਰੀ ਮਰਜ਼ੀ ਹੈ। ਇਹ ਵਰ ਸਰਾਫ ਤੁਹਾਡੇ ਹੱਥ, ਉਹਦਾ ਨਿਯਮ ਬਣਿਆ ਹੋਇਆ ਹੈ, ਕੁਦਰਤ ਦਾ ਕਾਨੂੰਨ ਬਣਿਆ ਹੋਇਆ ਹੈ, ਉਹਨੂੰ ਸਮਝ ਕੇ ਜ਼ਿੰਦਗੀ ਜਿਉਣੀ ਹੈ, ਅਕਲ ਵਾਲੇ ਨੂੰ ਸਵਾਓ। ਸਾਰੀ ਸੰਗਤ ਨੂੰ ਬੇਨਤੀ ਹੈ ਵੀ ਅਰਦਾਸ ਤੋਂ ਬਾਅਦ ਹੁਕਮਨਾਮੇ ਸੁਣ ਕੇ ਫਿਰ ਕਰੋ ਕਰੀ, ਤੁਸੀਂ ਚਾਲੇ ਪਾਉਣੇ ਹੈ, ਪਹਿਲਾਂ ਨਹੀਂ ਜਾਣਾ ਕਿਸੇ ਨੇ। ਸਤਿਗੁਰੂ ਜੀ ਦੀ ਸੁੱਖ ਆਸਣ ਦੀ ਸੇਵਾ ਹੋਏਗੀ, ਅਰਦਾਸ ਹੋਏਗੀ, ਹੁਕਮਨਾਮੇ ਹੋਣਗੇ, ਫਿਰ ਕਰੋ ਕਰੀ ਚਾਲਾ ਪਾਉਣਾ। ਕੱਲ੍ਹ ਦੇ ਦੀਵਾਨ ਵਿੱਚ ਫਿਰ ਹਾਜ਼ਰੀ ਭਰਨੀ ਹੈ, ਪਰਸੋਂ ਨੂੰ ਕੱਲ੍ਹ ਦਾ ਦੀਵਾਨ 6:30 ਤੋਂ 8:30 9:45 ਤੱਕ ਵੀ ਹੋ ਸਕਦਾ, ਅਤੇ ਪਰਸੋਂ ਦਾ ਦੀਵਾਨ 2 ਤੋਂ 4 ਹੋਏਗਾ, ਐਤਵਾਰ ਦਾ ਦੀਵਾਨ 2 ਵਜੇ ਤੋਂ ਲੈ ਕੇ 4 ਵਜੇ ਤੱਕ ਹੋਏਗਾ। ਜਿਨ੍ਹਾਂ ਜਿਨ੍ਹਾਂ ਕੋਲ ਸਮਾਂ, ਵੱਧ ਚੜ੍ਹ ਕੇ ਪਹੁੰਚ ਕੇ ਦਰਸ਼ਨ ਦੇਣੇ, ਹਾਜ਼ਰੀਆਂ ਭਰਨੀਆਂ। ਮੈਂ ਕੱਲ੍ਹ ਵੀ ਕਿਹਾ ਸੀ, ਦੀਵਾਨ ਸੁਣਿਆ, ਅੱਜ ਵੀ ਸੁਣਿਆ, ਕੱਲ੍ਹ ਨੂੰ ਵੀ ਸੁਣੋ, ਕੱਲ੍ਹ ਨੂੰ ਵੀ ਸੁਣੋ, ਅਤੇ ਪਰਸੋਂ ਦੇ ਦੀਵਾਨ ਵਿੱਚ ਵੀ ਹਾਜ਼ਰੀ ਕਰੋ। ਆਪਣੇ ਆਪ ਨੂੰ ਪਛਾਣੋ। ਗੁਰਬਾਣੀ ਕਹਿੰਦੀ ਹੈ ਰੱਬ ਤੁਹਾਡੇ ਵਿੱਚ ਹੈ, ਆਪਣੇ ਆਪ ਨੂੰ, ਮੈਂ ਆਹ ਗੱਲ ਲੱਗਿਆ ਸੀ ਕਰਾਂ, ਰੱਬ ਤੁਹਾਡੇ ਵਿੱਚ ਹੈ, ਆਪਣੇ ਆਪ ਨੂੰ ਲੱਭੋ। ਗੁਰਬਾਣੀ ਕਹਿੰਦੀ ਹੈ ਤੁਹਾਨੂੰ ਆਪਣੇ ਆਪ ਨੂੰ ਲੱਭੋ, ਆਪਣੇ ਆਪ ਨੂੰ ਪਛਾਣੋ। ਤੁਹਾਡੇ 'ਚ ਬਹੁਤ ਕੁਛ ਹੈ ਜਿਹੜਾ ਤੁਸੀਂ ਬਾਹਰ ਕੱਢ ਸਕਦੇ ਹਾਂ, ਅਤੇ ਅਸੀਂ ਅੱਜ ਰੱਬ ਲੱਭਦੇ ਫਿਰਦੇ ਹਾਂ। ਗੁਰੂ ਸਾਹਿਬ ਕਹਿੰਦੇ ਆਪਣੇ ਆਪ ਨੂੰ ਲੱਭ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰਜੀ ਤੇਰੇ ਨਾਲ ਹੈ ਗੁਰਮਤੀ
ਰੰਗ
ਰੰਗ। ਸੋ ਆਓ ਗੱਜ ਕੇ ਆਨੰਦ ਸਾਹਿਬ ਚ ਬੋਲੋ ਅਰਦਾਸ ਹੁਕਮਨਾਮੇ ਸੁਣੋ। ਕੱਲ ਵੀ ਸੁਣਿਆ, ਅੱਜ ਵੀ ਸੁਣਿਆ, ਕੱਲ ਨੂੰ ਵੀ ਆਓ ਤੇ ਪਰਸੋਂ ਵੀ ਆਓ। ਚਾਰੇ ਦੀਵਾਨ ਸੁਣੋ, ਗਲਤ ਕੀ ਹੈ ਇਹ ਦੱਸੋ, ਗੁਰਬਾਣੀ ਤੋਂ ਉਲਟ ਕੀ ਹੈ ਇਹ ਦੱਸੋ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਅੰਦਰ ਇੱਕ ਜੋਸ਼ ਨਹੀਂ ਭਰਿਆ ਜਾਂਦਾ, ਮੈਂ ਕਹਿੰਦਾ ਤੁਹਾਨੂੰ ਗੁਰਬਾਣੀ ਤੁਹਾਨੂੰ ਤੁਹਾਡੇ ਨਾਲ ਜੋੜਦੀ ਹੈ। ਆਪਣੀ ਪਾਵਰ ਨੂੰ ਪਛਾਣੋ, ਆਪਣੇ ਆਪ ਨੂੰ ਲੱਭੋ। ਰੱਬ ਨਹੀਂ ਗਵਾਚਿਆ, ਤੁਸੀਂ ਗਵਾਚੇ। ਪਰਮਾਤਮਾ ਕਿਤੇ ਨਹੀਂ ਗਵਾਚਿਆ, ਤੁਸੀਂ ਗਵਾਚੇ ਹੋ। ਤੁਸੀਂ ਰੱਬ ਦਾ ਰੂਪ ਹੋ ਸਾਰੇ, ਤੇ ਸਾਰਿਆਂ ਨੂੰ ਬੇਨਤੀ ਹੈ ਆਪਣੇ ਆਪ ਨੂੰ ਪਛਾਣੋ। ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਅਰਦਾਸ ਜੁੜੋ, ਹੁਕਮਨਾਮੇ ਸੁਣ ਕੇ ਫਿਰ ਸਾਰਿਆਂ ਨੇ ਆਪੋ ਆਪਣੇ ਘਰੋਂ ਕਰੀ ਚਾਲੇ ਪਾਉਣੇ ਹੈ। ਕੱਲ ਦੇ ਦੀਵਾਨ 'ਚ ਫਿਰ ਸਾਰੀਆਂ ਸੰਗਤਾਂ ਨੇ ਦਰਸ਼ਨ ਦੇਣੇ, ਕੋਈ ਰਸਨਾ ਵਾਂਝੀ ਨਾ ਰਵੇ। ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਸਾਰੀ ਸੰਗਤ ਦਾ, ਪ੍ਰਬੰਧਕਾਂ ਦਾ, ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਬਹੁਤ ਪਿਆਰ ਨਾਲ ਸਾਰਾ ਇੰਤਜ਼ਾਮ ਕੀਤਾ, ਪ੍ਰਬੰਧ ਕੀਤਾ, ਜੋ ਕਿ ਸਾਰਾ ਆਪਣਾ ਕੱਲ੍ਹ ਦਾ ਦੀਵਾਨ ਅਤੇ ਅੱਜ ਦਾ ਦੀਵਾਨ ਬਹੁਤ ਵਧੀਆ ਚੜ੍ਹਦੀ ਕਲਾ ਨਾਲ ਹੋਇਆ। ਕੱਲ੍ਹ ਅਤੇ ਪਰਸੋਂ ਦੋ ਦਿਨ ਸਾਰਿਆਂ ਨੇ ਆਪਾਂ ਹਾਜ਼ਰੀ ਭਰਨੀ, ਅਤੇ ਜ਼ਰੂਰ ਆਪ ਸੁਣੋ ਫਿਰ ਰਾਏ ਬਣਾਓ। ਵੀਰੋ ਪਹਿਲਾਂ ਸੁਣੀਦਾ ਫਿਰ ਰਾਏ ਬਣਾਈ ਦੀ ਹੈ, ਗਲਤ ਹੈ ਜਾਂ ਠੀਕ ਹੈ। ਜੇ ਪਹਿਲਾਂ ਹੀ ਰਾਏ ਬਣਾ ਕੇ ਸੁਣੋਗੇ, ਪਹਿਲਾਂ ਹੀ ਸੋਚਿਆ ਹੋਏਗਾ, ਰਾਏ ਬਾਅਦ 'ਚ ਬਣਾਈ ਦੀ ਹੈ, ਪਹਿਲਾਂ ਸੁਣੀਦਾ, ਵੇਖੀਦਾ, ਸਾਰਾ ਕੁਝ ਸਮਝੀਦਾ। ਪਰ ਕਈ ਵੀਰ ਸਾਡੇ ਇੱਦਾਂ ਦੇ ਹੈ ਜਿਵੇਂ ਕਹਿੰਦੇ ਵੀ ਮੈਂ ਨਹੀਂ ਤੇਰੇ ਨਾਲ ਵੱਸਦੀ, ਅਖੇ ਕਿਉਂ, ਅਖੇ ਤੇਰੀ ਖਾਂਦੇ ਦੀ ਦਾੜੀ ਹਿੱਲਦੀ ਹੈ। ਕਈ ਸਾਡੇ ਬੰਦੇ ਇੱਦਾਂ ਦੇ ਹੈ, ਅਸੀਂ ਜੋ ਮਰਜ਼ੀ ਕਰ ਲਈ ਉਹਨਾਂ ਨੂੰ ਪਸੰਦ ਨਹੀਂ ਆਉਣਾ, ਉਹਨਾਂ ਨੇ ਚੰਗਾ ਨਹੀਂ ਕਹਿਣਾ, ਉਹਨਾਂ ਨੂੰ ਠੀਕ ਨਹੀਂ ਲੱਗਣਾ। ਪਰ ਮੇਰੀ ਬੇਨਤੀ ਹੈ ਆਪ ਸੁਣੋ ਦੀਵਾਨਾਂ ਵਿੱਚ ਆ ਕੇ, ਕੱਲ੍ਹ ਵੀ ਆਓ, ਪਰਸੋਂ ਵੀ ਆਓ, ਦੋ ਦਿਨ ਆਏ, ਸਾਰਾ ਕੁਝ ਆਪ ਸੁਣੋ ਫਿਰ ਰਾਏ ਬਣਾਓ। ਗੱਜ ਕੇ ਆਨੰਦ ਸਾਹਿਬ ਜੀ, ਰਾਮ ਕਲੀ ਮਹੱਲਾ ਤੀਜਾ, ਆਨੰਦ ਓਅੰਕਾਰ ਸਤਿਗੁਰ ਪ੍ਰਸਾਦ,
ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ
ਪਾਇਆ, ਪਾਇਆ ਸਹਿਜ ਸੇਤੀ ਮਨ ਵਧੀਆ ਵਾਦਾਇਆ,
ਰਤਨ ਪਰਿਵਾਰ ਭਰੀਆਂ ਸ਼ਬਦ
ਗਾਵਣਿਆ, ਮਨ ਜਿਹੜੀ ਵਸਾਇਆ
ਹੈ ਨਾਨਕ, ਆਨੰਦ ਹੋਆ ਸਤਿਗੁਰੂ ਮੈਂ ਪਾਇਆ,
ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ,
ਹਰ ਨਾਲ ਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ,
ਰੰਗੀ ਕਾਲੋ ਕਰੇ ਤੇਰਾ ਕਾਰਜ ਸਭ ਸਵਾਰਨਾ,
ਸਭ ਰੰਗਲਾ ਸਮਰੱਥ ਸੁਭਾਤੀ ਤੋਂ ਕਿਉਂ ਮਨ ਹੋ ਵਿਸਾਰੇ,
ਹਰ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ,
ਸਾਚੇ ਸਾਹਿਬ ਕਿਆ ਨਾਹੀ ਹਰਦੇ,
ਕਰਤਾ ਤੇਰਾ ਸਭ ਕੁਛ ਹੈ,
ਸਦਾ ਸਿਵ ਸਲਾਹ ਤੇਰੀ, ਨਾਮ ਮਨ ਸਾਵੇ,
ਨਾਮ ਜੀ ਕੈ ਮਨ ਸਿਆ ਵਾਜੇ ਸ਼ਬਦ ਕਰੇ,
ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਖਾਜਾ,
ਨਾ ਮੇਰਾ ਆਧਾਰੂ ਸੱਚ ਨਾ ਮੇਰਾ ਆਧਾਰ, ਮੇਰਾ ਜਿਨ ਭੁੱਖਾ ਸਭ ਦਵਾਈਆ,
ਹਰ ਸ਼ਾਂਤ ਸੁਖ ਬਣਿਆਏ ਲੱਭਿਆ, ਜਿਹੜੀ ਥਾਂ ਸਭ ਪੁਜਾਈਆ,
ਸਦਾ ਗੁਰਬਾਣ ਸਾਧੂ ਵਿੱਚੋਂ ਇਸਤਰੀਆਂ ਵੜਿਆਈਆ,
ਹੋ ਸੰਤੋ ਸ਼ਬਦ ਤਰ ਹੋ ਪਿਆਰੋ
ਸਾਚਾ,
ਪਾਕੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ,
ਪੰਚ ਦੂਤ ਵਾਸ ਕੀਤੇ ਪਾਲ ਕੰਚ ਕੁਮਾਰਿਆ,
ਕਰਮ ਪਾਇਆ ਤੁਦ ਜਿਤ ਕਉ ਸੇ ਨਾਮ ਹਰ ਕੈ ਲਾ ਕੇ,
ਕਹਿ ਨਾਨਕ ਤੈ ਸੁਖ ਹੋਆ ਸਿਤ ਕਰ ਅਨੰਦ ਵਾਰੇ,
ਅਨੰਦ ਸੁਣ ਹੋ ਵਚ ਭਾਗੀ ਹੋ ਸਗਲ ਮਨੋਰਥ ਪੂਰੇ,
ਪਾਰ ਕਰਮ ਕਰ ਪਾਇਆ ਉਤਰੇ ਸਗਲ ਪੂਰੇ,
ਦੁਖ ਲੋਕ ਸੰਤਾਪ ਉਤਰੇ ਸੁਣੀ ਸੱਚੀ ਬਾਣੀ,
ਸੰਤ ਸਾਜਨ ਭਈ ਸੰਸੇ ਪੂਰੇ ਗੁਰ ਤੇ ਜਾਣੇ,
ਸੁਣਦੇ ਪਵੀਤ ਕਹਤੇ ਪੁਨ ਸਤਿਗੁਰ ਰਹਿਆ ਕਰ ਪੂਰੇ,
ਰੰਗ ਨਾਨਕ ਚਰ ਲਾਗੇ ਬਾਜੇ ਅਮਰ
ਪਵਣ ਗੁਰੂ ਬਾਣੀ ਪਾਤਾ ਅਰਥ ਮਹਤੋ,
ਜਿਨੀ ਨਾਮ ਤੇ ਆਇਆ ਗਏ ਮਸਕ ਧਾਲ,
ਜਿਨੀ ਨਾਮ ਤੇ ਆਇਆ ਗਏ ਮਸਕ
ਸੰਗਤ ਕਾਲ ਗੱਜ ਕੇ ਉਹ ਜਿਨੀ ਨਾਮ ਤੇ ਆਇਆ ਗਏ ਸੰਗਤ ਕਾਲ ਗਿਆਨ ਨੂੰ ਕਮਾਉਣ ਲਈ ਮਿਹਨਤ ਕਰਨੀ ਪੈਂਦੀ ਮਸਕਤ ਕਰ ਔਖੇ ਹੋਣਾ ਪੈਂਦਾ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ ਠਾਕੁਰ ਤੁਮ ਪਹਿ ਅਰਦਾ ਜੀਓ ਪਿੰਡ ਸਭ
ਸ੍ਰੀ ਰਾਮ
ਤੁਮ ਮਾਤ ਪਿਤਾ ਹਮ
ਕੋਈ ਨ ਜਾਣੇ ਤੁਮਰਾ ਅੰਤ ਉਚੇ ਤੇ ਸਗਲ ਸਮਗਰੀ ਤੁਮਰੇ ਸੂਤਰਤਾ